ਸਵਈਆ ਮਾਨ ਭਰੇ ਸਰ ਸਾਨ ਧਰੇ ਮਨ ਸਾਨ ਚੜੇ ਅਸੀਂ ਸਰੋਣਤ ਸਾਏ ਮਾਨ ਭਰੇ ਸਰ ਸਾਨ ਧਰੇ
ਮਾਨ ਭਰੇ ਉਹ ਅਸਲ ਦੇ ਵਿੱਚ ਜਿਹੜਾ ਮਾਨ ਦੋ ਕਿਸਮ ਦਾ ਹੈ ਮਾਨ ਇੱਕ ਤਾਂ ਦਰਗਾਹ ਪਾਈਏ ਮਾਨ ਉਹ ਵੀ ਮਾਨ ਇੱਕ ਸੰਸਾਰ ਦਾ ਮਾਨ ਜਿਹੜਾ ਗਲਤ ਹੰਕਾਰ ਹੈ ਨਾ ਆਪਣੀ ਬੁੱਧੀ 'ਤੇ ਭੁਲੇਖੇ ਦਾ ਉਹ ਮਾਨ ਹੈ ਹੁਣ ਜਿਹੜਾ ਠੀਕ ਹੈ ਉਹਨੂੰ ਹੰਕਾਰ ਨਹੀਂ ਕਿਹਾ ਜਾ ਸਕਦਾ ਕਈ ਜਗ੍ਹਾ ਗੁਰਬਾਣੀ 'ਚ ਆਉਂਦੀ ਹੈ ਗੱਲ ਜਿਵੇਂ ਪੰਜਵੇਂ ਪਾਤਸ਼ਾਹ ਮੈਂ ਨਾਮ ਧਨ ਪਾਇਆ ਸੁਣ ਲੋਕਾਂ ਮੈਂ ਨਾਮ ਧਨ ਪਾਇਆ ਬੈਰੀ ਮਾਰੇ ਦੁਸ਼ਟ ਧਾਰੇ ਸਤਿਗੁਰ ਮੁਖ ਹਰ ਨਾਮ ਦਵਾਇਆ ਹੁਣ ਕੋਈ ਇਹਨੂੰ ਕਹਿ ਦੇਵੇ ਵੀ ਹੰਕਾਰ ਹੈ ਹੰਕਾਰ ਨਹੀਂ ਹੈ ਉਹ ਐਂ ਕਹਿੰਦੇ ਨੇ ਵੀ ਮੈਨੂੰ ਮਿਲ ਗਿਆ ਤੁਹਾਨੂੰ ਵੀ ਮਿਲ ਜੂਗਾ ਜਿਹੜੇ ਆਪਣੇ ਨਾਲ ਦੇ ਨੇ ਉਹਨਾਂ ਨੂੰ ਇਹ ਕਹਿ ਰਹੇ ਨੇ ਵੀ ਤੁਸੀਂ ਡਰਨ ਦੀ ਗੱਲ ਨਹੀਂ ਮਿਲੂਗਾ ਮੈਨੂੰ ਮਿਲ ਗਿਆ ਤੁਹਾਨੂੰ ਕਿਉਂ ਨਹੀਂ ਮਿਲੂ ਗੱਲ ਆ ਹੈ ਉਹ ਜਿਹੜੇ ਵਿਰੋਧੀ ਨੇ ਉਹਨਾਂ ਨੇ ਕਹਿਣਾ ਜੀ ਇਹ ਤਾਂ ਹੰਕਾਰ ਹੈ ਪੋਜ਼ਿਟਿਵ ਮਾਨ ਦੀ ਗੱਲ ਆਪਣੇ ਕੰਨਫੀਡੈਂਸ ਨਾਲ ਜਿਹੜੀ ਗੱਲ ਕਰਦਾ ਉਹ ਮਾਨ ਹੈ ਸੱਚ ਦਾ ਵੀ ਤਾਂ ਮਾਨ ਹੁੰਦਾ ਹੈ ਸਾਹਿਬਜ਼ਾਦਿਆਂ ਨੂੰ ਮਾਨ ਕਰ ਦਿੱਤੀ ਸੀ ਕਾਹਦੇ ਮਾਨ ਸੀ ਮਾਨ ਸੀ ਉਹਨਾਂ ਨੂੰ ਸੱਚ 'ਤੇ ਮਾਨ ਹੋਣਾ ਹੋਰ ਗੱਲ ਹੈ ਝੂਠ 'ਤੇ ਮਾਨ ਹੋਣਾ ਹੋਰ ਗੱਲ ਹੈ ਉਹ ਭੁਲੇਖੇ ਦਾ ਮਾਨ ਗਲਤ ਹੈ ਉਹ ਠੀਕ ਮਾਨ ਮਾਨ ਭਰੇ ਆਪਣੇ ਕੰਨਫੀਡੈਂਸ ਨਾਲ ਭਰਿਆ ਹੋਇਆ ਉਹਨੂੰ ਆਪਣੀ ਬੁੱਧੀ 'ਤੇ ਕੋਈ ਸ਼ੰਕਾ ਨਹੀਂ ਹੈ ਆਪਣੀ ਗੱਲ 'ਤੇ ਜੋ ਕਹਿ ਰਿਹਾ ਕੌਣ ਅਜੇ ਥੋੜ੍ਹੇ ਅਜੇ ਤਾਂ ਉਮਰ ਕੁਛ ਨਹੀਂ ਹੈ ਉਮਰ ਨਹੀਂ ਜ਼ਿਆਦਾ ਹੈਗੀ ਅੱਠਵੇਂ ਪਾਤਸ਼ਾਹ ਦੀ ਕਿੰਨੀ ਉਮਰ ਸੀ ਮਾਨ ਭਰੀ ਸੀ ਕੰਨਫੀਡੈਂਸ ਨਾਲ ਗੱਲ ਕਰਦੇ ਸੀ ਪੂਰਨ ਬੁੱਧ ਸੀ ਨਾ ਕਿਵੇਂ ਸੀ ਕਿਹੋ ਜਿਹਾ ਮਾਨ ਭਰੇ ਜਿਹੜੇ ਬੋਲਦਾ ਸੀ ਐਂ ਸਮਝੋ ਤੀਰ ਹੈ ਤੇ ਹੁਣੇ ਜਾਣੀ ਸਾਣ ਤੇ ਧਰ ਕੇ
ਸਰ ਸਾਣ ਧਰੇ
ਸਰ ਤੀਰ ਬਾਣੀ ਦੇ ਬਾਣ ਚੱਲਦੇ ਤੇ ਸਾਣ ਤੇ ਲਾਏ ਹੋਏ ਤਿੱਖੀਆਂ ਅਣਿਆਲੇ ਤੀਰ ਛੱਡਦਾ ਸੀ ਬਸ ਬਿਨ ਕੇ ਲੈ ਜਾਂਦੇ ਸੀ ਜਿਹੜਾ ਵੀ ਪੂਰੇ ਤਰਾਸ਼ਾਹੀ ਇੱਕੋ ਹੀ ਤੀਰ ਲੜਾ ਦੁਆ ਨਹੀਂ ਮੰਗਿਆ ਕਿਸੇ
ਨੇ
ਤਿੰਨ ਤੀਰ ਚਲਾਇਆ ਨੇ ਦਸ ਪਾਤਸ਼ਾਹ ਨੇ ਆਪਣੀ ਜ਼ਿੰਦਗੀ 'ਚ ਤਿੰਨ ਆਦਮੀ ਉੱਤੇ ਤਿੰਨ ਹੀ ਗਏ ਇੱਕੋ ਇੱਕ ਤੀਰ ਚਲਾ ਦੂਆ ਨਹੀਂ ਚਲਾਇਆ ਇਹ ਸੰਸਾਰੀ ਤੀਰ ਵੀ ਦੂਆ ਨਹੀਂ ਚਲਾਇਆ ਉਹ ਤਾਂ ਹੈ ਹੀ ਦੂਏ ਸ਼ਬਦ ਹੈ ਸਾਣ ਰਖਾਈ ਲਾਏ ਉਹ ਹੈ ਗੱਲ ਉੱਥੇ ਤਲਵਾਰ ਨੂੰ ਕਿਹਾ ਤੀਰ ਨੂੰ ਕਿਹਾ ਤਾਂ ਗੱਲ ਤਾਂ ਇੱਕੋ ਹੀ ਆ ਸ਼ਬਦ ਹੈ ਸਾਣ ਰਖਾਈ ਲਾਏ ਸਾਣ ਤੇ ਲੈ ਕੇ ਤੀਰ ਨਾਲੇ ਤਾਂ ਚਮਕ ਪੂਰੀ ਹੁੰਦੀ ਹੈ ਸਾਣ ਦੇ ਉੱਤੇ ਨਾਲੇ ਤਿੱਖਾ ਪੂਰਾ ਹੁੰਦਾ ਗਿਆਨ ਵੀ ਪੂਰਾ ਬਿਨ ਦਾ ਵੀ ਜਾਂਦਾ
ਮੱਠ ਸਾਣ ਚੜੇ
ਮਨ ਹੈ ਮੱਠ ਦੀ ਮੱਠ ਦੀ ਹੈ ਮਨ ਨੂੰ ਮੱਠ ਬਣਾ
ਮਨ ਸਾਣ ਚੜੇ
ਮਨੋ ਸਾਣ ਤੇ ਉਹਨੇ ਤਿੱਖਾ ਕਰਕੇ ਜਾਂਦਾ ਅਸੀਂ ਸਰੋਣ ਦਸਾਏ ਅੱਜ ਜਿਹਦੇ ਕੰਨਾਂ ਜਾਂਦੇ ਨੇ ਨਾ ਸੁਣ ਸੁਣਦਾ ਜਿਹੜਾ ਬਸ ਪਾਰ ਜਾਂਦਾ ਸੁਣਾ ਤਾਂ ਸ਼੍ਰਵਣ ਜੇ ਤਾਂ ਕਹੀਏ ਫਿਰ ਤਾਂ ਸੁਣਨ ਆ ਗਿਆ ਜੇ ਸਰਾਉਣ ਤਾਂ ਕਹੀਏ ਦੋ ਅਰਥ ਨੇ ਸਰਾਉਣ ਇਹਦੇ ਬਣਦੇ ਇੱਕ ਇੱਕ ਰੱਤ ਵੀ ਹੁੰਦੀ ਹੈ ਲੋਭ ਰੱਤ ਵਿੱਚੋਂ ਕੱਢਦੇ ਜਾਂਦੇ ਨੇ ਜਿੱਥੇ ਲੱਗਦੇ ਨੇ ਲੋਭ ਰੱਤ ਵਿੱਚੋਂ ਜਾਏ ਹਾਂ ਲੋਹੂ ਲੱਭ ਨਖਥਾ ਦੇਗ ਉਹੀ ਹੈ ਸ਼ਬਦ ਸਾਨ ਰਖਾਈ ਲਾਏ ਗੁਣ ਕੀ ਥਿੱਕੇ ਵਿੱਚ ਸਮਾਏ ਇਸ ਕਾ ਕੁੱਠਾ ਹੋਵੇ ਸੇਖ ਲੋਹੂ ਲੱਭ ਨਖਥਾ ਦੇਗ ਉਹੀ ਇੱਥੇ ਜੇ ਸਰਾਉਣ ਦਾ ਅਰਥ ਲੋਹੂ ਕਰਾਂਗੇ ਤਾਂ ਵੀ ਕੁਰਬਾਨੀ ਨਾ ਮਿਲਦਾ ਦੁਆ ਕਰ ਲਾਂਗੇ ਤਾਂ ਵੀ ਗੁਰਬਾਣੀ ਨੂੰ
ਅਸੀਂ ਸੋਨੂੰ ਦਸਾਏ।
ਹਾਂ ਲੋਭ ਰੱਤ ਵਿੱਚੋਂ ਕੱਢੀ ਜਾਂਦਾ, ਲੋਭ ਇਹ ਹੈ, ਲੋਭੀ ਲੋਭੀ ਕਾ ਵਸਾ ਨਾ ਕੀਜੈ ਨਾ, ਲੋਭ ਮਾਇਆ ਦਾ ਹੁੰਦਾ, ਉਹਦਾ ਨਹੀਂ ਭਰੋਸਾ ਵੀ ਗੁਰੂ ਨੂੰ ਚੱਲੂ ਕਿ ਨਹੀਂ ਚੱਲੂ, ਮਾਇਆ ਹੀ ਰੋਕਦੀ ਹੈ ਰਸਤਾ, ਹੋ ਗਈ ਮਾਇਆ ਤਿਆਗਦੀ ਰਸਤਾ ਸਾਫ ਹੋ ਗਿਆ, ਫਿਰ ਮਾਇਆ ਪਿੱਛੇ ਪਿੱਛੇ ਤੁਰਦੀ ਹੈ। ਜੇ ਬੱਚਾ ਲੈ ਜਾਈਏ ਗਾਂ ਤਾਂ ਆਵੇ ਪਿੱਛੇ ਆਉਂਦੀ ਹੈ ਮੱਝ,
ਲੇ ਤਾਂ ਹਰੇ ਜਹ ਡੀਠ ਪਰੇ ਹੋਰ ਫਿਰੇ ਗ੍ਰਹਿ ਜਾਣ ਨਾ ਪਾਏ।
ਲੇ ਤਾਂ ਹਰੇ ਤਨ ਮਨ ਤਨ ਸਭ ਹਰ ਲੈਂਦਾ, ਕਿਹਦਾ ਜਿਹਨੂੰ ਗੱਲ ਦੀ ਸਮਝ ਆ ਗਈ ਉਹਦਾ ਹਰਦਾ, ਪਰ ਜਿਹਨੂੰ ਸਮਝ ਨਹੀਂ ਨਾ ਆਈ ਕੀ ਕਹਿੰਦਾ ਉਹਨੂੰ ਨਹੀਂ ਪਤਾ ਲੱਗਦਾ। ਡੀਠ ਜਿਹਨੂੰ ਦਰਸ਼ਨ ਹੋ ਗਿਆ ਸਮਝ ਆ ਗਈ, ਜਿਹਨੂੰ ਸਮਝ ਆ ਜਾਂਦੀ ਹੈ ਨਾ ਗੱਲ ਦੀ, ਕੰਨ 'ਚ ਪਈ ਤਾਂ ਗੱਲ ਬਰਾਬਰ ਹੈ, ਸਮਝ ਨਹੀਂ ਆਈ ਜਿਹਨੂੰ ਉਹਦੇ ਗੱਲ ਦੀ ਸਮਝ ਆ ਜਾਂਦੀ ਹੈ ਵੀ ਕੀ ਕਹਿੰਦਾ, ਬਸ ਖਤਮ, ਉਹ ਤਨ ਮਨ ਤਨ ਉੱਥੇ ਅਰਪਣ ਕਰ ਦਿੰਦਾ, ਹਰਿਆ ਸਰੈਂਡਰ ਹੋ ਜਾਂਦਾ। ਜਦੇ
ਨਹੀਂ ਫੋਰ ਫਿਰੇ ਗ੍ਰਹਿ ਜਾਣ ਨਾ ਪਾਏ,
ਨਹੀਂ ਫੋਰ ਫਿਰੇ, ਬਸ ਫਿਰ ਦੁਬਾਰਾ ਨਹੀਂ ਉਹ ਲੋਭ ਕਰਦਾ
ਗ੍ਰਹਿ ਜਾਣ ਨਾ
ਦੁਬਾਰਾ। ਕਿਹਦੀ ਗੱਲ ਕਰਦੇ ਨੇ, ਕਿਹਦੀ ਗੱਲ ਕਰਦੇ ਨੇ, ਆਪਣੀ ਵੀ ਕਰਦੇ, ਛੇਵੇਂ ਪਾਤਸ਼ਾਹ ਦੀ ਕਰਦੇ ਨੇ, ਪੰਜ ਪਿਆਰੇ ਘਰ ਨੂੰ ਗਏ ਨੇ, ਉਹ ਗੱਲ ਆਪਣੀ ਉਹ ਕਰ ਰਹੇ ਨੇ, ਇੱਦਾਂ ਹੀ ਹੁੰਦਾ ਹੁੰਦਾ। ਪੰਜ ਪਿਆਰੇ ਗਏ ਨੇ ਫਿਰ ਘਰ ਨੂੰ, ਬਸ ਬਿਜਲੀ ਦੀ ਨਜ਼ਰ ਸੀ ਉੱਥੇ ਪੈ ਗਈ, ਜਿੱਥੇ ਪੈ ਗਈ ਸਰਬੰਗ ਦੇ ਤੇ ਜਿਹਦੇ 'ਤੇ ਨਿਗਾਹ ਪੈ ਗਈ ਉਹੀ ਉੱਠਿਆ, ਜਿਹਨੂੰ ਮਰਜ਼ੀ ਠਾਲ ਲਿਆ ਉਹ ਇੱਥੇ ਭੇਦ ਖੋਲਿਆ ਹੋਇਆ ਸਾਰਾ, ਇਸ ਬਈਏ ਸਾਰੇ ਭੇਦ ਖੋਲਤਾ,
ਗ੍ਰਹਿ ਜਾਣ ਨਾ ਪਾਏ,
ਫਿਰ ਨਹੀਂ ਕਹਿੰਦੇ ਹੋ ਫਿਰ ਮੂੰਹ ਨਹੀਂ ਫੇਰਿਆ ਗੁਰੂ ਤੋਂ, ਫਿਰ ਹੀ ਮੂੰਹ ਫੇਰਿਆ, ਜੇ ਤਨ ਮਨ ਤਨ ਦੇ ਤਨ ਫਿਰ ਬੇਦਾਵਾ ਨਹੀਂ ਦਿੱਤਾ ਉਹਨਾਂ ਨੇ, ਬਹੁਤ ਮਹਿੰਗਾ ਸਵਈਆ ਹੈ, ਬਹੁਤ ਔਖਾ ਹੈ, ਬਾਣੀ ਬਹੁਤੀ ਮਹਿੰਗੀ ਹੈ ਇੱਥੇ ਆ ਕੇ, ਇਹ ਸੌਖੀ ਨਹੀਂ ਹੈਗੀ ਅਰਥ ਇਹਦੇ, ਉਹ ਆਦਿ ਦੀ ਬਾਣੀ ਸੌਖੀ ਹੈ, ਫਿਰ ਨਹੀਂ ਕਹਿੰਦੇ ਗਏ ਘਰ ਨੂੰ ਮੁੜ ਕੇ, ਫਿਰ ਨਹੀਂ ਕਿਹਾ ਵੀ ਤਨ ਮਨ ਦੇ ਤਾ ਸੋ ਦੇ ਤਾ ਬਸ, ਹਾਂ ਗ੍ਰਹਿ ਜਾਣ ਨਾ ਪਾਏ ਫਿਰ ਨਹੀਂ ਘਰ ਨੂੰ ਗਏ, ਪੰਜੇ ਪੈਰੇ ਇੱਥੇ ਰਹੇ ਨੇ ਫਿਰ ਗਏ ਨੇ ਘਰ ਨੂੰ, ਲੈਣਾ ਗਿਆ ਘਰ ਨੂੰ, ਗੁਰੂ ਅਮਰਦਾਸ ਗਿਆ ਘਰ ਨੂੰ, ਫਿਰ ਨਹੀਂ ਜਾਂਦੇ ਹੁੰਦੇ ਘਰ ਨੂੰ, ਜਿਹੜਾ ਨਹੀਂ ਜਾਂਦਾ ਉਹ ਸਭ ਕੁਝ ਲੈ ਲੈਂਦਾ। ਦੇਖੋ ਨਾ ਅਸਲੀ ਘਰ ਲੈ ਲਓ, ਨਕਲੀ ਛੱਡਿਆ ਤਾਂ ਨਕਲੀ ਉਹ ਛੱਡ ਕੇ ਆਉਂਦਾ, ਉਹ ਜਿਹੜਾ ਢਹਿ ਜਾਣਦਾ ਉਹੀ ਛੱਡਿਆ, ਮਹਿਲ ਲੈ ਲਿਆ ਘਰ ਛੱਡ ਕੇ ਕੱਚਾ, ਉਹ ਕੱਚਾ ਛੱਡ ਕੇ ਮਹਿਲ ਮਿਲ ਗਿਆ ਜਿਹਨੂੰ, ਉਹਨੂੰ ਹੋਰ ਕੀ ਚਾਹੀਦਾ ਸੀ, ਮਹਿਲ ਨੇ ਉਹ ਇੱਕ ਮਹਿਲ ਮਹਲਾ ਨੀ, ਮਹਿਲ ਤੋਂ ਹੀ ਮਹਲਾ ਬਣਿਆ। ਚੀਮ ਝਰੇ ਜਿਹਦੇ ਤੇ ਝਲਕ ਪੈ ਜਾਂਦੀ ਹੈ ਨਾ ਜੋਤ ਦੀ ਅੱਖ ਦੀ, ਉਹਨਾਂ ਨੇ ਵੀ ਬਣਾਇਆ ਹੋਇਆ, ਉਹ ਤਰਾਕਟਾ ਕਹਿੰਦੇ ਨੇ, ਇਹ ਨਕਲ ਕਰਦੇ ਨੇ ਉਹਦੀ
ਹਿੰਦੂ ਮਾਤਾ,
ਆਹੋ ਮੈਂ ਕਹਿ ਨਾ ਉਹ ਮੇਰੇ ਤੇ ਅੱਖ ਇਕੱਠੀ ਕਰਕੇ ਲਾਈਟ ਮਾਰਦਾ ਸੀ, ਇੱਕ ਅੱਖ ਦੀ ਸਾਧ ਸਾਧ ਨਹੀਂ ਸੀ, ਸਿੱਖੇ ਸੀ, ਸਿੱਖੇ ਪ੍ਰਚਾਰ ਸੀ, ਸਿੱਖੇ ਸੀ, ਉਹਦੀ ਉਹ ਕੀਤੀ ਹੋਈ ਸੀ ਪ੍ਰੈਕਟਿਸ, ਉਹ ਇਹ ਡੁਪਲੀਕੇਟ ਕਰਦੇ ਨੇ। ਸੂਰਜ ਕਦੇ ਸੂਰਜ ਦੇ ਹਰ ਵਕਤ 'ਤੇ ਅੱਖ ਹੋਈ ਜੀ ਹੋਈ ਹੈ, ਇਹ ਸੂਰਜ ਦੇ ਤੇਜ ਦੀ ਗੱਲ ਹੈ। ਚੀ ਵਿਚਾਰੇ ਜਿਹਦੇ 'ਤੇ ਝੜ ਜਾਂਦੀ ਹੈ ਨਾ ਥੋੜ੍ਹੀ ਜਿਹੀ ਲਾਈਟ ਪੈ ਜਾਂਦੀ ਹੈ, ਐਂ ਸਮਝ ਲਓ ਵਰਛਾ ਕੱਢ ਦਿੱਤਾ ਉੱਥੇ, ਸੇਲ ਵਰਛਾ ਨਾ ਸ਼ਬਦ ਸਾਰ ਚੋੜ ਸਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਉਹ ਸੇਲ ਹੀ ਜਿਹੜਾ ਆ ਸੇਲ ਹੈ ਵਰਛਾ ਲੱਗਦਾ ਸਰੀਰ 'ਚ, ਕਹਿੰਦੇ ਉਹ ਤਾਂ ਸੌਖਾ ਹੈ, ਉਹਦੇ ਨਾਲ ਤਾਂ ਸਾਹ ਆ ਜਾਂਦੇ ਨੇ ਕਈ, ਉਹ ਤਾਂ ਜਲ ਲੱਗਦਾ ਸਾਰੇ ਹੀ ਸਹਿੰਦੇ ਨੇ, ਲੱਗਦਾ ਹੀ ਅੱਜ ਕੱਲ੍ਹ ਹਰੇਕ ਦੇ, ਇਹ ਨਹੀਂ ਸ਼ਾਇਦ ਸਹਿ ਸਕਦਾ ਕੋਈ। ਜਿਹਦੇ ਲੱਗ ਜਾਂਦਾ ਉਹ ਸਹਿੰਦਾ ਨਹੀਂ ਲੱਗਦਾ ਹੀ ਨਹੀਂ, ਅਤੇ ਦੂਏ ਤਾਂ ਲੱਗੇ ਹੀ ਨਹੀਂ। ਲੱਗਦਾ ਉਹ ਤਾਂ ਜਿਹਨੂੰ ਸਮਝ ਆ ਜਾਵੇ, ਜਿਹਨੂੰ ਸਮਝ ਆ ਨਹੀਂ ਆਈ ਉਹਦੇ ਲੱਗੇ ਹੀ ਨਹੀਂ।
ਇਹ ਭਾਂਤ ਕਰੇ ਜਣ ਦੇਖਣ ਆਏ,
ਦੇਖ ਨਾ ਆਏ ਐਸ ਭਾਂਤ ਨਾ ਗਿਰ ਗਏ ਜ਼ਮੀਨ 'ਤੇ ਕਿ ਮੁੜ ਕੇ ਉਹਨਾਂ ਨੇ ਸਿਰ ਚੱਕ ਕੇ ਦੇਖਿਆ ਹੀ ਨਹੀਂ। ਜਿਹਦੇ ਨਾਲ ਅੱਖ ਨਾ ਅੱਖ ਮਿਲ ਗਈ, ਬਸ ਇੱਕ ਵਾਰ 'ਚ ਹੀ ਝਾੜਤਾ, ਤ੍ਰਿਕੁਟੀ ਛੱਡ ਕੇ ਧਰਤੀ 'ਤੇ ਡਿੱਪਿਆ, ਦੁਬਾਰਾ ਅੱਖ ਨਹੀਂ ਉਹਨੇ ਚੱਕ ਕੇ ਗੁਰੂ ਨੂੰ ਬੁਲਾਈ, ਫਿਰ ਚਰਨਾਂ 'ਚ ਅੱਖ ਰੱਖੀ, ਫਿਰ ਪੈਰਾਂ 'ਚ ਅੱਖ ਰੱਖੀ ਹੈ, ਫਿਰ ਸਿਰ ਵਾਲੀ ਚੱਕ, ਫਿਰ ਗੁਰ ਕੇ ਚਰਨ ਸੰਗ ਪੁਨੀਤਾ ਦੇ। ਜਦੋਂ ਅੱਖ ਨਾਲ ਅੱਖ ਮਿਲਾਈ ਦਾ ਮੁਕਾਬਲੇ ਦੀ ਗੱਲ ਹੁੰਦੀ ਹੈ, ਜਦ ਜੰਗ 'ਚ ਨਿਕਲਦੇ ਨੇ ਤਾਂ ਅੱਖ ਨਾਲ ਅੱਖ ਹੀ ਮਿਲਾ ਕੇ ਰੱਖਣੀ ਪੈਂਦੀ ਹੈ ਤਾਂ ਜੰਗ ਕਰਨ ਹੁੰਦੀ ਹੈ। ਉਹ ਬਰਾਬਰੀ ਹੁੰਦੀ ਹੈ ਦੇਖਣਾ ਬਰਾਬਰ, ਬਸ ਫਿਰ ਇੱਕ ਵਾਰ ਜਿਹੜਾ ਭੈ ਖਾ ਗਿਆ ਫਿਰ ਦੁਬਾਰਾ ਨਹੀਂ ਸਿਰ ਚੱਕਿਆ, ਹਥਿਆਰ ਸਰੈਂਡਰ ਹੋ ਗਿਆ।
ਜਾਸ ਹੇਰੇ ਸੋ ਮੈਨ ਘਰੇ ਗਿਰ ਭੂਮ ਤਰੇਨਾ ਉੱਠਣ ਉਠਾਏ,
ਉੱਠਣ ਤੋਂ ਉਠਾਏ ਫਿਰ ਤਾਂ ਜੇ ਬਾਹਾਂ ਫੜ ਕੇ ਉਠਾਲੇ ਵੀ ਫਿਰ ਨਹੀਂ ਪੈਰ ਲਾਏ। ਫਿਰ ਜੇ ਕਿਸੇ ਨੇ ਮਨਮੁੱਖ ਨੇ ਕਿਹਾ ਵੀ ਜਾ ਕੇ ਘਰ ਗਏ ਨੂੰ ਨਹੀਂ ਆਉਂਦੀ ਗੱਲ ਬੁੱਧੀ, ਜਾਸ
ਜਾਸ ਹੇਰੇ ਸੋ ਮੈਨ ਘਰੇ
ਜਿਹੜਾ ਹਰਿਆ ਗਿਆ ਨਾ ਵੱਜ ਗਿਆ, ਐਂ ਸਮਝੋ ਮਨ ਇੱਥੋਂ ਤ੍ਰਿਕੁਟੀ ਜੋ ਛੱਡ ਕੇ ਥੱਲੇ ਗਿਰ ਗਿਆ, ਜਿਵੇਂ ਲੱਗਿਆ ਹੁੰਦਾ ਨਾ ਉੱਪਰ ਨਾਰੀਅਲ ਉੱਤੋਂ ਟੁੱਟ ਕੇ ਆਪਣੇ ਜੜਾਂ 'ਚ ਐਂ ਆ ਗਿਆ ਥੱਲੇ। ਮੈਨ ਹਰੇ
ਮੈਨ ਘਰੇ
ਮੈਨ ਘਰੇ ਗਿਰ ਗਿਆ ਮਨ ਉਹਦਾ ਗਿਰ ਗਿਆ ਤਾਂ ਤ੍ਰਿਕੁਟੀ ਛੁੱਟੇ ਦਸਾਂ ਦਾ ਹਿਰਦੇ ਜਾ ਡਿੱਗਿਆ ਭੂਮ ਗਿਰੇ ਭੂਮ ਤਾਂ ਗਿਰ ਗਿਆ ਫਿਰ ਉਠਾਇਆ ਨਹੀਂ ਉੱਠਿਆ ਫਿਰ ਨਹੀਂ ਪੈਰ ਲਾਏ ਫਿਰ ਦੁਬਾਰਾ ਤ੍ਰਿਕੁਟੀ ਗਿਆ ਹੀ ਨਹੀਂ ਨਾ ਉਠੰਤ ਉਠਾਏ। ਜੇ ਕਿਸੇ ਨੇ ਨਿਰਮਲ ਮੂੰਹ ਦਾ ਪਾਸ ਕੀ ਲੀਨੀ ਭੂਮ ਲਾਏ ਲੱਖ ਸਿਆਣੇ ਪਚਮੂਏ ਨਾ ਨਿਰਵਾਰੀ ਜਾਏ, ਜਿੰਨੇ ਮਰਜ਼ੀ ਸਿਆਣੇ ਨੂੰ ਪੁੱਠੀ ਸਿੱਖਿਆ ਦੇ ਲੈਣ ਫਿਰ ਨਹੀਂ ਉਹ ਨਿਕਲਦੀ ਹੈ ਉਧਰੋਂ ਕਦ। ਉਹ ਗੱਲ ਕਹਿ ਰਹੇ ਨੇ ਉਠੰਤ, ਉਹ ਮਨਮੁੱਖ ਕਹਿੰਦੇ ਨੇ ਨਾ ਅਸਰ ਲਾਉਂਦੇ ਨੇ ਉਹਦਾ, ਕਹਿੰਦੇ ਨਹੀਂ ਉਹ ਗੱਲ ਉਹੀ ਹੈ ਤੁਹਾਡੇ ਕੋਲ ਨਹੀਂ, ਉਹ ਗੱਲ ਨਹੀਂ ਅਸਰ ਹੋ ਰਿਹਾ ਮਨਮੁੱਖਾਂ ਦਾ।
ਸੋਭਤ ਜਾਣ ਸੁਦਾਸਰ ਸੁੰਦਰ ਕਾਮ ਕੇ ਮਨ ਹੋ ਕੂਪ ਸੁਧਾਏ ਸੁਧਾਰੇ,
ਸੋਭਤ ਕਹੇ ਜੀ ਸੁਦਾਸਰ ਸੁੰਦਰ ਸੋਭਾ ਕਹੇ ਜੀ ਹੈ ਸੁਦਾਸਰ
ਸੁਦਾਸਰ
ਅੰਮ੍ਰਿਤ ਇਹਦਾ ਨਾਮ ਵੀ ਸੁਦਾਸਰ ਹੈ ਪਹਿਲਾਂ ਅੰਮ੍ਰਿਤ ਸਰੋਵਰ ਦਾ ਆਪਣੇ ਅੰਮ੍ਰਿਤਸਰ ਦਾ ਨਾਮ ਪਹਿਲਾਂ ਕਾਗਜ਼ਾਂ ਸੁਦਾਸਰ ਹੈ ਪਹਿਲਾਂ ਸੁਦਾਸਰ ਹੈ ਕਹਿੰਦੇ ਸੀ ਇਹਨੂੰ ਅੰਮ੍ਰਿਤਸਰ ਬਾਅਦ 'ਚ ਰੱਖਿਆ ਇਹਨੂੰ। ਐਂ ਸਮਝ ਲਓ ਵੀ ਅੰਦਰ ਹਿਰਦੇ 'ਚ ਸੁਧਾ ਸਰ ਸਰੋਵਰ ਅੰਮ੍ਰਿਤ ਸਰੋਵਰ ਹੈ ਨਾ ਸਤਿਗੁਰ ਅੰਮ੍ਰਿਤ ਸਰੋਵਰ ਹੁੰਦਾ ਹੀ ਹੈ।
ਕਾਮ ਕੇ ਮਨ ਹੋ ਕੂਪ ਸੁਧਾਰੇ
ਕਾਮ ਕੇ ਕਾਮਨਾ ਕਾਹਦੀ ਹੈ, ਕਾਮਨਾ ਦੋ ਪ੍ਰਕਾਰ ਦੀ ਹੁੰਦੀ ਜਿਵੇਂ ਮਨ ਦੋ ਪ੍ਰਕਾਰ ਦਾ ਕਾਮਨਾ ਵੀ ਦੋ ਪ੍ਰਕਾਰ ਦੀ। ਜਿਹੜਾ ਗੁਰਮੁਖ ਹੈ ਨਾ ਉਹਦੀ ਕੀ ਕਾਮਨਾ ਹੁੰਦੀ ਹੈ, ਸਾਰੇ ਹੀ ਗੁਰਮੁਖ ਬਣ ਜਾਣ ਪਰਮਕਾਰ ਹੈ ਨਾ, ਪਰਮਕਾਰੀ ਦੀ ਕੀ ਕਾਮਨਾ, ਸਾਰਿਆਂ ਦਾ ਜਮਦਾ ਜਾਲ ਕੱਟ ਦਵੇ ਉਹਦੀ ਇੱਛਾ ਇਹ ਪੋਜ਼ਿਟਿਵ ਹੈ। ਕਾਮਨਾ ਵੀ ਪੋਜ਼ਿਟਿਵ ਹੈ, ਕਾਮਨਾਵਾਂ ਦਾ ਖੂਹ ਹੈ ਇੱਛਾ, ਸਾਰੀ ਦੁਨੀਆਂ ਦਾ ਹੀ ਜਮਦਾ ਜਾਲ ਕੱਟ ਦੋ ਉਹਦੀ ਇੱਛਾ ਤਾਂ ਇਹ ਹੈ, ਬਾਕੀ ਹੁਣ ਤਾਂ ਪਾਣੀ ਵਾਲੇ ਇੱਛਾ ਤਾਂ ਨਾਨਕ ਦੀ ਵੀ ਇਹੀ ਸੀ ਇੱਛਾ ਤਾਂ ਸਾ ਕਿਉਂ ਫਿਰਦੇ ਸੀ ਟੂਰ ਕਰਦੇ ਗੁਰੂ ਕੱਟਦੇ ਹੀ ਫਿਰਦੇ ਸੀ ਲੋ ਕੱਟਿਆ ਤਾਂ ਉਹਦਾ ਜਾਣਾ ਜਿੱਤ ਕਿਰਪਾ ਉਹਦੀ ਆਪਣੀ ਹੋਣੀ ਆ ਜਾਂ ਪਰਮੇਸ਼ਰ ਦੀ ਹੋਣੀ ਆ। ਹਾਂਜੀ
ਲਾਜ ਕੇ ਜਾਨ ਜਹਾਜ਼ ਬਿਰਾਜਤ ਹਿਰ ਤਈ ਹਰ ਲੇਤ ਹਕਾਰੇ।
ਦੇਖੋ ਕਾਮਨਾ ਲਫ਼ਜ਼ ਕਾਮ ਆ ਗਿਆ ਉੱਪਰ, ਥੱਲੇ ਦੇ ਸਵਈਏ ਚੋਂ ਕਾਮ ਕਰਕੇ ਵੀ ਕਿਤੇ ਦੁਆ ਅਰਥ ਨਾ ਲੈ ਲਿਓ। ਦੋ ਤਰ੍ਹਾਂ ਦੀ ਦ੍ਰਿਸ਼ਟੀ ਹੁੰਦੀ ਹੈ
ਕਾਮ ਦੇ, ਦੋ ਅਰਥ ਨਾਲ।
ਇੱਕ ਦ੍ਰਿਸ਼ਟੀ ਸੰਸਾਰੀ ਹੁੰਦੀ ਹੈ, ਬੋਧ ਦੀ ਪੈਦਾ ਕਰਦੀ, ਸਮਝੇ ਨੀ। ਇੱਕ ਦ੍ਰਿਸ਼ਟੀ ਨਿਰਾਕਾਰੀ ਹੁੰਦੀ ਹੈ, ਕਿਹਾ ਹੋਇਆ ਉਹਨੂੰ ਵੀ ਮੋਹ ਹੈ, ਬੋਹਿਤ ਮੋਹ ਕ੍ਰਿਸ਼ਨ ਦਾ ਨਾਲ ਮੋਹਣ ਲਾਇਆ ਹੈ, ਉਹ ਮੋਹ ਪੋਜ਼ਿਟਿਵ ਹੈ, ਉਹ ਅਸਲ 'ਚ ਪ੍ਰੇਮ ਹੈ। ਉਹ ਹੈਗਾ ਆਤਮਾ ਦੇ ਲੈਵਲ 'ਤੇ, ਇੱਕ ਮੋਹ ਹੈਗਾ ਮਾਇਆ ਦੇ ਸਰੀਰ ਦੇ ਲੈਵਲ 'ਤੇ। ਜਿਹੜੇ ਸਰੀਰ ਦੇ ਲੈਵਲ 'ਤੇ ਮੋਹ ਹੈ ਉਹ ਨੈਗੇਟਿਵ ਹੈ, ਜਿਹੜਾ ਆਤਮਾ ਦੇ ਲੈਵਲ 'ਤੇ ਮੋਹ ਹੈ ਉਹ ਪ੍ਰੇਮ ਹੈ ਅਸਲ 'ਚ। ਹਾਂ ਕਹਿੰਦੇ ਲਾਜ ਕੇ
ਜਾਨ ਜਹਾਜ਼ ਬਿਰਾਜਨ,
ਅੱਖ 'ਚ ਸ਼ਰਮ, ਬੇਸ਼ਰਮੀ ਦੀ ਦ੍ਰਿਸ਼ਟੀ ਨਹੀਂ ਹੈ, ਬੇਹਿਆਈ ਦੀ ਦ੍ਰਿਸ਼ਟੀ, ਬੇਹਿਆਈ ਦੀ ਵੀ ਦ੍ਰਿਸ਼ਟੀ ਹੁੰਦੀ ਹੈ, ਹਿਆ ਦੀ ਦ੍ਰਿਸ਼ਟੀ ਹੈ, ਭੈ ਭੀਤ ਕਰਨ ਵਾਲੀ ਦ੍ਰਿਸ਼ਟੀ ਨਹੀਂ ਹੈ। ਨੈਲਸਨ ਪੜ੍ਹਦੇ ਹੁੰਦੇ ਨੇ ਸ਼ਲੋਕ ਆਪਣਾ ਹੀ ਬਣਾਇਆ ਹੈ, ਉਹ ਕਹਿੰਦਾ ਵੀ ਨਾ ਕਰੀ ਕਿਸੇ ਦਾ ਮੋਹਤਾਜ, ਜੇ ਕਰੀ ਤਾਂ ਉਹਦਾ ਕਰੀ ਮੋਹਤਾਜ ਜਿਹਦੇ ਨੇਤਰਾਂ 'ਚ ਲਾਜ, ਜੇ ਮੋਹਤਾਜ ਵੀ ਕਰਨਾ ਉਹਦਾ ਕਰੀ ਜਿਹਦੇ ਅੱਖ 'ਚ ਲਾਜ ਹੋਵੇ। ਬਾਹਰ ਗਏ ਕਿ ਲਾਜ ਆਸ, ਇੱਕ ਇੱਕ ਲਫ਼ਜ਼ ਦੀ ਵਿਆਖਿਆ ਦੀ ਜਿੰਨੀ ਮਰਜ਼ੀ ਕਰ ਲਾ, ਉਹ ਜਿਹਨੂੰ ਸਮਝੇ ਨਹੀਂ ਹੈਗੀ। ਲਾਜ ਦਾ ਜਹਾਜ਼ ਹੈ,
ਲਾਜ ਕੇ ਜਾਨ ਜਹਾਜ਼ ਬਿਰਾਜਤ,
ਸ਼ਰਮ ਦਾ ਜਹਾਜ਼ ਹੈ, ਬੇਸ਼ਰਮੀ ਨਹੀਂ ਹੈ। ਉਹ ਬੇਸ਼ਰਮੀ ਵਾਲਾ ਵੀ ਹੁੰਦਾ, ਉਹ ਤਰੀਆ ਚਿਰ ਉੱਤਰ ਜਾਊਗਾ, ਇਹ ਚੰਡੀ ਦਾ ਮੋਹ ਹੈ। ਚਰਿੱਤਰ ਤਾਂ ਚੰਡੀ ਵੀ ਉਹੀ ਹੈ ਬੱਚੇ, ਹੈ ਇਹ ਚੰਡੀ ਦਾ ਚਰਿੱਤਰ ਹੈ, ਉਹ ਗੁਰਮੁਖੀ ਦੀ ਦ੍ਰਿਸ਼ਟੀ ਹੈ, ਉਹ ਮਨਮੁਖੀ ਦੀ ਦ੍ਰਿਸ਼ਟੀ ਹੈ, ਮਨਮੁਖੀ ਦੀ ਦ੍ਰਿਸ਼ਟੀ ਵੀ ਤਾਂ ਹੈ। ਉਹ ਬੇਹਿਆਈ ਦੀ ਦ੍ਰਿਸ਼ਟੀ ਹੈ ਮਨਮੁਖੀ ਦੀ, ਜਿਹੜੀਆਂ ਔਰਤਾਂ ਕਹਿੰਦੀਆਂ ਬਰਾਬਰੀ, ਖਸਮੇ ਕਰੇ ਬਰਾਬਰੀ, ਉਹ ਬੇਹਿਆ ਨੇ। ਹਿਆ ਖਤ ਲੜਦਾ ਇਸਲਾਮ, ਬੇਹਿਆਈ ਵੱਲ ਨੂੰ ਨਹੀਂ ਜਾਣ ਦਿੰਦਾ, ਬੇਹਿਆਈ ਵੱਲ ਨੂੰ ਜਾਣ 'ਤੇ ਵਿਵਰਜਿਤ ਹੈ। ਬੇਹਿਆਈ ਆਦਮੀ ਨੂੰ ਵੀ ਵਿਵਰਜਿਤ ਹੈ, ਪਾਣੀ 'ਚ ਰਹਿਣਾ, ਹਿਆ 'ਚ ਰਹਿਣਾ, ਪਾਣੀ ਦਾ ਵਿਰੋਧ ਕਰਨਾ ਬੇਹਿਆਈ ਹੈ, ਬੇਹਿਆ ਨਹੀਂ ਹੋ ਸਕਦਾ। ਹਿਆ ਲਫ਼ਜ਼ ਬਹੁਤ ਵਰਤਦੇ ਨੇ ਇਸਲਾਮ ਵਾਲੇ, ਇਸਲਾਮ ਵਾਲੇ ਵਰਤਦੇ ਨੇ, ਅਸੀਂ ਵੀ ਵਰਤਦੇ, ਮੁਸਲਮਾਨ ਹਿਆ ਦਾ ਲਫ਼ਜ਼ ਬਹੁਤ ਵਰਤਦੇ, ਹਿਆ 'ਚ ਰਹੋ, ਲਾਜ 'ਚ ਰਹੋ। ਇਸੇ ਕਰਕੇ ਉਹ ਪਰਦਾ ਪੁਰਦਾ ਬੁਰਕਾ ਬੁਰਕਾ ਸਿਰ ਢੱਕ ਕੇ ਰੱਖਣ ਦੀ ਗੱਲ ਕਰਦੇ ਨੇ, ਬੇਹਿਆਈ ਲੈ ਕੇ ਬਹਿ ਗਈ ਸਾਨੂੰ। ਬੇਹਿਆਈ ਜਦ ਹੁੰਦੀ ਹੈ ਲੈ ਕੇ ਬਹਿ ਜਾਂਦੀ ਹੈ, ਧਰਮ ਦੀ ਜੜ ਪੱਟਣ ਵਾਲੀ ਬੇਹਿਆਈ ਆ ਹੈ, ਇਸ ਕਰਕੇ ਲੜਾਈ ਹੈ ਉਹਨਾਂ ਦੀ। ਅੰਗਰੇਜ਼ ਬੇਹਿਆਈ 'ਤੇ ਆਏ ਹੋਏ, ਬੇਹਿਆਈ ਨਾਲ ਕਾਬੂ ਕਰਨ, ਬੇਹਿਆਈ ਨਾਲ ਰਣਜੀਤ ਸਿੰਘ ਦੀ ਜੜ ਪੱਟੀ ਉਹਨਾਂ ਨੇ, ਇਹ ਗੱਲ ਦੀ ਲੜਾਈ ਹੈ ਅਸਲ ਦੇ ਵਿੱਚ। ਜੇ ਇਹ ਹਟ ਜਾਏ ਫਿਰ ਤਾਂ ਕੋਈ ਲੜਾਈ ਨਹੀਂ, ਕਿਸੇ ਦੀ ਵੀ ਕੋਈ ਲੜਾਈ ਨਹੀਂ। ਬੇਹਿਆਈ ਦੇ ਵਿੱਚ ਦੁੱਖ ਹੀ ਦੁੱਖ ਹੈ, ਸੁੱਖ ਨਹੀਂ ਹੈ। ਜਿੰਨੇ ਮਰਡਰ ਹੁੰਦੇ ਨੇ ਅਖਬਾਰਾਂ 'ਚ ਸੋਰੇ, ਸਾਰੇ ਬੇਹਿਆਈ ਦੇ ਨੇ, ਜਿੰਨੇ ਵੀ ਰੋਜ਼ ਆਉਂਦੇ ਨੇ ਬੇਹਿਆਈ ਕਰਕੇ, ਉਹਦੇ 'ਚ ਸੁੱਖ ਨਹੀਂ ਹੈਗਾ, ਕਿਤੇ ਵੀ ਸੁੱਖ ਨਹੀਂ, ਹਿਆ 'ਚ ਸੁੱਖ ਹੈ। ਹਾਂਜੀ
ਹਿਰਤ ਹੀ ਹਰ ਲੇਤ ਹਕਾਰੇ,
ਹਿਰਤ ਹੀ ਜੀ ਤੇ ਦ੍ਰਿਸ਼ੀ ਪੈ ਜਾਂਦੀ ਹੈ ਨਾ, ਬਸ ਉਹਨੂੰ ਆਪਣੇ ਕੋਲ ਬੁਲਾ ਲੈਂਦਾ ਹੈ, ਆਪਣੇ ਨਾਲ ਜੋੜ ਲੈਂਦਾ, ਅੰਤਰਾਤਮਾ ਜੋ ਬਿੜੇ ਬਿੜਿਆ ਕਹੀਏ ਸੋਚ ਉਹ ਨਹੀਂ ਫਿਰ ਜੁੜਿਆ ਹੋਇਆ ਐਂ ਜੋੜੇ ਨੇ ਛੇਵੇਂ ਪਾਤਸ਼ਾਹ ਨੇ ਬੱਲੂ ਐਂ ਜੁੜਿਆ ਸੀ ਬੱਲੂ ਛੇਵੇਂ ਪਾਤਸ਼ਾਹ ਨੇ ਜੁੜਿਆ ਨਹੀਂ ਬੱਲੂ ਉਹ ਭਾਈ ਮਨੀ ਸਿੰਘ ਦਾ ਬਾਬਾ ਭਿੱਖਾ ਕਿਵੇਂ ਜੁੜਿਆ ਸੀ ਉਹ ਵੀ ਐਵੇਂ ਜੁੜਿਆ ਸੀ ਬਸ ਦ੍ਰਿਸ਼ਟੀ ਭੱਟ ਜਿਹੜੇ ਪੰਜਵੇਂ ਪਾਤਸ਼ਾਹ ਕੋਲ ਆਏ ਨੇ ਕਿਵੇਂ ਜੋੜੇ ਸੀ ਪਹਿਲੀ ਦ੍ਰਿਸ਼ਟੀ ਨਾਲ ਜੋੜਤਾ ਦ੍ਰਿਸ਼ਟੀ ਹੁੰਦੀ ਹੈ ਹੁੰਦੀ ਹੈ ਇਹ ਨਹੀਂ ਹੁੰਦੀ ਹੁੰਦੀ ਸਮਝਿਆ ਨੀ ਹਾਂ
ਹਉ ਚਹੁ ਕੁੰਟ ਭਰਮਿਓ ਖਗ ਜਿਓ ਇਨਕੇ ਸਮ ਰੂਪਨ ਨਾਇਕ ਨਿਹਾਰੇ
ਜਿਹੜਾ ਦੇਖ ਕੇ ਆਉਂਦਾ ਨਾ ਤਰਾਸ਼ਾਈ ਹੋ ਜਾਂਦਾ ਕਿਉਂ ਉਹ ਕਹਿੰਦਾ ਮੈਂ ਚਾਰਾਂ ਕੁੰਟਾਂ 'ਚ ਕੋ ਬੁਲਿਆ ਚਾਰੇ ਚੱਕ ਗਾਹ ਲਏ ਇਹੋ ਜਿਹਾ ਬੰਦਾ ਮੈਂ ਦੇਖਿਆ ਹੀ ਨਹੀਂ ਹੈ ਐਸਾ ਰੂਪ ਹੈ ਆਦਾ ਨਹੀਂ ਦੇਖਿਆ ਮੈਂ ਐਸੀ ਜੋਤ ਨਹੀਂ ਦੇਖੀ ਅਤੇ ਐਸੀ ਹਿਆ ਨਹੀਂ ਦੇਖੀ ਹਿਆ ਹੁੰਦੀ ਹੈ ਡੇਗੇ ਨੂੰ ਚੱਕ ਦੇਣਾ ਉਠਾ ਦੇਣਾ ਆਪਣੇ ਬਰਾਬਰ ਕਰ ਲੈਣਾ ਇਹ ਹਿਆ ਹੈ ਦਬਾ ਕੇ ਰੱਖਣਾ ਹਿਆ ਨਹੀਂ ਇਹ ਕਦੀ ਹੈ ਖਗ ਜਿਓ ਪੰਛੀ ਨਹੀਂ ਚਾਰਾਂ ਕੁੰਟਾਂ 'ਚ ਫਿਰਦੇ ਉੱਡਦੇ ਜਿਹੜੇ ਚੱਕਰਵਰਤੀ ਨੇ ਸਾਧ ਸੰਤ ਹੁੰਦੇ ਨੇ ਦੇਸ਼ ਆਟਨੂ ਵਾਲੇ ਜਿਹੜੇ ਤੁਰੇ ਫਿਰਦੇ ਸੀ ਲੋਕ ਟੋਲਦੇ ਜਦ ਉਹ ਦੇਖ ਲੈਂਦੇ ਨੇ ਆ ਕੇ ਕਹਿੰਦੇ ਬਸ ਆਹ ਲੱਭ ਗਿਆ
ਇਨਕੇ ਸਮ ਰੂਪ ਨਾਇਕ ਨਿਹਾਰੇ
ਇਹਨਾਂ ਦੇ ਬਰਾਬਰ ਦਾ ਵਧੀਆ ਰੂਪ ਦੇਖਿਆ ਹੀ ਨਹੀਂ ਕਿਤੇ ਹੈਗਾ ਸਾਰੇ ਘੁੰਮਦੇ ਸਾਰੇ ਡੇਰੇ ਦੇਖ ਆਉਂਦੇ ਸਾਰੇ ਸੰਤ ਦੇਖ ਆਉਂਦੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਤੇ ਦੇਖੀਏ ਤੇ ਪ੍ਰਾਣਪਤੀ ਪ੍ਰਾਣਪਤੀ ਵਾਲੀ ਮਤ ਹੈ ਨਾ
ਭਾਰਤ ਬਾਣ ਕੀ ਜੁਬਣ ਖਾਣ ਕੀ ਕਾਲ ਕਿਰਪਾਨ ਕੀ ਕਾਮ ਘਟਾਰੇ
ਉਹ ਕਹਿੰਦਾ ਮੈਨੂੰ ਇਹ ਨਹੀਂ ਪਤਾ ਲੱਗਦਾ ਇਹਦੀ ਦ੍ਰਿਸ਼ਟੀ
ਪਾਰਥ ਜਾਣ ਕੀ
ਅਰਜਨ ਦੇ ਤੀਰ ਨੇ ਅਰਜਨ ਦੇ ਤੀਰ ਮਸ਼ਹੂਰ ਹਿਸਟਰੀ 'ਚ ਅਰਜਨ ਦੇ ਜਿਹੜੇ ਤੀਰ ਨੇ ਨਾ ਤੀਰ ਅਰਜਨ ਦੇ ਹੀ ਮਸ਼ਹੂਰ ਨੇ ਮਹਾਂਭਾਰਤ ਵਿੱਚ ਜਿਹੜੇ ਚਲਾਏ ਨੇ ਕਹਿੰਦਾ ਅਰਜਨ ਵਾਲੇ ਤੀਰ ਨੇ
ਕਿ ਜੁਬਣ ਖਾਨ
ਕਿ ਜੋਬਨ ਦੀ ਖਾਨ ਜੋਬਨ ਦੀ ਦ੍ਰਿਸ਼ਟੀ ਦਾ ਵੀ ਅਸਰ ਪੈਂਦਾ ਜਦ ਪੂਰੇ ਜਲਾਲ ਹੁੰਦਾ ਨਾ ਜਿਹੜਾ ਤਾਂ ਉਹ ਸਰੀਰ ਦਾ ਜੋਬਨ ਹੈ ਉਹ ਤਾਂ ਨੈਗੇਟਿਵ ਹੈ ਜਿਹੜਾ ਆਤਮਾ ਬੁੱਧੀ ਦਾ ਜੋਬਨ ਹੈ ਉਹ ਪੋਜ਼ਿਟਿਵ ਹੈ ਆਤਮਾ ਦੀ ਗਿਆਨ ਪ੍ਰਚੰਡ ਵਾਲਾ ਜੋਬਨ ਵੀ ਤਾਂ ਹੈ ਗਿਆਨ ਖੰਡ ਉਹ ਨਹੀਂ ਹੈ ਇਹ ਉਹ ਹੈ ਜੁਬਨ
ਕੀ ਕਾਲ ਕਿਰਪਾਨ
ਕਿ ਕਾਲ ਕਿਰਪਾਨ ਕਾਲ ਕਿਰਪਾਨ ਕੀ ਹੈ ਹੁਕਮ ਕਲ ਹੁਕਮ ਹੁਕਮ ਦੀ ਤਲਵਾਰ ਗਿਆਨ ਖੜਗ ਗਿਆਨ ਖੜਗ ਦਾ ਵਾਰ ਹੈ
ਕਿ ਕਾਮ ਕਟਾਰੇ
ਕਿ ਕਾਮ ਕਟਾਰੇ ਕਿ ਇਹਦੀ ਇੱਛਾ ਸ਼ਕਤੀ ਹੈ ਇਹਦਾ ਬੰਦ ਕੱਟੇ ਦੇਣੇ ਨੂੰ ਕਿਹਦੀ ਇੱਛਾ ਸ਼ਕਤੀ ਹੈ ਕਾਮ ਕਟਾਰੇ ਕਿਹਦੀ ਇੱਛਾ ਸ਼ਕਤੀ ਵਾਲੀ ਤਲਵਾਰ ਹੈ ਇੱਛਾ ਸ਼ਕਤੀ ਪਰਮੇਸ਼ਰ ਦੀ ਇੱਛਾ ਸ਼ਕਤੀ ਹੋਈ ਆ ਉਹ ਕਿਹਦੀ ਇੱਛਾ ਹੀ ਹੋ ਗਈ ਪਰਮੇਸ਼ਰ ਦੀ ਇਹਦੇ ਥਰੂ ਇੱਛਾ ਹੀ ਹੋ ਗਈ ਵੀ ਇਹਦਾ ਮੈਂ ਕੱਟ ਦੇਣਾ ਕੰਮ ਫੇ ਵਰਤਦਾ ਉਤਰਾ
ਕੀ ਕੰਮ ਘਟਾ ਲੈ
ਕੰਮ ਫੇ ਵਰਤਦਾ ਇਹਦੇ ਵਿੱਚ ਲਿਆ ਕੇ ਫਿਰ ਵਰਤਿਆ ਕੰਮ ਦਾ
ਕੰਮ ਕੇ ਮਨ ਨੂੰ ਕੂਪ ਸਦਾ
ਹਾਂ ਉਹ ਵੀ ਪੋਜ਼ਿਟਿਵ ਨਹੀਂ ਆਹ ਕੰਮ ਹੈ ਦੀ ਗੱਲ ਕਰਦੇ ਹਾਂ ਅਸੀਂ ਕਿਤੇ ਅੱਧ ਘੜੀਸ ਕੇ ਦੂਏ ਪਾਸੇ ਨੂੰ ਲੈ ਜਾਓ ਇਹ ਅੱਧ ਵਿਚਾਲੇ ਜੇ ਰੱਖੀ ਜਾਂਦਾ ਇਹ ਤਾਂ ਪਤਾ ਹੀ ਨਹੀਂ ਲੱਗਦਾ ਕੀ ਇਹ ਸਮਝਿਆ ਕੀ ਹੈ ਸਮਝਿਆ ਹੀ ਨਹੀਂ ਕੁਛ ਅਸਲ 'ਚ ਕੁਛ ਵੀ ਨਹੀਂ ਸਮਝਿਆ
ਪੰਡਿਤ ਨਰਾਇਣ ਸਿੰਘ
ਉਹ ਕੁਝ ਨਹੀਂ ਸਮਝਿਆ ਉਹ ਨਾ ਯਾਦ ਨੂੰ ਸਮਝਣੇ ਨਾ ਦਸ ਨੂੰ ਸਮਝਣ ਪਰ ਜਿੱਥੋਂ ਜ਼ਿਆਦਾ ਲੱਗਦਾ ਸੀ ਨਾ ਖਤਰਾ ਵੀ ਮਰਦਾ ਹਿੰਦੂਇਜ਼ਮ ਉੱਥੋਂ ਘੜੀਸ ਘੜੂਸ ਕੇ ਤੋੜ ਬਰੋੜ ਤਾ ਇਹਨਾਂ ਨੇ ਬਸ ਹੋਰ ਇਹਨਾਂ ਨੂੰ ਸਮਝ ਨਹੀਂ ਲੱਗੀ ਗੱਲ ਕੀ ਹੈ ਜਿਹਨੂੰ ਸਮਝ ਲੱਗ ਜਾਂਦੀ ਹੁੰਦੀ ਹੈ ਨਾ ਉਹ ਨਹੀਂ ਤੋੜਦਾ ਹੁੰਦਾ ਉਹ ਤਾਂ ਮੈਨੂੰ ਗਿਆਨ ਨਹੀਂ ਹੁੰਦਾ ਸਮਝ ਨਹੀਂ ਲੱਗੀ ਇਹਨੂੰ ਆਪਣਾ ਜਿੱਥੋਂ ਵਿਰੋਧ ਹੁੰਦਾ ਸੀ ਉੱਥੋਂ ਵਿਰੋਧ ਹਟਾਇਆ ਇਹਨਾਂ ਨੇ ਬਸ ਆਪਣੀ ਮਾਤਾ ਦਾ ਵਿਰੋਧ ਹੁੰਦਾ ਸੀ ਜਿਹੜਾ ਉੱਥੋਂ ਧਾਰ ਖੁੱਡੀ ਕਰਦੀ ਹਾਂਜੀ
ਤੰਤ ਭਰੇ ਕਿਦੋਂ ਜੰਤਰ ਜਰੇ ਅਰ ਮੰਤਰ ਹਰੇ ਚੱਕ ਚੀਨ ਤਜਾਤੇ ਤੰਤ ਭਰੇ ਕਿਦੋਂ
ਤੰਤ ਭਰੇ ਬਚਨ ਕਹੇ ਜਾਂਦੇ ਨੇ ਬੋਲਦਾ ਕੀ ਹੈ?
ਕਿਦੋਂ ਜੰਤਰ ਜਰੇ
ਤਤ ਭਰੇ, ਤਤ ਹੈ ਪੂਰਾ ਸੱਚ ਹੈ,
ਤਤ ਭਰੇ
ਤੰਤ ਹੈ,
ਤੰਤ ਭਰੇ
ਤੰਤ ਸੱਚ ਨੂੰ ਕਹਿ ਦੇ।
ਕਿਦੋਂ ਜੰਤਰ ਜਰੇ
ਕਿ ਜੰਤਰ ਜੜੇ ਨਾਲ ਜੰਤਰ ਵੀ ਜੜਿਆ ਹੈ ਕਿ ਜੰਤਰ ਕੇ ਤੰਤਰ ਮੰਤਰ ਜੰਤਰ ਤਿੰਨੇ ਇਕੱਠੇ ਕਰਦੇ ਇੱਥੇ ਉਹ ਕਾਜ ਨੇ ਬਾਣੀ 'ਚ। ਜੰਤਰ ਕੀ ਹੈ? ਇੱਕ ਜੋ ਬਾਤ ਅਨੂਪ ਬਣ ਪੌਣ ਪਿਆਲਾ ਸਾਜਿਆ, ਪੌਣ ਦਾ ਜੰਤਰ ਹੈ, ਪੌਣ ਤੋਂ ਬਿਨਾਂ ਗਿਆਨ ਕਿਵੇਂ ਦਊਗਾ? ਹਵਾ ਤੋਂ ਬਿਨਾਂ ਦਾ ਗਿਆਨ ਨਹੀਂ ਜਾ ਸਕਦਾ, ਇਹ ਜੰਤਰ ਹੈ। ਜੰਤਰ ਹੈ ਸਾਧਨ ਕੰਮ ਕਰਨ ਦਾ, ਸਾਧਨ ਜੰਤਰ ਹੈ ਸਾਡੇ ਕੋਲ, ਸਰੀਰ ਸਾਧਨ ਜੰਤਰ ਜੋ ਅਮ ਜੰਤ ਬਜਾਵਤੇ। ਸਰੀਰ ਤੋਂ ਬਿਨਾਂ ਗਿਆਨ ਨਹੀਂ ਦਿੱਤਾ ਜਾ ਸਕਦਾ, ਸਰੀਰ ਤੋਂ ਬਿਨਾਂ ਗਿਆਨ ਨਹੀਂ ਲਿਆ ਜਾ ਸਕਦਾ। ਪੂਰਾ ਸੱਚ ਹੈ ਇੱਕ ਤਾਂ
ਤੰਤ ਭਰੇ
ਰਸ ਅੰਮ੍ਰਿਤ ਖੀਰ
ਘਿਆਲੀ,
ਘਿਓ ਤੋਂ ਹੀ ਦੁੱਧ ਬਣਿਆ ਹੋਇਆ, ਘਿਓ ਹੈ ਨਿਹਰਾ, ਤੰਤ ਭਰੇ
ਤੰਤ ਭਰੇ
ਭਰਪੂਰ ਹੈ, ਭਰਪੂਰ ਤੱਤ ਗਿਆਨ ਹੈ।
ਕਿਦੋਂ ਜੰਤਰ ਜਰੇ?
ਫਿਰ ਜੰਤਰ ਜੜਿਆ ਨਾਲ ਹਵਾ ਦੇ ਵਿੱਚ ਪਿਆਲਾ ਸਾਜੇ,
ਹਰ ਮੰਤਰ ਹਰੇ,
ਇਹ ਮੰਤਰ ਬਣਿਆ, ਇਹ ਬੋਲ ਹੈ। ਮੰਤਰ ਕੀ ਹੈ? ਬਾਣੀ ਮਹਾਂਪੁਰਖ ਦੀ,
ਬਾਣੀ ਮੰਤਰ ਹੈ ਮਹਾਂਪੁਰਖ ਦੀ।
ਉਹ ਜਿਹੜਾ ਮੂੰਹ ਕਾ ਕਹਿ ਬਾਓ ਹੈ ਨਾ, ਉਹਦੀ ਗੱਲ ਹੈ। ਹਵਾ ਜੰਤਰ ਹੈ, ਹਵਾ ਬਿਨਾਂ ਕਿਵੇਂ ਬੋਲੂ? ਹਵਾ ਜੰਤਰ ਹੈ, ਵਿੱਚ ਗਿਆਨ ਕੀ ਆਈ ਜਾਂਦੀ? ਗਿਆਨ ਤੰਤ ਹੈ, ਤੰਤ ਤੰਤ ਗਿਆਨ ਤੰਤ ਹੈ,
ਮੰਤਰ ਹਰੇ
ਤੇ ਬਣਦਾ ਦੋਹਾਂ ਦਾ ਮੰਤਰ ਰਲ ਕੇ, ਰਲ ਕੇ ਬੋਲ ਬੋਲ ਆਵਾਜ਼ ਜਿਹੜੀ ਉਹ ਮੰਤਰ ਹੈ ਨਾ, ਇਹ ਬਾਣੀ ਆ ਮੰਤਰ ਹੈ। ਬਾਣੀ ਨਹੀਂ ਬਣਦੀ ਗਿਆਨ ਔਰ ਹਵਾ ਬਿਨਾਂ। ਮੂੰਹ ਕਾ ਕਿਹਾ ਵਾਓ, ਆਹ ਗੱਲ ਕਹਿ ਰਹੇ ਨੇ। ਕੌਣ ਇਹਨੂੰ ਪੁੱਛੇ ਕੀ ਕਹਿ ਰਹੇ ਨੇ? ਇਹਨੇ ਤੰਤਰ ਮੰਤਰ ਜੰਤਰ ਵਾਰ ਲਈ ਬਣਾਤੇ, ਭਰਪੂਰ ਨੇ ਬਾਣ ਜਿਹੜੇ ਨੇ ਚੱਲਦੇ, ਉਹਨੇ ਛਾਣ ਤੇ ਲਾਏ ਬਾਣ ਨੇ। ਜੰਤਰ ਮੰਤਰ ਤੰਤਰ ਤਿੰਨੇ ਆਏ ਨੇ, ਬਾਹਰ ਬਣਾ ਲਏ ਇਹਨਾਂ ਨੇ। ਜਿਹੜੇ ਜੰਤਰ ਮੰਤਰ ਤਿੰਨੇ ਨੇ ਨਾ ਇਕੱਠੇ, ਤੰਤਰ ਆਹ ਹੈ ਜੰਤਰ ਮੰਤਰ ਤੰਤਰ। ਜਿਹਦੇ ਕੋਲ ਇਹ ਨਹੀਂ ਹੋਵੇ ਬਾਹਰ ਹੀ ਬਣਾਓ, ਆਹ ਤਵੀਤ ਲੈ ਲਿਆ ਇੱਥੇ ਬੰਨ ਲਈ ਦੌੜੇ ਨੂੰ, ਇਹ ਹੋ ਗਿਆ ਜੰਤਰ। ਤੈਨੂੰ ਜੰਤ ਕਹਿੰਦੇ ਨੇ ਜਿਹੜੇ ਤਵੀਤ ਦਿੰਦੇ ਨੇ ਗਲ 'ਚ ਪਾਉਣ ਨੂੰ, ਉਹਨੂੰ ਜੰਤ ਕਹਿੰਦੇ ਨੇ। ਮੰਤਰ ਪੜ੍ਹਿਆ ਉਹਨੇ,
ਮੰਤਰ
ਸਮਝ ਨਹੀਂ। ਤਾਂਤਰਿਕ ਉਹ ਅਲੱਗ ਨੇ, ਜਿਹੜੇ ਤਾਂਤਰਿਕ ਨੇ ਉਹ ਜਿਹੜੇ ਸਿੱਧੀਆਂ ਸਿੱਧੀਆਂ ਕਰਦੇ ਨੇ, ਐਂ ਕਰਿਆ ਹੋਇਆ ਇਹਨਾਂ ਨੇ ਬਾਹਰ। ਆਹ ਤਾਂ ਜੰਤਰ ਮੰਤਰ ਤੰਤਰ ਦਾ ਆਹ ਖੁਲਾਸਾ ਹੈ ਇੱਥੇ ਕੀਤਾ ਹੋਇਆ। ਜੋ ਬਾਣੀ ਹੈ ਮੂੰਹੇ ਬੋਲੀ ਹੋਈ, ਉਹ ਜੰਤਰ ਮੰਤਰ ਤੰਤਰ ਸਾਰੇ ਇਕੱਠੇ ਹੀ ਨੇ, ਇੱਕੋ ਥਾਂ ਕਰਤੇ।
ਚੱਖ ਚੀਨ ਦਰਿਆ ਤੇ,
ਪਰ ਜਿਹੜਾ ਚੱਖ ਲੈਂਦਾ ਨਾ, ਜੇ ਕੋ ਖਾਵੇ ਜੇ ਕੋ ਪੁੱਛੇ, ਜਿਹਨੂੰ ਆ ਗਿਆ ਨਾ ਟੇਸਟ, ਸਮਝ ਆ ਗਈ ਟੇਸਟ ਆ ਗਿਆ। ਜੇ ਸਮਝ ਨਹੀਂ ਆਈ ਟੇਸਟ ਕਾਹਦਾ ਹੁੰਦਾ? ਉੱਤੇ ਵੀ ਇਹੀ ਆਈ ਹੈ, ਸਮਝ ਦੀ ਗੱਲ ਹੈ। ਚੱਖ
ਚੱਖ ਚੀਨ ਦਰਿਆ ਤੇ,
ਆਹ ਚੱਖ ਉਹਨੇ ਚੀਨ ਲਿਆ, ਖੋਜ ਲਿਆ, ਸਮਝ ਲਿਆ ਵੀ ਕਿਹੋ ਜਿਹਾ ਟੇਸਟ ਹੈ ਇਹਦਾ, ਲੱਗ ਗਿਆ ਮਿੱਠਾ। ਚੱਖ ਚੀਨ ਤੇ, ਇਹ ਜਿਹੜੇ ਬਚਨ ਨੇ ਜਿਹਨੇ ਚੱਖ ਲਏ ਨਾ, ਜਿਹਨੂੰ ਸਮਝ ਆ ਗਈ, ਫਿਰ ਅੱਗੇ ਕੀ ਹੈ?
ਜੋਬਨ ਜੋਤ ਜਗੇ ਅਤਿ ਸੁੰਦਰ, ਰੰਗ ਲੱਗੇ ਮਧ ਸੇ ਮਧੂ ਆਤੇ।
ਪਰ ਜੋਤ ਜਿਹੜੀ ਹੈ ਫਿਰ
ਜਗੇ ਅਤਿ ਸੁੰਦਰ,
ਅਤ ਸੁੰਦਰ ਗਿਆਨ ਪ੍ਰਚੰਡ ਕਿਹਦਾ? ਪਾਰਥਨਾਥ ਦੀ ਗੱਲ ਕਰਦੇ ਨੇ, ਉਹ ਜਿਹੜੇ ਬਚਨ ਪਾਰਥਨਾਥ ਕਰਦਾ ਉਹਦੀ ਗੱਲ ਕਰਦੇ ਨੇ। ਦੇਖਣ ਵਾਲਿਆਂ ਦੀ ਦ੍ਰਿਸ਼ਟੀ ਨਾਲ ਦੱਸਦੇ ਨੇ, ਜਿਹੜੇ ਦੇਖ ਰਹੇ ਨੇ, ਜਿਵੇਂ ਆਪ ਦੇਖ ਰਹੇ ਹੁੰਦੇ ਨੇ ਨਾ ਉਹਨੂੰ। ਉਹ ਜੋ ਗੁਰਮੁਖ ਹੈ ਉਹ ਇੱਕੋ ਹੀ ਆ ਪਾਰਥਨਾਥ ਵਾਲੀ ਗੱਲ।
ਰੰਗ ਰੰਗੇ ਮਧ ਸੇ ਮਧੂ ਆਤੇ,
ਰੰਗ ਰੰਗੇ ਨਾਮ ਦੇ ਰੰਗ ਦੇ ਵਿੱਚ ਹੀ ਰੰਗੇ ਜਾਂਦੇ ਨੇ ਉਹ। ਬਾਕੀ ਆ ਨਸ਼ਾ ਐਂ ਚੜ ਜਾਂਦਾ ਜਿਵੇਂ ਮਧੂ ਆਤੇ,
ਮਧੂ ਆਤੇ
ਹਾਂ ਮਧ ਮਾਤੇ ਬਸ ਉਹਦੇ ਚ ਬਤਾਇਆ ਜਾਂਦਾ ਹਾਂ ਮਧੂਆ ਤੇ ਮਧੂ ਮਧੂ ਸ਼ਹਿਦ ਨੂੰ ਕਹਿੰਦੇ ਨੇ ਮਿੱਠਾ ਉਹਨਾਂ ਨੂੰ ਮਿੱਠੇ ਲੱਗਦੇ ਨੇ ਮਧੂ ਸ਼ਹਿਦ ਨੂੰ ਕਹਿੰਦੇ ਉਹਨਾਂ ਨੂੰ ਬਚਨ ਮਿੱਠੇ ਲੱਗਦੇ ਨੇ ਤੀਰ ਨੇ ਅਣਿਆਲੇ ਤੀਰ ਉਹਨੂੰ ਲੱਗਦੇ ਨੇ ਜਿਹਨੂੰ ਸੱਚ ਕੌੜਾ ਲੱਗਦਾ ਉਹਨਾਂ ਨੂੰ ਤੀਰ ਹੀ ਮਿੱਠੇ ਲੱਗਦੇ ਨੇ ਤੀਰਾਂ ਨਾਲ ਸ਼ਾਂਤੀ ਆਉਂਦੀ ਹੈ ਕਿਉਂਕਿ ਉਹ ਲੋਭ ਰੱਤ ਜੋ ਵਿੱਚੋਂ ਨਿਕਲਦੀ ਹੈ ਜਿਵੇਂ ਕੋਈ ਫੋੜਾ ਭਰਿਆ ਹੋਵੇ ਜੇ ਉਹ ਚੋਂ ਨਿਕਲ ਜਾਵੇ ਵਿਵਾਦ ਸ਼ਾਂਤੀ ਆਉਂਦੀ ਹੈ ਚੀਰਾ ਦੇਣ ਵਾਲੇ ਤਾਂ ਤਕਲੀਫ ਹੁੰਦੀ ਹੈ ਥੋੜ੍ਹੀ ਜਿਹੀ ਪਰ ਫਿਰ ਤਾਂ ਸ਼ਾਂਤੀ ਹੋਏ ਜੇ ਨਾ ਚੀਰਾ ਦੇਈਏ ਤਾਂ ਇੱਕ ਸਕਿੰਟ ਵੀ ਉਹਨੂੰ ਚੈਨ ਨਹੀਂ ਹੈ ਜੇ ਚੀਰਾ ਨਾ ਦੇਈਏ ਨਾ ਉਹਦਾ ਮਵਾਦ ਹੈ ਅੰਦਰ ਉਹ ਬੇਚੈਨੀ 24 ਘੰਟੇ ਰੱਖਦਾ ਪਰ ਜੇ ਚੀਰਾ ਦੇ ਦੀਏ ਇੱਕ ਵਾਰ ਫਿਰ ਤਾਂ ਸ਼ਾਂਤੀ ਸ਼ਾਂਤੀ ਹੈ ਨਾ ਲੋਭ ਰੱਤ ਵਿੱਚੋਂ ਚਲੀ ਗਈ ਹਾਂਜੀ
ਮਦ ਸੇ ਦੁੱਧੇ ਵਾਲਾ ਮਦ ਮਦ ਸੇ ਮਧੂ ਆਤੇ ਜੋਬਨ ਜੋਤ ਜਗੇ ਅਤਿ ਸੁੰਦਰ ਰੰਗ ਰੰਗੇ ਰੰਗ ਰੰਗੇ ਮਦ ਸੇ ਮਧੂ ਆਤੇ
ਮਦ ਜਿਹੜੀ ਹੁੰਦੀ ਆ ਉਹ ਵੀ ਉਹਦੇ ਪਿੱਛੇ ਆਉਂਦੀ ਹੈ
ਰੰਗ ਸਾਹਿਬ ਕੇ ਫੂਲ ਗੁਲਾਬ ਸੇ
ਰੰਗ
ਰੰਗ ਰੰਗੇ
ਰੰਗ ਸਾਹਿਬ ਸੇ
ਰੰਗ ਸਾਹਿਬ ਕੇ
ਸਾਹਿਬ ਕੇ ਸਾਹਿਬ ਕੀ ਹੁੰਦਾ ਜੋ ਰੰਗ ਸਾਨੂੰ ਸੋਹਣਾ ਲੱਗਦਾ ਨਾ ਜਿਹਦੇ ਨਾਲ ਸਾਨੂੰ ਜਿਵੇਂ ਫੁੱਲ ਦੇਖ ਕੇ ਸਾਡੇ ਮਨ ਨੂੰ ਚੰਗਾ ਲੱਗਦਾ ਸੁਹਾਵਣਾ ਲੱਗਦਾ
ਰੰਗ ਸਾਹਿਬ ਕੀ ਫੂਲ ਗੁਲਾਬ ਸੇ
ਸੁਹਾਵਣਾ ਲੱਗਦਾ ਨਾ ਐਂ ਉਹ ਸੁਹਾਵਣਾ ਲੱਗਦਾ ਵਿੱਚ ਜਿਹੜਾ ਉਹਦਾ ਰੰਗ ਹੈ ਨਾ ਨਾਮ ਦਾ ਉਹ ਸੁਹਾਵਣ
ਗੁਲਾਬ ਦੇ
ਜਿਵੇਂ ਗੁਲਾਬ ਦਾ ਫੁੱਲ ਦੇਖ ਕੇ ਉਹ ਸਾਨੂੰ ਚੰਗਾ ਲੱਗਦਾ ਨਾ ਐਂ ਆ ਖੁਸ਼ਬੂ ਵੀ ਹੈ ਵਿੱਚ ਸਜਾਵਟ ਵੀ ਸੋਪੜ ਵੀ ਦੋਏ ਚੀਜ਼ਾਂ ਨੇ ਇਹ ਬਚਨ ਨੇ ਗੁਲਾਬ ਦੇ ਫੁੱਲਾਂ ਵਰਗੇ ਸੁਹਾਵਣੇ ਵੀ ਨੇ ਔਰ ਵਿੱਚ ਸਮੈਲ ਵੀ ਉਹਦੀ ਵਧੀਆ ਸਮੈਲ ਨਾ ਆਨੰਦ ਵੀ ਆਉਂਦਾ ਫੂਲ ਗੁਲਾਬ ਸੇ
ਸਿੱਖੇ ਹੈ ਜੋਰ ਕਰੋਰ ਘਾਤੇ
ਸਿੱਖੇ ਸਿੱਖਿਆ ਗਏ ਜੀ ਨੇ ਸਿੱਖਿਆਵਾਂ ਸਿੱਖੇ
ਸਿੱਖੇ ਹੈ ਜੋਰ ਕਰੋੜ ਘਾਤੇ
ਐਸੀਆਂ ਸ਼ਕਤੀਸ਼ਾਲੀ ਸਿੱਖਿਆਵਾਂ ਨੇ ਕਰੋੜਾਂ ਹੀ ਘਾਇਲ ਕਰਤੇ ਕਰੋੜਾਂ ਹੀ ਬੰਦੇ ਪ੍ਰਭਾਵਿਤ ਕਰਤੇ
ਸਿੱਖੇ ਹੈ ਜੋਰ ਹੀ ਕਰੋੜ ਘਾਤੇ
ਉਹਦੀ ਸ਼ਕਤੀ ਏਦੀ ਹੈ ਸਿੱਖਿਆ ਦੇ ਵਿੱਚ ਬੋਲਾਂ 'ਚ ਕਰੋੜਾਂ ਆਦਮੀ ਘਾਇਲ ਕਰਕੇ ਰੱਖਤੇ ਇਹਦਾ ਮਤਲਬ ਹੈ ਇੱਕਦਮ ਪਲਟਤੀ ਦੁਨੀਆ ਦੁਨੀਆ ਹੀ ਪਲਟਤੀ ਸਾਰੀ
ਮਾਧੁਰੀ ਮੂਰਤ ਸੁੰਦਰ ਸੂਰਤ ਹੇਰਤ ਹੀ ਹਰ ਲੇਤ ਹੀਆ ਤੇ
ਮਾਧੁਰੀ ਮੂਰਤ ਮਦਰ ਮੂਰਤ ਹੈ ਸਭ ਨੂੰ ਚੰਗੀ ਲੱਗਣ ਵਾਲੀ ਭੋਲਾ ਹੈ ਨਾ
ਸੁੰਦਰ ਸੂਰਤ
ਜਿਹੜਾ ਭੋਲਾ ਹੋਵੇ ਨਾ ਬੱਚਾ ਉਹ ਸਾਰਿਆਂ ਨੂੰ ਚੰਗਾ ਲੱਗਦਾ ਸ਼ਰਾਰਤੀ ਘੱਟ ਚੰਗਾ ਲੱਗਦਾ ਉਹ ਕਹਿੰਦਾ ਵੀ ਸ਼ੈਤਾਨ ਬੜਾ ਮਸੂਬ ਤਾਂ ਹੁੰਦਾ ਉਦੋਂ ਵੀ ਜੇ ਸ਼ੈਤਾਨ ਹੋਵੇ ਤਾਂ ਵੀ ਮਸੂਬ ਹੁੰਦਾ ਪਰ ਜਿਹੜਾ ਭੋਲਾ ਹੋਵੇ ਭੋਲੇ ਪਾਏ ਭੋਲਾ ਛਲ ਕਪਟ ਨਹੀਂ ਹੈ ਵਿੱਚ ਕੋਈ ਆਪਣਾ ਮਤਲਬ ਨਹੀਂ ਹੈ ਕਿਸੇ ਤੋਂ ਪਰ ਉਪਕਾਰ ਹੈ ਨਾ ਪਰ ਉਪਕਾਰ ਵਾਲੀ ਦ੍ਰਿਸ਼ਟੀ ਹੈ ਸਵਾਰਥ ਵਾਲੀ ਦ੍ਰਿਸ਼ਟੀ ਨਹੀਂ ਪਰਮਾਰਥ ਵਾਲੀ ਦ੍ਰਿਸ਼ਟੀ ਹੈ ਮਾਧੁਰੀ ਮੂਰਤ ਉਹੀ ਮੂਰਤ ਮਾਧੁਰੀ ਲੱਗਦੀ ਹੈ
ਸੁੰਦਰ
ਜਿਹੜੀ ਸਵਾਰਥੀ ਨਾ ਹੋਵੇ ਪਰਮਾਰਥੀ ਹੋਵੇ ਮਾਧੁਰੀ ਮੂਰਤ ਉਹੀ ਲੱਗਦੀ
ਸੁੰਦਰ ਸੂਰਤ
ਸੁੰਦਰ ਸੂਰਤ ਸੂਰਤ ਸੁੰਦਰ ਹੈ ਫਿਰ ਭੋਲਾ ਤਾਂ ਹੋਵੇ ਜੇ ਸੂਰਤ ਸੁੰਦਰ ਨਾ ਹੋਵੇ ਅੱਧ ਰਹਿ ਜਾਂਦਾ ਫਿਰ ਜੇ ਸੁੰਦਰ ਵੀ ਹੋਵੇ ਭੋਲਾ ਵੀ ਹੋਵੇ ਫਿਰ ਡਬਲ ਸੁੰਦਰ ਸੂਰਤ
ਹੇਰਤ ਹੀ ਹਰ ਲੇਤ ਹੀਆ ਤੇ
ਬਸ ਜਿੱਥੇ ਦ੍ਰਿਸ਼ਟੀ ਪਾ ਲੈਂਦਾ ਚਿੱਤ ਚੁਰਾ ਕੇ ਲੈ ਜਾਂਦਾ ਉਹਦਾ ਜਿਹਨੂੰ ਦੇਖ ਲੈਂਦਾ ਚਿੱਤ ਚੁਰਾ ਕੇ ਲੈ ਜਾਂਦਾ
ਹੇਰਤ ਹੀ
ਹਰ ਲੇਤ ਹੀਆ ਤੇ
ਹਿਰਦੇ ਚੋਂ ਲੈ ਜਾਂਦਾ ਹਿਰਦੇ ਚਿੱਤੇ ਹੁੰਦਾ
ਧੂਪ ਅੰਦਰ
ਹਿਰਦੇ ਚਿੱਤੇ ਹੁੰਦਾ ਮਨ ਤਾਂ ਥੱਲੇ ਸੜ ਦਿੱਤਾ ਹਿਰਦੇ ਚੋਂ ਚਿੱਤ ਲੈ ਗਿਆ ਆਪਣਾ ਚਿੱਤ ਚੁਰਾ ਲਿਆ ਮਨ ਥੱਲੇ ਸੜਿਆ ਹੋਇਆ ਸੀ ਪਹਿਲਾਂ ਹੀ ਬਸ ਸਭ ਕੁਛ ਲੈ ਲਿਆ ਫਿਰ ਤੇ ਹੀ ਦੇਖਦੀ ਸਾਰੇ ਦ੍ਰਿਸ਼ਟੀ ਪਾਉਂਦੀ ਸਾਰੇ ਚਿੱਤ ਚੋਰੀ ਕਰ ਲੈਂਦਾ ਹਿਰਦੇ ਚੋਂ
ਬਾਣ ਚਬਾਏ ਸਿੰਗਾਰ ਬਣਾਏ ਸੁਗੰਧ ਲਗਾਏ ਸਭਾ ਜਬ ਆਵੇ
ਜਦੋਂ ਆਉਂਦਾ ਨਾ ਸਭਾ ਦੇ ਵਿੱਚ ਬੂਝ ਪਾਨ ਹੁੰਦਾ ਪਾਨ ਚਬਾਏ ਸੁਗੰਧ ਲਗਾਏ
ਸ਼ਿੰਗਾਰ ਬਣਾਏ
ਸ਼ਿੰਗਾਰ ਬਣਾਏ ਰਾਜੇ ਦਾ ਮੁੰਡਾ ਰਾਜਾ ਹੀ ਹੈ
ਸੁਗੰਧ ਲਗਾਏ ਸਭਾ ਜਬ ਆਵੇ
ਪਹਿਲਾਂ ਹੀ ਸਭਾ ਦੇ ਵਿੱਚ ਰਾਜਾ ਲਿਆਉਣ ਲੱਗ ਗਿਆ ਸੀ ਰਬ ਉਦੋਂ ਹੀ ਉਹ ਰਾਜੇ ਨੂੰ ਤਾਂ ਗੱਲ ਨਹੀਂ ਆਉਣ ਦਿੰਦਾ ਕਿਸੇ ਉਹਦੇ ਅਹਿਲਕਾਰ ਨੂੰ ਵਜ਼ੀਰ ਨੂੰ ਨਹੀਂ ਬੋਲਣ ਦਿੰਦਾ ਅਤੇ ਸਭਾ ਦਾ ਉਹਦੇ ਤਾਂ ਕਾਬਲੇ ਸੀ ਉਹ ਫਿਰ ਪਹਿਲਾਂ ਹੀ ਨਾਲ ਲਿਆਉਣ ਲੱਗ ਗਿਆ
ਕਿੰਨਰ ਜੱਚ ਭੁਜੰਗ ਚਰਾਚਰ
ਜਦੋਂ ਸਭਾ 'ਚ ਆਉਂਦਾ ਸੱਜ ਧੱਜ ਕੇ ਜਿਹੜੇ ਗੌਣ ਵਾਲੇ ਹੁੰਦੇ ਕਿੰਨਰ ਜੱਚ
ਭੁਜੰਗ ਚਰਾਚਰ
ਭੁਜੰਗ ਹੁੰਦੇ ਨੇ ਚੇਲੇ ਅਸੀਂ ਭੁਜੰਗੀ ਕਹਿੰਦੇ ਨਾ ਮੁੰਡਿਆਂ ਨੂੰ ਜਿਹੜੇ ਸਿੱਖਣ ਵਾਲੇ ਹੁੰਦੇ ਨੇ ਚਾਹੇ ਉਹ ਜੱਛਾਂ ਨਾਲ ਲੈ ਚਾਹੇ ਕਿੰਨਰਾਂ ਨਾਲ ਲੈ ਬੱਚੇ ਹੁੰਦੇ ਨੇ ਜਿਹੜੇ ਛੋਟੇ ਜਿਵੇਂ ਹੁਣ ਆਪਣੇ ਗੁੰਡੇ ਨੇ ਪਹਿਲਾਂ ਛੋਟੇ ਉਹਨੂੰ ਭੁਜੰਗ ਕਹਿੰਦੇ ਨੇ ਛੋਟੇ ਨੂੰ ਇੱਕ ਭੁਜੰਗ ਇਹਨਾਂ ਨੂੰ ਕਹਿੰਦੇ ਨੇ ਜੰਗਮ ਨੇ ਜਿਹੜੇ ਸ਼ਿਵਜੀ ਦੇ ਚੇਲੇ ਇਹ ਨਾਗ ਕਹੀ ਜਾਂਦਾ ਨਾਗ ਸੱਪ ਦੀ ਗੱਲ ਹੈ ਪਰ ਨਾਗ ਨਹੀਂ ਹੁੰਦਾ ਭੁਜੰਗੀ ਤਾਂ ਹੀ ਕਹਿੰਦੇ ਆ ਵੀ ਇਹਨੂੰ ਡਸ ਲੈਂਦੇ ਨੇ ਪਾਣੀ ਨਹੀਂ ਮੰਗਦਾ ਮੁੰਡੇ ਸਾਡੇ ਆਹ ਕਹਿੰਦੇ ਨੇ ਵੀ ਡਸ ਲੈਂਦੇ ਨੇ ਪਾਣੀ ਨਹੀਂ ਮੰਗਦਾ ਭੁਜੰਗੀ ਨਾਂ ਰੱਖਿਆ ਸੀ ਇਹਨਾਂ ਦਾ ਉਹ ਜੇ ਜੰਗੀ ਜਿਹਨਾਂ ਦੀ ਬੁੱਧੀ ਜੰਗ ਨੂੰ ਹਰ ਵਕਤ ਤਿਆਰ ਰਹਿੰਦੀ ਹੈ ਹਾਂ ਭੁਜ ਜੰਗੀ ਹੈ ਆਹ ਭੁਜਾ ਵੀ ਜੰਗ ਨੂੰ ਤਿਆਰ ਹੈ ਬੁੱਧੀ ਵੀ ਜੰਗ ਨੂੰ ਤਿਆਰ ਹੈ ਹਰ ਵਕਤ ਬੁੱਧੀ ਗਿਆਨ ਚਰਚਾ ਨੂੰ ਤਿਆਰ ਹੈ ਦੋਏ ਪਾਸੇ ਤਿਆਰ ਹੈ ਗਿਆਨ ਚਰਚਾ ਸਿੱਖਣ ਵਾਲੇ ਨੇ ਹੁਨਰ ਦੀ ਵੀ ਲੜਾਈ ਹੁੰਦੀ ਹੈ ਜਿਹੜੇ ਗੰਧਰਵ ਨੇ ਉਹਨਾਂ ਦੀ ਆਪਸ ਵਿੱਚ ਹੀ ਕੰਪੀਟੀਸ਼ਨ ਹੈ ਕਿੰਨਰਾਂ ਦਾ ਆਪਸ ਵਿੱਚ ਹੀ ਕੰਪੀਟੀਸ਼ਨ ਹੈ ਭਲਵਾਨਾਂ ਦਾ ਆਪਸ ਵਿੱਚ ਹੀ ਕੰਪੀਟੀਸ਼ਨ ਹੈ ਸਾਰੇ ਗੁਣ ਗੁਣੀਆਂ ਦਾ ਅੱਗੇ ਜਾ ਕੇ ਕੰਪੀਟੀਸ਼ਨ ਹੁੰਦਾ ਹੀ ਹੁੰਦਾ ਅਤੇ ਗਿਆਨਵਾਨਾਂ ਦਾ ਵੀ ਕੰਪੀਟੀਸ਼ਨ ਜੇ ਕੰਪੀਟੀਸ਼ਨ ਨਹੀਂ ਜਾ ਕੇ ਹੁੰਦਾ ਫਿਰ ਗੁਰਮੁਖਾਂ ਦਾ ਨਹੀਂ ਹੁੰਦਾ ਕੰਪੀਟੀਸ਼ਨ ਉਹਨਾਂ ਦਾ ਬਰਾਬਰ ਹੈ ਸਾਰੇ ਕੋਈ ਹੁੰਦੇ ਨੇ ਉਹ ਕੰਪੀਟੀਸ਼ਨ ਨਹੀਂ ਹੁੰਦਾ ਇੱਦਾਂ ਨਹੀਂ ਹੁੰਦਾ ਬਾਕੀ ਸਾਰੇ ਕੰਪੀਟੀਸ਼ਨ
ਦੇਵ ਅਦੇਵ ਦਊ ਬਿਸਮਾਵੈ
ਦੇਵਤੇ ਵੀ ਨੇ ਔਰ ਰਾਖਸ਼ ਵੀ ਨੇ ਹੁਣ ਦੋਏ ਸਭਾ ਦੇ ਵਿੱਚ ਨੇ ਰਾਖਸ਼ ਦੇਵ ਨੇ ਅਸਲ ਦੇ ਵਿੱਚ ਵਿਅਕਤੀ ਪੂਜਕ ਜਿਹੜੇ ਵਿਅਕਤੀ ਪੂਜਕ ਨੇ ਉਹਨੂੰ ਦੇਵ ਕਹਿੰਦੇ ਨੇ ਵਿਅਕਤੀ ਪੂਜਕ ਮੂਰਤੀ ਪੂਜਾ ਵਾਲੇ ਇਹ ਜਿਹੜੇ ਹਿੰਦੁਸਤਾਨੀ ਨੇ ਆਪਣੇ ਆਪ ਨੂੰ ਦੇਵਤੇ ਬੁੱਧ ਨੇ ਜੇ ਦੇਵਤੇ ਨੇ ਤਾਂ ਵਿਅਕਤੀ ਪੂਜਕ ਵੀ ਨੇ ਦੇਵਤਾ ਲੱਗਿਆ ਹੋਇਆ ਨਾ ਵਿਅਕਤੀ ਪੂਜਕ ਨੇ
ਅਦੇਵ ਦੋ ਬਿਸਮਾਵੈ
ਅਦੇਵ ਦੇਵ ਵਿਅਕਤੀ ਪੂਜਾ ਨਹੀਂ ਹੁੰਦੇ ਉਹ ਮੁਸਲਮਾਨ ਨੇ ਉਹਨਾਂ ਨੂੰ ਰਾਖਸ਼ ਤਾਂ ਹੀ ਕਹਿੰਦੇ ਨੇ ਅਦੇਵ ਨੇ ਉਹ ਮੂਰਤੀ ਪੂਜਾ ਨਹੀਂ ਕਰਦੇ ਦੋ ਬਿਸਮਾਵੈ ਦੋਏ ਪ੍ਰਕਾਰ ਦੇ ਆਦਮੀ ਹੁੰਦੇ ਦੋ ਪ੍ਰਭ ਨੂੰ ਤਾਂ ਦੋ ਹੀ ਬਣਦੇ
ਦੋ ਬਿਸਮਾਵੈ
ਦੋ ਹੈਰਾਨ ਹੁੰਦੇ ਨੇ ਉਹਦੇ ਨਾਲ ਦੋ ਹੀ ਸਹਿਮਤ ਨੇ ਉਹਦਾ ਜਾਦੂ ਦੋਹਾਂ 'ਤੇ ਹੀ ਚੱਲਦਾ ਦੇਵਤਿਆਂ ਦਾ ਰਾਖਸ਼ਾਂ 'ਤੇ ਚੱਲਦਾ ਰਾਖਸ਼ਾਂ ਦਾ ਦੇਵਤਿਆਂ 'ਤੇ ਚੱਲਦਾ ਇਹਦਾ ਜਾਦੂ ਦੋਹਾਂ 'ਤੇ ਹੀ ਚੱਲਦਾ ਚੱਲਦਾ ਨਾ ਮੁਸਲਮਾਨ ਕਹਿੰਦੇ ਨੇ ਸਾਡਾ ਨਾਨਕ ਹਿੰਦੂ ਕਹਿੰਦੇ ਨੇ ਨਾਨਕ ਸਾਡਾ ਚੱਲਦਾ ਨਾ ਦੋਈ ਬਿਸਮਾਵ ਹੁਣ ਵੀ ਦੋਈ ਨੇ ਪਾਰਸਨਾਦੀ ਹੀ ਹੁੰਦੀ ਹੈ ਸਾਰਿਆਂ ਦੀ ਕੋਈ ਹੁੰਦੀ ਹੈ ਗੁਰਮੁਖਾਂ ਦੀ ਇੱਕੋ ਅਵਸਥਾ ਇਹਨਾਂ ਨੂੰ ਕਿਤੇ ਪਤਾ ਹੈ ਜਿਹੜੇ ਹੁਣ ਬੋਲਦੇ ਨੇ ਵੀ ਕੀ ਹੈ ਸਿੱਖੀ ਇਹਨਾਂ ਨੂੰ ਨਹੀਂ ਪਤਾ ਕਸ ਦਾ ਵੀ ਹੈ ਇਹਨਾਂ ਦਾ ਬੀਜੇ ਨੇ ਵੀ ਨਫ਼ਰਤ ਦਾ ਪਤਾ ਇਹਨਾਂ ਨੂੰ ਜਦੋਂ ਮਾਇਆ ਆ ਜਾਵੇ ਨਫ਼ਰਤ ਆ ਜਾਂਦੀ ਹੁੰਦੀ ਹੈ ਜਿੱਥੇ ਮਾਇਆ ਆ ਜੂਗੀ ਉੱਥੇ ਨਫ਼ਰਤ ਆ ਜਾਂਦੀ
ਮੋਹਿਤ ਜੇ ਮਹਿ ਲੋਗਣ ਮਾਨਣ ਮੋਹਤ ਤੌਣ ਮਹਾਂ ਸੁਖ ਪਾਵੈ
ਬਹੁਤ ਬਹੁ ਲੈਂਦਾ ਹਰੇਕ ਨੂੰ
ਜੇ ਮੈਂ ਲੋਕਨ ਮੰਨ
ਆਪਣੇ ਪ੍ਰਤੀ ਹਰੇਕ ਦੇ ਅੰਦਰ ਪ੍ਰੇਮ ਪੈਦਾ ਕਰ ਲੈਂਦਾ। ਜਿਹੜਾ ਦੇਖਦਾ ਅਜੀ ਤਾਂ ਦ੍ਰਿਸ਼ਟੀ ਪਾਉਂਦਾ, ਜਿਹੋ ਜਿਹਾ ਉਹਦਾ ਚਿਹਰੇ ਦਾ ਪ੍ਰਭਾਵ ਹੈ ਨਾ। ਹੁਣ ਗੁਲਾਬ ਦੇ ਫੁੱਲ ਨੂੰ ਕਿਉਂ ਹਰੇਕ ਚੰਗਾ ਸਮਝੋ, ਕਹਿੰਦੇ ਮੈਨੂੰ ਚੰਗਾ ਸਮਝੋ ਤਾਂ ਕਹਿੰਦਾ ਨਹੀਂ ਕਿਸੇ। ਫਿਰ ਕਿਉਂ ਹਰੇਕ ਆਦਮੀ ਚੰਗਾ ਚੰਗਾ ਲੱਗਦਾ ਕਿਉਂ ਹੈ, ਤਾਂ ਹੀ ਗੁਲਾਬ ਦੇ ਫੁੱਲ ਦੀ ਉਹ ਦਿੱਤੀ ਹੈ ਉਪਮਾ ਦਿੱਤੀ। ਕੋਈ ਨਹੀਂ ਕਹਿੰਦਾ ਵੀ ਚੰਗਾ ਸੀ, ਉਹ ਕਿਹੜਾ ਕਿਸੇ ਨੂੰ ਕਹਿੰਦਾ ਗੁਲਾਬ ਦਾ ਫੁੱਲ, ਉਹਦੀ ਲੜਾਈ ਕੋਈ ਨਹੀਂ ਕਿਸੇ ਨਾਲ, ਉਹਨੇ ਦੇਣਾ ਹੀ ਦੇਣੀ ਹੈ ਖੁਸ਼ਬੂ ਸਾਰਿਆਂ ਨੂੰ, ਕੋਈ ਆ ਜਾਵੇ ਲੈਣਾ ਕੁਛ ਨਹੀਂ, ਮੰਗਦਾ ਤਾਂ ਕਿਸੇ ਤੋਂ ਕੁਛ ਨਹੀਂ, ਦਿੰਦਾ ਹੀ ਆ ਕੁਛ, ਫਿਰ ਕਿਉਂ ਕੋਈ ਮਾੜਾ ਕਹੂਗਾ। ਬਾਅਦ ਵੀ ਗੁਲਕੰਦ ਹੋ ਜਾਂਦੀ।
ਮੋਹਿਤ ਜੇ ਮੈਂ ਮੋਹਨ ਮੰਨ ਲੋਗਣ ਮਾਨਣ, ਮੋਹਿਤ ਜੇ ਮੈਂ ਲੋਗਣ ਮਾਨਣ,
ਸਰੀਰ ਵੀ ਕੰਮ ਆ ਜਾਂਦਾ ਪਿੱਛੋਂ, ਮਿੱਟੀ ਦੇ ਵੀ ਪੈਸੇ ਵੱਟੇ ਮੁੱਲ ਪੈ ਜਾਂਦਾ, ਪੰਜਵੇਂ ਪਾਤਸ਼ਾਹ ਦਾ ਪਿਆ ਨਹੀਂ, ਨੌਵੇਂ ਪਾਤਸ਼ਾਹ ਦਾ ਪਿਆ ਨਹੀਂ, ਸਾਹਿਬਜ਼ਾਦਿਆਂ ਦਾ ਪਿਆ ਨਹੀਂ, ਜਿਹਨੇ ਜੰਗ ਕੀਤੀ ਹੈ ਪਿਆ ਨਹੀਂ, ਮਤੀ ਦਾਸ ਦਾ ਪਿਆ ਨਹੀਂ, ਸਤੀ ਦਾਸ ਦਾ ਪਿਆ, ਕਿਹਦਾ ਨਹੀਂ ਪਿਆ, ਭਾਈ ਮਨੀ ਸਿੰਘ ਦਾ ਪਿਆ ਨਹੀਂ, ਚਾਰੂ ਸਿੰਘ ਦਾ ਪਿਆ ਨਹੀਂ, ਉਹਦਾ ਮਿੱਟੀ ਤਾਂ ਮਿੱਟੀ ਹੋਈ ਹੈ, ਬਾਅਦ 'ਚ ਇਹਦਾ ਵੀ ਵੱਟਿਆ ਜਾਂਦਾ ਹੈ, ਗੁਲਕੰਦ ਉਹਦੀ ਵੀ ਬਣਦੀ ਹੈ। ਗੁਲਕੰਦ ਦੀ ਗੱਲ ਕਰਤੀ ਨਾ, ਇਹਦੀ ਵੀ ਗੁਲਕੰਦ ਬਣਦੀ, ਐਵੇਂ ਨਹੀਂ ਕਿਹਾ ਉਹਨਾਂ ਨੇ ਗੁਲਾਬ ਦੇ ਫੁੱਲ ਦਿੱਤੀ ਹੋਈ ਗੱਲ, ਉਹ ਜਦ ਬਣਦੀ ਹੈ ਜਾਂ ਝੜ ਜਾਂਦਾ, ਇਹ ਤਾਂ ਮਿੱਟੀ ਹੈ ਨਾ, ਬਾਅਦ 'ਚ ਮਿੱਟੀ 'ਚ ਨਹੀਂ ਰਲਦਾ ਫਿਰ ਵੀ ਗੁਲਕੰਦ ਬਣਦੀ ਹੈ।
ਮੋਹਤ ਜੇ ਮੈਂ ਲੋਕਣ ਮੰਨਣ,
ਜਿਹੜੇ ਲੋਕ ਮੰਨਦੇ ਨੇ ਨਾ ਕੋਈ ਬਚਨ, ਉਹਨਾਂ ਦਾ ਮੋਹ ਪੈਦਾ ਹੁੰਦਾ, ਜਿਹੜੇ ਨਹੀਂ ਮੰਨਦੇ ਫਿਰ ਨਹੀਂ ਮੋਹ ਪੈਦਾ ਹੁੰਦਾ।
ਮੋਹਤ ਜੇ ਮੈਂ ਲੋਕਣ ਮੰਨਣ,
ਹਾਂ ਜਿਹਨਾਂ ਦਾ ਮਨ ਮੰਨ ਜਾਂਦਾ,
ਮੋਹਤ ਤੌਣ ਮਹਾਂ ਸੁੱਖ ਪਾਵੇ,
ਜਿਹੜੇ ਮੋਹੇ ਜਾਂਦੇ ਨੇ ਉਹਨਾਂ ਨੂੰ ਸੁੱਖ ਵੀ ਮਿਲਦਾ, ਸੁੱਖ ਵੀ ਉਹਨਾਂ ਨੂੰ ਮਿਲਦਾ, ਦੂਜਿਆਂ ਨੂੰ ਨਹੀਂ ਮਿਲਦਾ ਸੁੱਖ। ਜਿਹੜੇ ਮੋਹੇ ਜਾਂਦੇ ਨੇ ਬਚਨ ਮੰਨ ਲੈਂਦੇ ਨੇ, ਸੁੱਖ ਵੀ ਉਹਨਾਂ ਨੂੰ ਮਿਲਦਾ, ਮਹਾਂ ਸੁੱਖ ਮਿਲਦਾ, ਸੁੱਖ ਨਹੀਂ ਮਿਲਦਾ, ਮਹਾਂ ਸੁੱਖ ਭਾਵੇਂ ਪ੍ਰਾਪਤੀ ਕੀ ਹੁੰਦੀ ਹੈ, ਬਚਨ ਮਿਲਣ ਦੇ ਮਹਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਮਹਾਂ ਸੁੱਖ ਪਾਵੇ। ਹਾਂਜੀ,
ਵਾਰ ਹੈ ਹੀਰ ਅਮੋਲਕ ਚੀਰ, ਤ੍ਰਿਆ ਬਿਨ ਧੀਰ ਸਭੇ ਬਲ ਜਾਵੇ,
ਵਾਰ ਹੈ ਹੀਰ ਆਪਣਾ ਮਨ ਵਾਰ ਦਿੰਦੇ ਨੇ, ਹੀਰਾ
ਵਾਰ ਹੈ ਹੀਰ ਅਮੋਲਕ,
ਉਹ ਹੀਰੇ ਹੀਰਾ ਵੇਦ, ਉਹ ਚੇਤਰ ਮਨ ਦੋ ਹੀ ਵਾਰ ਦਿੰਦੇ ਨੇ ਉੱਤੇ ਜੀ, ਵਾਰਾਂ ਹੀਰ ਮਨ ਹੀਰੇ ਹਰ ਵਿਸਰੇ ਪ੍ਰਭ ਹੀਰੇ, ਉਹ ਮਨ ਕੁਰਬਾਨ ਕਰ ਦਿੰਦੇ ਨੇ ਉੱਤੇ ਆਪਣਾ, ਵਾਰਾਂ ਵਾਰ ਦਿੰਦੇ ਨੇ, ਕਿਸੇ ਦਾ ਵੀ ਨੀ ਰਹਿੰਦਾ, ਸਾਰੇ ਕਹਿੰਦੇ ਵਾਹ 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 ਵਾਹ, ਇਹ ਨੀ ਦੇਖਦੇ ਮੇਰੀ ਮਨ ਦੇ ਖਿਲਾਫ ਗੱਲ ਕਰਦਾ, ਉਹਨਾਂ ਨੂੰ ਪਤਾ ਨੀ ਰਹਿੰਦਾ ਵੀ ਮੇਰੀ ਮਤ ਤੇ ਉਲਟ ਗੱਲ ਹੈ, ਉਹ ਕਹਿੰਦੇ ਠੀਕ ਹੈ ਕਮਾਲ ਕਰਤੀ ਗੱਲ, ਇਹੀ ਠੀਕ ਹੈ, ਬਿਨਾਂ ਧੀਰ ਤੇ ਗੱਲ ਮੰਨ
ਲੈਂਦੇ,
ਕੁਰਬਾਨ ਹੋ ਗਏ ਸਭ, ਆਪਣਾ ਆਪਣਾ ਸਭ ਕੁਛ ਕੁਰਬਾਨ ਕਰਤਾ, ਭੁੱਲੇ ਗਏ ਮਤ ਕੀ ਹੈ।
ਸਵਈਆ ਰੂਪ ਅਪਾਰ ਪੜੇ ਦਸ ਚਾਰ ਮਨੋ, ਉਸ ਸਾਰ ਚਤੁਰ ਚੱਕ ਜਾਣੇ ਹੋ,
ਰੂਪ ਅਪਾਰ,
ਰੂਪ ਅਪਾਰ ਪੜੇ ਦਸ ਚਾਰ,
ਪੜੇ ਦਸ ਚਾਰ, ਹਾਂ ਅਗੇ
ਮਨੋ ਅਸੁਰਾਰ ਚਤੁਰ ਚੱਕ ਜਾਂਦੇ ਹੋ,
ਮਨੋ ਅਸੁਰਾਰ ਚਤੁਰ ਚੱਕ ਜਾਂਦੇ ਹੋ, ਅਪਾਰ ਰੂਪ ਹੈ, ਰੂਪ ਕਾਹਦਾ, ਰੂਪ ਗਿਆਨ ਦਾ, ਰੂਪ ਵਿਵੇਕ ਦਾ, ਪੜ੍ਹੇ ਦਾ ਚਾਰ ਚੌਦਾਂ ਵਿਦਿਆ ਚ ਨਿਪੁੰਨ, ਕੋਈ ਐਸੀ ਵਿਦਿਆ ਨਹੀਂ ਜਿਹੜੀ ਸੰਸਾਰ ਜਿਹੜੀ ਜਾਣਦਾ ਨਹੀਂ, ਸਾਰੀਆਂ ਚੌਦਾਂ ਲੋਕ ਦੀਆਂ ਚੌਦਾਂ ਹੀ ਵਿਦਿਆ ਨੇ ਇਹ ਬੰਦੇ, ਚਲੋ ਇਹਨਾਂ ਨੇ ਗ੍ਰੰਥਾਂ 'ਚ ਮੰਨੀਆਂ ਹੋਈਆਂ ਨੇ, ਉਹਨਾਂ ਨੂੰ ਕਿਹਾ ਵੀ ਜਿਹਨਾਂ ਨੂੰ ਕਿਹਾ ਉਸ ਵੇਲੇ, ਕਿਉਂਕਿ ਹਿੰਦੂਇਜ਼ਮ ਹੈ ਨਾ, ਹਿੰਦੂਆਂ ਨੂੰ ਸਿੱਖ ਬਣਾਉਣੇ, ਜਿਹੜੇ ਸਿੱਖ ਨੇ ਉਹਨਾਂ ਦਾ ਤਾਂ ਰੌਲਾ ਹੀ ਨਹੀਂ, ਜਿਹਨੂੰ ਪੜ੍ਹਾ ਰਹੇ ਉਹ ਹਿੰਦੂ ਨੇ, ਚੌਦਾਂ ਲੋਕ ਬੰਦੇ ਨੇ ਮੰਨ ਲਓ ਕੀ ਫਰਕ ਪੈਂਦਾ, ਜੇ ਪੰਜਾਬ ਹੈ ਅੱਗੇ ਜ਼ਿਲ੍ਹੇ ਥੋੜ੍ਹੇ ਸੀ ਜ਼ਿਆਦਾ ਬਣਾ ਲਏ ਫਿਰ ਕਿਹੜਾ ਪੰਜਾਬ ਤਾਂ ਉਹੀ ਹੈ ਜਿੰਨੇ ਮਰਜ਼ੀ ਮੰਨ ਲਓ ਜੇ 14 ਮੰਨ ਲਓ ਫਿਰ ਕੀ ਫਰਕ ਪੈ ਜੂ ਜੇ 2 ਹੋਰ ਬਣਾਉਣਗੇ ਫਿਰ ਕਿਹੜਾ ਫਿਰ ਉੱਡਾ ਹੀ ਰਹਿਣਾ ਸੰਸਾਰ ਤਾਂ ਉੱਡਾ ਹੀ ਰਹਿਣਾ ਉਹ ਤੁਸੀਂ ਜਿੰਨਾ ਮਰਜ਼ੀ ਮੰਨ ਲਓ ਫਿਰ ਕੀ ਫਰਕ ਪੈ ਗਿਆ
ਜਿੰਨੇ
ਅਸਰਾਰ ਸੀ ਅਸਰਾਰ ਹੁੰਦੇ ਨੇ ਕੁਛ ਵਿਰੋਧ ਰੱਖਣ ਵਾਲੇ ਅਸੁਰ ਬਿਰਤੀ ਵਾਲੇ ਜਿਹਨਾਂ ਅਸੁਰ ਨਾ ਮਿਲਦਾ ਹੋਵੇ ਸਾਕਤ ਲੋਕ ਅਸਰਾਰ ਹੁੰਦੇ ਨੇ ਸਾਡੇ ਵਾਸਤੇ ਅਸਰਾਰ ਕੌਣ ਨੇ ਨਾ ਸਾਡੇ ਵਾਸਤੇ ਜਿਹੜੇ ਅਸਰਾਰ ਨੇ ਸਾਖਤ ਨੇ ਸਾਰੇ ਇੱਕ ਪਾਸੇ ਸੰਤ ਨੇ ਇੱਕ ਪਾਸੇ ਸਾਖਤ ਨੇ ਪੰਡਿਤ ਵੀ ਸਾਖਤ ਜਾ ਗਿਆ ਪੰਡਿਤ ਪਾੜੀ ਪਾਠ ਸਮਝਿਆ ਜੀ ਅਤੇ ਜਿਹੜਾ ਪਾਠ ਪਾਉਣ ਨਾਲ ਉਹ ਤਾਂ ਵੱਡਾ ਅਸਰਾਰ ਹੈ ਰਾਰ ਹੁੰਦਾ ਹੈ ਝਗੜਾ ਕਰਨਾ ਰਾਰ ਅਸੁਰ ਹੁੰਦਾ ਹੈ ਅਸਹਿਮਤੀ ਸੁਰ ਦੂਜੀ ਅਸੁਰ ਔਰ ਰਾਰ ਸੁਰ ਠੀਕ ਨਹੀਂ ਉਹਦੀ ਮਿਲਦੀ ਔਰ ਰਾੜ ਕਰਦਾ ਝਗੜਾ ਕਰਦਾ ਬਹਿਸ ਕਰਦਾ ਅਸਰਾਰ ਕਹਿੰਦੇ ਨੇ ਉਹਨੂੰ
ਚਤੁਰ ਚੱਕ ਜਾਂਦੇ ਉਹ
ਚਾਰਾਂ ਹੀ ਲੋਕਾਂ ਚਾਰਾਂ ਕੁੱਟਾਂ ਸਾਰਿਆਂ ਨੇ ਜਾਣ ਲਿਆ ਵੀ ਨਵੀਂ ਮੱਤ ਪੈਦਾ ਹੋ ਗਈ ਸਾਡਾ ਸਿੱਕਾ ਨਹੀਂ ਹੁਣ ਚੱਲਣਾ ਬਈ ਇਹ ਹੁਣ ਜਿਹੜਾ ਅਸੀਂ ਕਰਦੇ ਤੇ ਨਾ ਆਪਣੀ ਮੱਤ ਨੂੰ ਬੜੀ ਕਰਨ ਦੀ ਕੋਸ਼ਿਸ਼ ਇਹਨਾਂ ਗੱਲਾਂ ਦਾ ਸਾਡੇ ਕੋਲ ਜਵਾਬ ਨਹੀਂ ਆਇਆ ਜਿਹੜੀਆਂ ਹੁਣ ਪ੍ਰਗਟ ਹੋ ਗਈਆਂ ਜਿਵੇਂ ਅੱਜ ਹੁਣ ਇਸਲਾਮ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਆਏ ਸੀ ਇਸਲਾਮ ਵਾਲੇ ਉਹ ਕਹਿਣ ਮੈਂ ਕਿਹਾ ਭਾਈ ਇਸਲਾਮ ਗੁਰੂ ਨਾਨਕ ਤੋਂ ਪ੍ਰਭਾਵਿਤ ਹੈ ਵੀ ਅਮੀਰ ਹੈ ਤੁਹਾਡਾ ਪ੍ਰਭਾਵਿਤ ਹੈ ਕਿਉਂ ਹੈ ਪ੍ਰਭਾਵਿਤ ਉਹ ਵੀ ਵਜ੍ਹਾ ਵੀ ਦੱਸਦੀ ਕਿਉਂ ਪ੍ਰਭਾਵਿਤ ਤੁਸੀਂ ਸਹਿਮਤ ਹੋਣਾ ਨਾ ਹੋਣਾ ਉਹ ਅਲੱਗ ਗੱਲ ਤੁਹਾਡੀਆਂ ਗੱਲਾਂ ਦਾ ਸਾਡੇ ਕੋਲ ਜਵਾਬ ਹੈ ਸਾਡੀ ਗੱਲ ਦਾ ਤੁਹਾਡੇ ਕੋਲ ਜਵਾਬ ਹੈ ਨਹੀਂ ਉਹਨਾਂ ਨੇ ਉਸ ਵੇਲੇ ਹਕੂਮਤ ਤੁਹਾਡੀ ਸੀ ਜਾਂ ਲਿਖਿਆ ਜਦੋਂ ਉਹਨਾਂ ਤੁਰਕੂ ਕਹਿਣਾ ਇਹਦਾ ਜਵਾਬ ਨਹੀਂ ਆਇਆ ਤੁਹਾਡੇ ਕੋਲ ਉਹਨਾਂ ਨੇ ਸਾਬਤ ਕਰਤਾ ਹੋ ਤਾਂ ਹੀ ਤੁਸੀਂ ਚੁੱਪ ਕੀਤੇ ਨਹੀਂ ਤੁਸੀਂ ਕਦੋਂ ਇਹ ਗ੍ਰੰਥ ਦੇ ਵਿੱਚ ਗੱਲ ਰਹਿਣ ਦਿੰਦੇ ਸੀ ਤੁਹਾਡੀ ਜ਼ਿੰਮੇਵਾਰੀ ਬਣਦੀ ਤੁਸੀਂ ਜਵਾਬ ਦਿੰਦੇ ਇਸ ਗੱਲ ਦਾ ਉਹ ਆਪ ਹਿੰਦੂਆਂ ਦੇ ਘਰ ਪੈਦਾ ਹੋ ਕੇ ਕਹਿੰਦੇ ਨੇ ਨਾ ਹਿੰਦੂਆਂ ਨਾ ਆਪਣੇ ਨੂੰ ਤਾਂ ਕਹਿੰਦੇ ਨੇ ਤੁਹਾਡੀ ਕੱਖ ਬਚਾਈ ਹੋਈ ਅਤੇ ਤੁਸੀਂ ਕਿਵੇਂ ਵਿਰੋਧ ਕਰਦੇ ਪਰ ਦੋਹਾਂ ਤੋਂ ਗਿਆਨੀ ਸਿਆਣਾ ਗਿਆਨੀ ਦਾ ਮਤਲਬ ਮੁਸਲਮਾਨ ਔਰ ਹਿੰਦੂ ਔਰ ਸਿੱਖ ਨਹੀਂ ਹੈ ਗਿਆਨੀ ਗਿਆਨਵਾਨ ਹੈ ਕੋਈ ਕੋਈ ਉਹ ਚਾਹੇ ਸਾਈਆਂ 'ਚ ਹੋਵੇ ਜਿਹੜਾ ਗਿਆਨਵਾਨ ਹੋ ਗਿਆ ਗਿਆਨੀ ਗਿਆਨੀ ਦੀ ਕੋਈ ਜਾਤ ਨਹੀਂ ਹੁੰਦੀ ਉਹ ਡਾਕਟਰ ਦੀ ਕੋਈ ਜਾਤ ਬਹੁਤ ਹੁੰਦੀ ਹੈ ਕੋਈ ਬਣ ਜਾਓ ਡਾਕਟਰ ਜਿਹੜਾ ਗਿਆਨ ਹਾਸਲ ਕਰਨਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਕਿਸੇ ਦਾ ਕੋਈ ਬਣ ਗਿਆਨ ਕੋਈ ਲੈ ਲਓ ਕੋਈ ਹਾਸਲ ਕਰ ਲਓ ਗਿਆਨ ਦਾ ਵਿਸ਼ਾ ਅਲੱਗ ਵਿਸ਼ਾ ਹੈ ਇਹ ਦੇਸ਼ ਦਾ ਕੌਮ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਜਿਹੜੇ ਸੰਬੰਧ ਜੋੜਦੇ ਨੇ ਉਹ ਮਨਮੁੱਖ ਹੋ ਜਾਂਦੇ ਨੇ ਮਨਮੱਤ ਹੋ ਜਾਂਦੀ ਹੈ ਹਾਂਜੀ
ਆਹਵ ਜੁਗਤ ਜਤੀਕ ਹੋਤੀ ਜਗ ਸਰਬਣ ਮੈਂ ਸਭ ਹੀ ਅਨੁਮਾਨਿਓ
ਜਿੰਨੀਆਂ ਵੀ ਜੁਗਤਾਂ ਲੋਕਾਂ ਨੇ ਮੱਤਾਂ ਬਣਾਈਆਂ ਹੋਈਆਂ ਨੇ
ਆਹਵ ਜੁਗਤ
ਉਕਤੀਆਂ ਜੁਗਤੀਆਂ ਜਿਹੜੀਆਂ
ਬਣਾਈਆਂ ਜਤੀਕ ਹੋਤੀ ਜਗ
ਜਗ 'ਚ ਜਿੰਨੀਆਂ ਵੀ ਹੈ ਉਤਰੀਆਂ ਚਰਿੱਤਰ ਵਾਲੀਆਂ ਸਾਰੀਆਂ ਜੁਗਤੀਆਂ ਆ ਗਈਆਂ
ਸਰਬਣ ਮੈਂ ਸਭ ਹੀ ਅਨੁਮਾਨਿਓ
ਸਾਰਿਆਂ ਦਾ ਹੀ ਅਨੁਮਾਨ ਬੈਠਾ ਹੀ ਲਾ ਲੈਂਦਾ ਉਹ ਕਬੀਰ ਕਹਿੰਦਾ ਨਾ ਵੀ ਜਿਹੜਾ ਜਦ ਬੋਲਦਾ ਕਹਿਵੇ ਮਾਏ ਬਬੇ ਉਹਦੀ ਇੱਕ ਗੱਲ ਸੁਣ ਕੇ ਰਿਜ਼ਲਟ ਕੱਢ ਕੇ ਦੱਸ ਦਿੰਦਾ ਵੀ ਇੱਥੇ ਬੋਲਦਾ ਇਹ ਗੱਲ ਕੱਚੀ ਕਰਦਾ ਭਾਈ ਇੱਥੋਂ ਫਲਾਨੀ ਮੱਤ ਜੇ ਆਹ ਕਹਿੰਦੀ ਆਹ ਕਮੀ ਆ ਉਹ ਐਂ ਅਨੁਮਾਨ ਨਾਲੇ ਦੱਸ ਦਿੰਦਾ ਬੈਠਾ ਹੀ ਉਹਦੀ ਗਲਤੀ ਅਨੁਮਾਨ ਉੱਥੇ ਹੀ ਬੈਠਾ ਹੀ ਦੱਸ ਦਿੰਦਾ ਜੇ ਮੱਤ ਕੋਈ ਲੈ ਕੇ ਆਉਂਦਾ ਗੱਲ ਕਰਦਾ ਵੀ ਫਲਾਨਾ ਸੰਤ ਐਂ ਕਹਿੰਦਾ ਫਲਾਨੀ ਮੱਤ ਐਂ ਕਹਿੰਦਾ ਉਹ ਕਹਿੰਦੇ ਆਹ ਕਮੀ ਉਹਦੇ ਵਿੱਚ ਇੱਥੇ ਉਹਦਾ ਜਵਾਬ ਨਹੀਂ ਫਿਰ ਅਨੁਮਾਨ ਨਾਲੇ ਦੱਸ ਦਿੰਦਾ ਅਨੁਮਾਨ ਝੂਠਦਾ ਲਗਾਇਆ ਜਾ ਸਕਦਾ, ਅੰਦਾਜ਼ਾ ਅਨੁਮਾਨ ਨੂੰ ਕਹਿੰਦੇ ਨੇ, ਸੱਚ ਦਾ ਅੰਦਾਜ਼ਾ ਨਹੀਂ ਕੋਈ ਲਾ ਸਕਦਾ। ਸੱਚ ਦਾ ਕੀ ਅੰਦਾਜ਼ਾ ਲਾਓਗੇ? ਸੱਚ ਤਾਂ ਬੁੱਧੀ ਤੋਂ ਪਰੇ, ਅੰਦਾਜ਼ਾ ਲੱਗਦਾ ਬੁੱਧੀ ਨਾਲ, ਜਿਹੜਾ ਬੁੱਧੀ ਤੋਂ ਪਰੇ ਉਹਦਾ ਅੰਦਾਜ਼ਾ ਕੌਣ ਲਾਊਗਾ? ਜਿਹੜੀ ਮਨਮਹੱਤਾ ਹੈ ਉਹ ਇਨਸਾਨੀ ਬੁੱਧੀ ਦੀ ਘਾਟ ਹੁੰਦੀ ਪੈਦਾ ਕੀਤੀ ਹੁੰਦੀ, ਉਹਦਾ ਅੰਦਾਜ਼ਾ ਲੱਗ ਸਕਦਾ। ਕੌਣ ਲਾਉਂਦਾ? ਉਹ ਤੋਂ ਜ਼ਿਆਦਾ ਅਕਲ ਵਾਲਾ ਲਾਉਂਦਾ। ਗੁਰਮਤ ਨੇ ਸਾਰਿਆਂ ਨੂੰ ਤੋਲ ਕੇ ਰੱਖਤਾ, ਗੁਰਮਤ ਨੂੰ ਕੋਈ ਨਹੀਂ ਤੋਲ ਸਕਿਆ। ਅਤੁੱਲ ਵੀ ਆ, ਮੁੱਲ ਵੀ ਹੈ ਨਾ, ਮੁੱਲ ਪਿਆ, ਮੁੱਲ ਪੈ ਗਿਆ ਤਾਂ ਵੀ ਤੋਲੀ ਗਈ, ਤੋਲੀ ਗਈ ਤਾਂ ਵੀ ਮੁੱਲ ਪੈ ਗਿਆ। ਬੋਲ ਆਰ ਤੋਲ, ਤੋਲ ਬੋਲ ਸੱਚ ਪੂਰਾ, ਸੱਚ ਤਾਂ ਪੂਰਾ। ਹਾਂਜੀ,
ਦੇਸ ਵਿਦੇਸਨ ਜੀਤ ਜੁਦਾਂਬਰ ਕ੍ਰਿਤ ਚੰਦੋਬ ਦਸੋ ਤੇ ਸਤਾਨਿਓ।
ਦੇਸ ਵਿਦੇਸ ਸਾਰਾ ਹੀ ਫਤਿਹ ਕਰ ਲਿਆ, ਜਿੰਨੀਆਂ ਮੱਤਾਂ ਸੀ ਸਾਰਿਆਂ 'ਤੇ ਹੀ ਚੰਦੋਆ ਤਾਣ ਤਾ, ਜਗ ਜੂਥ ਸਮਾਨਾ ਚੰਦੋਆ ਤਾਣਿਆ ਆ ਗਿਆ ਨਾ ਉਹ।
ਜੁਦਾਂਬਰ ਕ੍ਰਿਤ, ਜੁਦਾਂਬਰ ਕ੍ਰਿਤ ਚੰਦੋਬ ਦਸੋ।
ਹਾਂ, ਕ੍ਰਿਤ ਕੀ ਹੈ? ਕੀ ਕ੍ਰਿਤ ਹੈ? ਸੁਕ੍ਰਿਤ ਹੈ ਇਹ ਸ਼ਬਦ ਵਿਚਾਰ, ਭਾਣੇ 'ਚ ਰਹਿਣਾ, ਹੁਕਮ ਨੂੰ ਬੁੱਝਣਾ, ਇਹਦਾ ਹੀ ਚੰਦੋਆ। ਹੁਕਮ ਵਿੱਚ ਆ ਜਾਓ, ਚੰਦੋਆ ਹੀ ਰਾਖੀ ਹੋਏ। ਉੱਤੋਂ ਕੋਈ ਛਤਰੀ ਨਹੀਂ ਉਹ ਆਉਂਦੀ ਵੀ ਛਤਰੀ ਦਿੰਦੇ ਨੇ ਅਮਰੀਕਾ ਵਾਲੇ ਵੀ, ਜੇ ਕੋਈ ਐਟੋਮਿਕ ਹਮਲਾ ਹੋਊ ਤਾਂ ਛਤਰੀ ਉਹ ਚੰਦੋਆ ਹੀ ਆ, ਹੋਰ ਕੀ। ਉਹ ਤੁਹਾਡਾ ਰਾਹ ਦੇ ਵਿੱਚ ਉਹਨਾਂ ਨੇ ਮਿਸ ਕਰ ਦੇਣੇ ਨੇ ਹਥਿਆਰ, ਜਿਹੜੇ ਦੁਸ਼ਮਣ ਦੇ ਹੋਣਗੇ ਪਰ ਇਹ ਮਿਸ ਕਰ ਦੇਣੇ, ਤੁਹਾਡੇ ਤੇ ਆਉਣੇ ਨਹੀਂ ਦੇਣੇ। ਚੰਦੋਆ
ਸੁਰੱਖਿਆ ਛਤਰੀ,
ਸੁਰੱਖਿਆ ਛਤਰੀ, ਇਹ ਸੁਰੱਖਿਆ ਛਤਰੀ ਹੈ ਕਾਲ ਤੋਂ। ਚੰਦੋਆ ਤਾਣਿਆ ਸੁਰੱਖਿਆ ਛਤਰੀ ਦੇਤੀ ਸਾਰੇ, ਜਿਹੜੇ ਆ ਗਏ ਥੱਲੇ ਸੁਰੱਖਿਆ ਛਤਰੀ ਮਿਲ ਗਈ। ਜਿਹੜੇ ਆਪਣੀਆਂ ਬੱਤਾਂ ਛੱਡ ਕੇ ਆ ਮਿਲੇ ਉਹਨਾਂ ਨੂੰ ਸੁਰੱਖਿਆ ਛਤਰੀ ਵੀ ਮਿਲ ਗਈ। ਜੇ ਮੀਆਂ ਮੇਰ ਆ ਗਿਆ ਤਾਂ ਸੁਰੱਖਿਆ ਛਤਰੀ 'ਚ ਆ ਗਿਆ, ਜੇ ਬੁੱਧੂ ਸ਼ਾਹ ਆ ਗਿਆ ਸੁਰੱਖਿਆ ਛਤਰੀ 'ਚ ਆ ਗਿਆ, ਜੇ ਬੁੱਢਣ ਸ਼ਾਹ ਆ ਗਿਆ ਤਾਂ ਸੁਰੱਖਿਆ ਛਤਰੀ 'ਚ ਆ ਗਿਆ, ਜਿਹੜਾ ਨਹੀਂ ਆਇਆ ਬਾਹਰ ਰਹਿ ਗਿਆ। ਤਾਂ ਮਰਜ਼ੀ ਅਗਲੇ ਦੀ, ਬਾਹਰ ਬਾਹਰ 'ਚ ਗੋਲੇ ਪੈਂਦੇ ਨੇ, ਕੋਈ ਦਰਖਤ ਹੈ ਥੱਲੇ ਆਂਗਣ ਉਹਦੀ ਸੁਰੱਖਿਆ, ਜਿਹੜਾ ਨਹੀਂ ਆਉਂਦਾ ਨਾ ਆਵੇ। ਵਿਚੜ ਝੋਟਾਂ ਖਾਏ ਪਰੇ ਰਹੇ ਜੇ, ਝੋਟਾਂ ਤਾਂ ਪੈਣੀਆਂ ਜੀ।
ਸੇਵਨ ਇੰਦਰ ਗੋਪੀਨ ਗੋਬਿੰਦ ਨਿਸ਼ਾ ਕਰ ਚੰਦ ਸਮਾਨ ਪਛਾਣਿਓ।
ਦੇਵਤਾ ਨੇ ਕੀ ਮੰਨਿਆ? ਇੰਦਰ ਹੈ, ਇੰਦਰ ਰਾਜਾ ਬੜਾ ਹੁੰਦਾ ਨਾ, ਦੇਵ
ਦੇਵਨ ਇੰਦਰ,
ਦੇਵਤਾ ਨੇ ਮੰਨ ਲਿਆ ਇੰਦਰ ਇਹੀ ਹੈ। ਉਹ ਵਿਚਾਰੇ ਇੰਦਰ ਤੱਕ, ਉਹ ਕਹਿੰਦਾ ਕੱਟੋ ਦੀ ਦੌੜ ਬਟੋੜੇ ਤੱਕ, ਬਟੋੜੇ ਲਾਉਣ ਉੱਧਰ ਯੂਪੀ 'ਚ ਕਹਿੰਦੇ ਸੀ, ਉਹ ਗੁਹਾਰੇ ਹੁੰਦੇ ਪਾਥੀਆਂ 'ਤੇ ਉਹਨੂੰ ਬਟੋੜਾ ਕਹਿੰਦੇ ਸੀ। ਕਹਿੰਦੇ ਕਾਟੋ ਜੇ ਭਜੂ ਤਾਂ ਜ਼ਿਆਦਾ ਤੋਂ ਜ਼ਿਆਦਾ ਗੁਹਾਰੇ 'ਤੇ ਚੜ ਜੂ, ਜਾ ਕੇ ਹੋਰ ਕਿਹੜਾ ਉਹਨੇ ਅਸਮਾਨ 'ਤੇ ਜਾ ਚੜਨ। ਉਹ ਹੁਣ ਇਹਨਾਂ ਨੇ ਵਿਚਾਰੇ ਨੇ ਦੇਵਤੇ ਨੇ ਇੰਦਰ ਅਤੇ ਗਾਹਾਂ ਕਿੱਥੇ ਜਾਣ, ਇੰਦਰ ਅਤੇ ਗਾਹਾਂ ਦਾ ਪਤਾ ਹੀ ਨਹੀਂ ਹੈ। ਦੇਵਤਿਆਂ ਦਾ ਮੰਨ ਲਿਆ ਵੀ ਇੰਦਰ ਦਾ ਅਵਤਾਰ ਹੈ ਜੀ ਇਹ। ਜਿਹੜੇ ਮੰਨਦੇ ਸੀ ਕ੍ਰਿਸ਼ਨ ਨੂੰ, ਉਹ ਦੇਵਤੇ ਨਹੀਂ ਹੋਣ।
ਗੋਪੀਨ ਗੋਬਿੰਦ,
ਗੋਪੀਨ ਕ੍ਰਿਸ਼ਨ ਅਵਤਾਰ ਨੂੰ ਮੰਨਣ ਵਾਲੇ ਨੇ, ਦੇਵਤੇ ਪੰਡਿਤ ਨੂੰ ਮੰਨਣ ਵਾਲੇ ਨੇ, ਬਾਬਲ ਗੁਰੂ ਹੈ ਜਗਤ ਕਾ। ਗੋਪੀਨ ਨੇ ਗੋਬਿੰਦ ਕ੍ਰਿਸ਼ਨ ਮੰਨ ਲਿਆ, ਕ੍ਰਿਸ਼ਨ ਦਾ ਅਵਤਾਰ ਹੈ। ਦੋ ਅੱਡ ਅੱਡ ਕਰਤੇ ਤਾਂ ਨਹੀਂ ਇਹਨੂੰ ਬਰਦਾਸ਼ਤ ਕਰਦੇ ਪੰਡਿਤ, ਲੀਰਾਂ ਬਣਾਤੀ। ਕ੍ਰਿਸ਼ਨ ਅੱਡ ਖੜਾ ਹੈ, ਦੇਵਤੇ ਅੱਡ ਖੜਾ, ਕ੍ਰਿਸ਼ਨ ਦੇਵਤਾ ਨਹੀਂ ਹੈ, ਉਹ ਨਹੀਂ ਦੇਵਤਾ। ਗੋਪੀਨ ਗੋਪੀਨ ਗੋਬਿੰਦ ਉਹਨੇ ਕ੍ਰਿਸ਼ਨ ਬੋਲੇ, ਦੋ ਅੱਡ ਅੱਡ ਇਹ ਨਹੀਂ ਕਰੂ, ਇੱਕ ਅਰਥ ਇਹੀ ਕਰਦਾ, ਖੁਲਾਸਾ ਨਹੀਂ ਕਰਦਾ। ਗੋਪੀਆਂ ਨੇ ਕਿਉਂ ਗੋਬਿੰਦ ਮੰਨਿਆ, ਦੇਵਤਿਆਂ ਨੇ ਇੱਧਰ ਕਿਉਂ ਮੰਨਿਆ, ਇਹ ਤਾਂ ਕਰਦਾ ਨਹੀਂ ਖੁਲਾਸਾ। ਵਿੱਚ ਤੋਂ ਗੱਲ ਤਾਂ ਦੱਸਦਾ ਨਹੀਂ ਵੀ ਦੋਏ ਤੁਸੀਂ ਤਾਂ ਹਿੰਦੂ ਕਹਿੰਦੇ ਹੋ, ਫਿਰ ਅੱਡ ਅੱਡ ਕਿਉਂ ਹੈ ਦੋਏ ਖੜੇ? ਗੋਪੀਨ ਗੋਬਿੰਦ ਅੱਗੇ ਕੀ ਹੈ?
ਨਿਸ਼ਾ ਕਰ ਚੰਦ ਸਮਾਨ ਪਛਾਣਿਓ।
ਜਿਹੜੀ ਨਿਸ਼ਾ ਹੈ ਰਾਤ ਆ, ਜਿਹੜੇ ਅਗਿਆਨੀ ਨੇ ਉਹਨਾਂ ਨੇ ਚੰਦਰਮੇ ਜਿਹਦੀ ਲਾਈਟ ਪਛਾਣ ਲਈ, ਵੀ ਜਿਹੜਾ ਹੁੰਦਾ ਨਾ ਆ ਚੌਦਵੀਂ ਦਾ ਚੰਦ ਜਿਹਨੂੰ ਕਹਿੰਦੇ ਨੇ, ਇਹ ਚੌਦਵੀਂ ਦਾ ਚੰਦ ਹੀ ਹੈ। ਉਹ ਚੌਦਾਂ ਵਿਦਿਆ ਚੌਦਵੀਂ ਦੇ ਚੰਦ ਨੂੰ ਕਹਿੰਦੇ ਨੇ, ਇਹ 14ਵੀਂ ਦਾ ਰਿਪੋਰਟ ਮਾਸੀ ਦਾ ਚੰਦ ਇੱਕੋ ਹੁੰਦਾ, ਫਰਕ ਨਹੀਂ ਹੁੰਦਾ। ਹਾਂਜੀ,
ਚੌਦਿਤ ਚਾਰ ਦਿਸ਼ਾ ਭਈ ਚੱਕਰਤ ਭੂਮ ਆਕਾਸ਼ ਦੋਂ ਪਹਿਚਾਨਾ।
14 ਪੁਨਟਾਂ ਦੇ ਵਿੱਚ ਸਾਰੀਆਂ ਦਿਸ਼ਾਵਾਂ ਵਿੱਚ ਸਾਰਿਆਂ ਨੇ ਪਛਾਣ ਲਿਆ ਵੀ ਇਹ ਤਾਂ ਹੁਣ ਇਹ ਤੋਂ ਛੁੱਟ ਕੇ ਜਾਣ ਨੂੰ ਕਿਤੇ ਇਹ ਨਹੀਂ ਫਤਿਹ ਕੀਤਾ ਜਾ ਸਕਦਾ, ਵੀ ਇਹ ਤਾਂ ਥੱਲੇ ਸੁਰੈਂਡਰ ਕਰ ਜਾਣਾ ਹੀ ਭਲਾ ਹੈ। ਸਾਰੇ ਜਿੰਨੇ ਰਾਜੇ ਸੀ ਹੋਰ, ਜਿੰਨੀਆਂ ਮੱਤਾਂ ਵਾਲੇ ਸੀ ਹੋਰ, ਆਮ ਤੌਰ 'ਤੇ ਜਿੰਨੇ ਰਾਜੇ ਸੀ ਉਸ ਵੇਲੇ ਉਹ ਰਾਜੇ ਹੀ ਮਤ ਨੂੰ ਜਿਹੜੇ ਸੀ ਉਹਦੇ ਆਗੂ ਸੀ। ਧਰਮ 'ਤੇ ਰਾਜ ਸੀ, ਧਰਮ ਦੇ ਆਧਾਰ 'ਤੇ ਧਰਮ ਦਾ ਹੈੱਡ ਰਾਜਾ ਹੀ ਹੁੰਦਾ ਸੀ। ਧਰਮ ਜਿਵੇਂ ਇਸਲਾਮ ਵਾਲੇ ਧਰਮ ਦੇ ਹੈੱਡ ਹੁੰਦੇ ਸੀ ਰਾਜ। ਹਾਂਜੀ,
ਯੁੱਧ ਸਮਾਨ ਲਖਿਓ ਜਗ ਜੋਧਨ ਬੋਧਨ ਬੋਧ ਮਹਾ ਅਨੁਮਾਨਾ।
ਜਿਹੜੇ ਯੋਧੇ ਸੀ ਉਹਨਾਂ ਨੇ ਕਿਹਾ, ਕਹਿੰਦੇ ਯੁੱਧ ਇਹ ਹੈ, ਉਹਨਾਂ ਨੇ ਯੁੱਧ ਮੰਨਿਆ ਯੋਧਿਆਂ ਨੇ। ਯੋਧੇ ਤਾਂ ਆਪਸ ਵਿੱਚ ਹੀ ਲੜਦੇ ਹੁੰਦੇ ਨੇ, ਜਿੱਤਣਾ ਕੀ ਹੁੰਦਾ ਯੁੱਧ, ਯੋਧਾ ਨਹੀਂ ਜਿੱਤਣਾ ਹੁੰਦਾ। ਬਰੀਕ ਗੱਲ ਹੈ, ਜਿੱਤਿਆ ਯੋਧਾ ਨਹੀਂ ਜਿੱਤਿਆ ਯੁੱਧ ਹੈ,
ਲੜਾਈ ਜਿੱਤ ਲਈ
ਵੱਡੀ ਗੱਲ ਯੁੱਧ ਹੈ, ਯੋਧਾ ਵੱਡਾ ਨਹੀਂ ਹੈ। ਯੋਧਾ ਖਬਰ ਹੈ ਕਿਹੜਾ ਹਾਰੇ ਕਿਹੜਾ ਜਿੱਤੇ, ਯੁੱਧ ਵੱਡਾ। ਯੋਧਿਆਂ ਨੇ ਯੁੱਧ ਮੰਨ ਲਿਆ, ਯੁੱਧ ਹੈ ਇਹ, ਯੋਧਾ ਨਹੀਂ ਇਹ ਤਾਂ ਯੁੱਧ ਹੈ, ਇਹਨੂੰ ਨਹੀਂ ਜਿੱਤਿਆ ਜਾ, ਯੁੱਧ ਨਹੀਂ ਜਿੱਤਿਆ ਜਾ ਸਕਦਾ ਹੁੰਦਾ, ਯੋਧਾ ਜਿੱਤਿਆ ਜਾ ਸਕਦਾ। ਯੁੱਧ ਕੀ ਨਹੀਂ ਜਿੱਤਿਆ, ਯੋਧਾ ਜਿੱਤਿਆ ਜਾ ਸਕਦਾ, ਇਹ ਵੀ ਇੱਕ ਬਰੀਕ ਗੱਲ ਹੈ। ਅਸੀਂ ਕਹਿੰਦੇ ਯੋਧੇ ਯੁੱਧ ਜਿੱਤ ਲਿਆ, ਯੁੱਧ ਨਹੀਂ ਜਿੱਤਿਆ ਹੋਇਆ, ਯੋਧਾ ਜਿੱਤਿਆ। ਯੁੱਧ ਤਾਂ ਯੁੱਧ ਹੀ ਰਹਿੰਦਾ ਹਮੇਸ਼ਾ, ਇੱਕ ਜਿੱਤ ਲਿਆ ਦੂਆ, ਦੂਆ ਜਿੱਤ ਲਿਆ ਤੀਆ, ਤੀਆ ਜਿੱਤ ਲਿਆ ਚੌਥਾ, ਜਿੱਤਦਾ ਹੀ ਆਇਆ ਸਿਕੰਦਰ, ਸਾਰੀ ਦੁਨੀਆਂ ਨਹੀਂ ਜਿੱਤੀ ਕਿਸੇ ਨੇ। ਅਤੇ ਮਨ ਜਿੱਤੇ ਤਾਂ ਜਿੱਤ ਹੁੰਦੀ ਹੈ ਦੁਨੀਆ, ਮਨ ਜਿੱਤੇ ਜਗ ਜੀਤ, ਕਿਉਂਕਿ ਇਹਨੂੰ ਮਨ ਜਿੱਤਿਆ ਹੋਇਆ ਨਾ, ਯੁੱਧ ਤਾਂ ਹੈ,
ਯੁੱਧ ਸਮਾਨ
ਯੋਧਾ ਨਹੀਂ ਹੈ, ਜਿਹਨੇ ਮਨ ਜਿੱਤ ਲਿਆ ਯੋਧਾ ਨਹੀਂ ਹੁੰਦਾ, ਯੁੱਧ ਹੁੰਦਾ। ਸੂਰੇ ਤਾਂ ਹੈ ਨਹੀਂ ਉਹਦੇ ਬਰਾਬਰ, ਪੰਡਿਤ ਸੂਰ ਛਤਰਪਤੀ ਰਾਜਾ, ਫਿਰ ਭਗਤ ਸੂਰਾ ਹੋਇਆ ਕੀ ਹੋਇਆ, ਫਿਰ ਸੂਰਾ ਨਹੀਂ ਉਦੋਂ ਕਹਾਂ ਕੀ ਹੈ ਯੁੱਧ। ਜੇ ਸੂਰ ਥੱਲੇ, ਸੂਰਮਾ ਥੱਲੇ ਹੈ, ਸੂਰਮਾ ਜਿੱਤਣ ਵਾਲਾ ਹੀ ਹੈ ਨਾ, ਜੋ ਫਤਿਹ ਹੋ ਜਾ ਸੂਰਮਾ, ਜਿਹੜਾ ਢਾਲਵੇ ਸੂਰਮਾ, ਜਿਹੜਾ ਢਹਿ ਜਾ ਉਹ ਨਹੀਂ ਸੂਰਮਾ ਮੰਨਿਆ ਜਾਂਦਾ।
ਯੁੱਧ ਸਮਾਨ ਲੱਗ,
ਯੁੱਧ ਹਾਂ,
ਬੋਧਨ ਬੋਧ ਮਹਾ ਅਨੁਮਾਨਾ।
ਬੋਧਨ ਬੋਧੀਆਂ ਨੇ ਕੀ ਮੰਨਿਆ, ਬੁੱਧੀਵਾਨਾਂ ਨੇ ਕੀ ਮੰਨਿਆ, ਇਹ ਕਹਿੰਦੇ ਬੋਧ ਹੈ, ਬੋਧ ਦਾ ਕੋਈ ਥਾਂ ਨਹੀਂ ਹੁੰਦਾ, ਬੁੱਧੀ ਦਾ ਥਾਂ ਹੁੰਦਾ। ਬੋਧ ਤਾਂ ਗਾਹਾਂ ਤੇ ਗਾਹਾਂ, ਉੱਚੇ ਤੇ ਉੱਚਾ ਭਗਵੰਤ ਹੈ।
ਬੋਧਨ ਬੋਧ ਮਹਾ
ਅਨੁਮਾਨਾ, ਬੋਧ ਮਹਾ
ਅਨੁਮਾਨਾ,
ਅਨੁਮਾਨਾ, ਇਹਦਾ ਥਾਂ ਨਹੀਂ ਪਾਇਆ ਜਾ ਸਕਦਾ। ਬੁੱਧ ਜਿਹੜੇ ਬੁੱਧਵਾਨ ਸੀ ਉਹ ਕਹਿੰਦੇ, ਬੁੱਧਵਾਨ ਵੀ ਸੁਰੈਂਡਰ ਕਰ ਗਏ, ਯੋਧੇ ਵੀ ਸੁਰੈਂਡਰ ਕਰ ਗਏ,
ਔਰ
ਦੇਵਤੇ ਵੀ ਸੁਰੈਂਡਰ ਕਰ ਗਏ। ਕਿੱਧਰ ਹੈ, ਇੱਧਰ ਨਾ ਥੋੜ੍ਹੀ ਦੇਵਤੇ ਲੜ ਸਕਦੇ ਨੇ। ਅਤੇ ਅਗਿਆਨੀ ਵੀ ਸੁਰੈਂਡਰ ਕਰ ਗਏ, 14ਵੀਂ ਦਾ ਚੰਦ ਕਹਿ ਕੇ ਰਹਿ ਕੌਣ ਗਿਆ, ਬਚਿਆ ਕੌਣ, ਸੂਰਮੇ ਨੇ ਯੁੱਧ ਮੰਨ ਲਿਆ, ਇਹ ਨਹੀਂ ਜਿੱਤਿਆ ਜਾ ਸਕਦਾ, ਸੂਰਮਾ ਜਿੱਤਿਆ ਜਾ ਸਕਦਾ, ਯੁੱਧ ਨਹੀਂ ਕਿਸੇ ਨੇ ਜਿੱਤਿਆ ਅੱਜ ਤੱਕ। ਜੋ ਤਾਂ ਫਿਰ ਹੁਕਮ ਨਾਲ ਆ ਜੂਗਾ, ਗਾਂ ਹੁਕਮ ਨੂੰ ਜਿੱਤੋ, ਹੁਕਮ ਨੂੰ ਜਿੱਤੋ, ਫਿਰ ਉੱਥੇ ਸਰੈਂਡਰ ਕਰਨਾ ਪਊਗਾ ਹੁਕਮ ਦੇ ਅੱਗੇ, ਹੁਕਮ ਦੇ ਅੰਦਰ ਜੇ ਹੁਕਮ ਨੂੰ ਅੰਡਰ ਕਰੋਗੇ ਤਾਂ ਹੀ ਯੁੱਧ ਜਿੱਤੋਗਾ, ਜੇ ਹੁਕਮ ਦੇ ਅੰਡਰ ਆ ਗਏ ਫਿਰ ਹਾਰ ਗਏ। ਮਨ ਕੇ ਹਾਰੇ ਜੀਤ ਹੈ, ਮਨ ਕੇ ਜੀਤੇ ਹਾਰ, ਜੇ ਮਨ ਹਾਰ ਮੰਨ ਲੂ ਤਾਂ ਹੀ ਇਹ ਜਿੱਤੇ, ਫਿਰ ਯੁੱਧ ਹੈ, ਫਿਰ ਯੋਧਾ ਨਹੀਂ ਹੈ। ਜੇ ਮਨ ਨਹੀਂ ਹਾਰਦਾ ਫਿਰ ਇਹ ਯੋਧ ਹੈ। ਵਰਦਾਂ ਨੂੰ ਕਹਿੰਦੇ ਮਰਦ ਬਥੇਰੇ, ਘਰ ਨਹੀਂ ਤਾਂ ਬਾਹਰ ਬਥੇਰੇ, ਇਹ ਘਰ ਦੇ ਲਿਹਾਜ਼ ਕਰਨੇ ਬਾਹਰ ਬਥੇਰੇ ਨੇ, ਹੋਰ ਮਿਲ ਜੂ ਹੋ ਗਈ।
ਸੂਰ ਸਮਾਨ ਲਖਾ ਦਿਨ ਕੈ ਚੰਦ ਸਰੂਪ ਨਿਸਾ ਪਹਿਚਾਨਾ।
ਇਹਨਾਂ ਦੇ ਅੰਦਰ ਗਿਆਨਵਾਨ ਸੀ, ਸੂਰ ਰੋਸ਼ਨੀ ਸੀ, ਜਿਹੜੇ ਕਹਿੰਦੇ ਤੇ ਸਾਨੂੰ ਬਹੁਤ ਗਿਆਨ ਹੈ। ਉਹਨਾਂ ਨੇ ਕਿਹਾ ਸੂਰਜ ਹੈ, ਹੁਣ
ਲਖਾ ਦਿਨ ਕੈ,
ਦਿਨ ਕੈ ਇਹ ਤਾਂ ਸੂਰਜ, ਸੂਰਜ ਨਹੀਂ ਰੋਸ਼ਨੀ ਨਹੀਂ ਹੁੰਦੀ ਕਿਸੇ ਕੋਲ, ਸੂਰਜ ਇੱਕੋ ਹੀ ਹੈ, ਤਾਰੇ ਚੰਦ ਬਹੁਤ ਹੈਗੇ ਨੇ, ਚੰਦ ਦੇ ਰੂਪ ਕਈ ਨੇ ਨਾ, ਸੂਰਜ ਦਾ ਇੱਕੋ ਹੀ ਰੂਪ ਹੈ। ਚੰਦ ਤਾਂ ਦੂਜ ਦਾ ਵੀ ਹੁੰਦਾ, ਤੀਜ ਦਾ ਵੀ ਹੁੰਦਾ, ਚੌਥ ਦਾ ਵੀ ਹੁੰਦਾ, ਚੰਦ ਦੇ ਰੂਪ ਦੇਖਣ, ਸੂਰਜ ਦਾ ਇੱਕੋ ਹੀ ਰੂਪ ਹੈ, ਦੇਖਿਆ ਦੂਆ ਰੂਪ ਦਿਖਾਓ ਕਿੱਥੇ ਸੂਰਜ ਦਾ। ਹਾਂਜੀ,
ਚੰਦ ਸਰੂਪ ਨਿਸਾ ਪਹਿਚਾਨਾ,
ਚੰਦ ਸਰੂਪ ਨਿਸਾ, ਰਾਤ ਨੇ ਕੀ ਕਿਹਾ ਚੰਦਰਮ, ਜਿਨ੍ਹਾਂ ਦੇ ਅੰਦਰ ਬਿਲਕੁਲ ਅਗਿਆਨਤਾ, ਉਹਨਾਂ ਨੇ ਕਿਹਾ ਗਿਆਨਵਾਨ, ਉਹਨਾਂ ਨੂੰ ਰੋਸ਼ਨੀ ਮਿਲੀ ਹੈ। ਉਹ ਵੀ ਨਹੀਂ ਮੁਕਾਬਲਾ ਕਰਦੇ, ਕੋਈ ਮੁਕਾਬਲੇ ਤਾਂ ਰਿਹਾ ਹੀ ਨਹੀਂ, ਸਾਰੇ ਗਿਣਤੇ ਜਿੰਨੀ ਪ੍ਰਕਾਰ ਦੇ ਲੋਕ ਹੋ ਸਕਦੇ ਨੇ ਸਾਰੇ ਹੀ ਗਿਣਤੇ।
ਰਾਨ ਨੀ ਰਾਵ ਸਮਾਨ ਨੀ ਸਾਵ ਭਵਾਨ ਨੀ ਭਾਵ ਭਲੋ ਮਨ ਮਾਨਾ।
ਰਾਣੀਆਂ ਨੇ ਮੰਨ ਲਿਆ ਵੀ ਰਾਜਾ ਇਹ ਹੈ,
ਰਾਨ ਨੀ ਰਾਵ,
ਰਾਓ ਰਾਜਾ ਹੁੰਦਾ, ਸਵਾਨਣੀ ਸਾਹਿਬ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਮੰਨ ਲਿਆ ਵੀ ਇਹ ਪਤੀ ਹੈ,
ਸਵਾਨਣੀ ਸਾਹਿਬ
ਸਵਾਣੀਆਂ ਹੁੰਦੀਆਂ ਨੇ, ਸਵਾਮੀ ਮੰਨ ਲਿਆ, ਸਵਾਣੀ ਸਵਾਮੀ, ਸਵਾਣੀਆਂ ਨੇ ਜਿੰਨੀਆਂ ਮੱਤਾਂ ਨੇ ਉਹਨਾਂ ਨੇ ਮੰਨ ਲਿਆ ਵੀ ਇਹ ਵੱਡਾ ਹੈ, ਸਵਾਣੀ ਮੱਤਾਂ ਦੀ ਗੱਲ ਹੈ। ਕੁਛ ਰਾਣੀਆਂ ਮੱਤਾਂ ਨੇ, ਕੁਛ ਉਹ ਤੋਂ ਛੋਟੀਆਂ ਮੱਤਾਂ ਨੇ, ਕਿਸੇ ਇੱਕ ਮਤ ਦੇ ਵਿੱਚੋਂ, ਜਿਵੇਂ ਇਸਲਾਮ 'ਚ ਬਹੁਤ ਸਾਰੀਆਂ ਮਤਾਂ ਮਤੰਤਰ ਛੋਟੇ ਹੋ ਗਏ, ਸਿੱਖ ਮਤ 'ਚ ਵੀ ਹੋ ਗਏ ਛੋਟੇ, ਸਮਝੇ, ਸ੍ਰੀ ਚੰਦ ਵੀ ਉਪਦੇਸ਼ ਕਰਦਾ ਸੀ, ਗੁਰੂ ਗੁਰਬਾਣੀ ਦਾ ਹੀ ਕਰਦਾ ਸੀ, ਧੀਰ ਮੱਲੀਏ ਰਾਮ ਰਹੀਏ ਸਾਰੇ ਕਰਦੇ ਹੀ ਸੀ, ਉਹ ਵਿੱਚੋਂ ਹੀ ਸੀ ਕਰਦੇ, ਪਰ ਉਹ ਦੀਵੇ ਸੀ, ਸਵਾਨੜੀ ਦੇ ਆਉਂਦੇ ਸੀ। ਜਿਹੜਾ ਵੱਡਾ ਹੁੰਦਾ ਉਹ ਰਾਣੀ ਮਤ, ਪੂਰੀ ਮਤ ਰਾਣੀ ਦੇ, ਬਟ ਜ਼ਿਆਦਾ ਮਤ ਜਿਹਦੇ 'ਚ ਜ਼ਿਆਦਾ ਗਿਆਨ ਹੋਵੇ ਰਾਣੀ ਦੇ ਸਮਾਨ ਹੁੰਦਾ, ਇਹੋ ਇਹ
ਰਾਣੀ ਰਾਵ,
ਹਾਂ ਰਾਵ,
ਉਹਨੇ
ਸਵਾਨੜੀ, ਸਵਾਨੜੀ ਜਿਹੜੀ ਸਵਾਣੀਆਂ ਕਹਿੰਦੇ ਨੇ ਨਾ, ਸਵਾਣੀਆਂ ਨੇ ਮੰਨ ਲਿਆ ਸਵਾਮੀ ਸਾਡੇ ਉੱਤੇ ਆ, ਇਹ ਸਵਾਮੀ ਦਾ ਮੁਕਾਬਲਾ ਨਹੀਂ ਹੋ ਸਕਦਾ, ਸਵਾਮੀ ਦਾ ਬਰਾਬਰੀ ਨਹੀਂ ਹੋ ਸਕਦੀ।
ਭਵਾਨਣੀ ਭਾਵ,
ਭਵਾਨਣੀ ਭਵਾਨਣੀ ਕੌਣ ਨੇ, ਗੁਰਮੁਖ,
ਭਵਾਨਣੀ ਭਾਵ ਭਲੋ ਮਨ ਮਾਨਾ,
ਉਹਨਾਂ ਨੇ ਕਿਹਾ, ਉਹਨਾਂ ਨੇ ਕਿਹਾ ਭਾਵ ਪ੍ਰੇਮ, ਪ੍ਰੇਮ ਪ੍ਰੇਮ ਦਾ ਕੂਪ,
ਭਵਾਨਣੀ ਭਾਵ ਭਲੋ ਮਨ ਮਾਨਾ,
ਭਲੋ ਭਲੋ ਮਨ, ਉਹਨਾਂ ਦਾ ਵੀ ਮਨ ਮਰ ਗਿਆ, ਠੀਕ ਹੈ। ਗੁਰਮੁਖ ਵੀ ਸਰੈਂਡਰ ਕਰਕੇ ਨਾਲ ਆ ਗਏ, ਖੜੇ ਹੋ ਗਏ, ਗੁਰਮੁਖ ਨਾਲ ਆਉਣਾ ਹੀ ਸੀ, ਪਾਵਰ ਆ ਗਈ ਦੂਈ, ਰਾਜੇ ਵਾਲੀ ਵੀ ਪਾਵਰ ਆ ਗਈ, ਮਾਇਆ ਵਾਲੀ ਪਾਵਰ ਵੀ ਆ ਗਈ, ਬਾਹੂਬਲ ਵੀ ਆ ਗਿਆ, ਪਬਲਿਕ ਦੋ ਚੀਜ਼ਾਂ ਉਹਨਾਂ ਨੇ ਜੋੜਤੀਆਂ, ਗਿਆਨ ਉਹਨਾਂ ਕੋਲ, ਉਹਨਾਂ ਦਾ ਤਾਂ ਆਪਣਾ ਮਨ ਮੰਨਿਆ ਤਾਂ ਨਾ, ਲੋਕ ਜਿੱਤ ਲਏ, ਔਰ ਬਿਨਾਂ ਹੀ ਲੜਾਈ ਦੇ ਜਿੱਤੇ ਨੇ ਸਾਰੇ, ਬਾਤ ਨਹੀਂ ਚੱਕ
ਚਾਰ ਲਵਈਆ,
ਕਿਤੇ ਨਹੀਂ ਜੰਗ ਕੀਤੀ ਹੋਈ, ਇੱਥੇ ਕੋਈ ਕੀਤੀ ਹੈ ਜੰਗ, ਅਜੇ ਤਾਂ ਉਮਰ ਹੈ 7-8 ਸਾਲ ਦੀ ਹੈ, ਬਤ ਨਹੀਂ ਚੱਕ ਚਾਰ ਲਵਈਆ, ਇਹ ਜੰਗ ਨਹੀਂ ਕੀਤੀ, ਜਿੱਤ ਸਾਰੇ ਨੇ, ਇਹ ਗਿਆਨ ਦੀ ਲੜਾਈ ਹੈ।
ਭੁਜੰਗ ਪ੍ਰਿਆਤ ਛੰਦ ਬਿਤੇ ਵਰਕ ਦਵੈ ਅਸ਼ਟ ਮਾਸੰ ਪ੍ਰਮਾਣ।
2 ਸਾਲ 8 ਮਹੀਨੇ ਬੀਤ ਗਏ, ਕਿੰਨੇ ਬੀਤੇ, ਦਵੈ ਵਰਕ,
ਬਿਤੇ ਵਰਕ ਦਵੈ ਅਸ਼ਟ ਮਾਸੰ,
8 ਮਹੀਨੇ 2 ਸਾਲ ਬੀਤ ਗਏ ਇਸ ਤਰੀਕੇ ਨਾਲ ਸਭਾ 'ਚ ਆਉਂਦੇ ਨੂੰ, ਜਿੱਦਣ ਤੋਂ ਗਿਆ ਨਾ ਪਹਿਲੇ ਦਿਨ, 2 ਸਾਲ 8 ਮਹੀਨੇ ਇੱਦਾਂ ਸਭਾ 'ਚ ਰਿਹਾ।
ਭਇਓ ਸੋ ਪ੍ਰਭੰ ਸਰਬ ਵਿੱਦਿਆ ਨਿਧਾਨ।
ਬਸ ਉਹਦੇ ਵਿੱਚ ਜਿਹੜੀ ਸ਼ਸਤਰ ਵਿੱਦਿਆ ਵਗੈਰਾ ਉੱਥੇ ਸਿਖਾਉਣੀ ਸੀ ਨਾ, ਦੁਨਿਆਵੀ ਹੋਰ ਪੜ੍ਹਾਈ ਪੜੂਈ ਕਰਾਉਣੀ ਸੀ, ਉਹ ਬਸ ਇਹ ਇੰਨਾ ਚਰਚੇ ਪੂਰੀ ਕਰ ਲਈ।
ਭਇਓ ਸੋ ਪ੍ਰਭੰ ਸਰਬ ਵਿੱਦਿਆ ਨਿਧਾਨ।
32 ਕੁ ਮਹੀਨੇ ਹੋਏ ਕੁੱਲ, 2 ਸਾਲ 8 ਮਹੀਨੇ, 32 ਕੁ ਮਹੀਨੇ 'ਚ ਸਾਰਾ ਹੀ ਕੋਰਸ ਕਰ
ਲਿਆ।
ਔਰ ਉਮਰ ਕਿੰਨੀ ਸੀ? 4-5 ਸਾਲ ਦੀ ਪਹਿਲਾਂ, 4 ਸਾਲ ਦੀ ਉਮਰ ਹੋ ਸਕਦੀ, ਕਿਉਂਕਿ ਰੌਲਾ ਤਾਂ ਪੈ ਗਿਆ। ਹੋ ਸਕਦਾ 4 ਤੇ ਵੀ ਘੱਟ ਹੋਵੇ, ਪਰ 4 ਸਾਲ ਦੀ ਮੈਕਸੀਮਮ ਹੋ ਸਕਦੀ ਹੈ ਉਮਰ। ਬਚਪਨ 'ਤੇ ਹੀ ਰੌਲਾ ਤਾਂ ਪੈਂਦਾ ਸੀ, ਅਤੇ 2 ਸਾਲ 8 ਮਹੀਨੇ ਨੇ, 7 ਔਰ 5 ਦੇ ਵਿਚਾਲੇ ਵਿਚਾਲੇ ਉਮਰ ਹੋ ਸਕਦੀ, ਇਹ ਤੋਂ ਜ਼ਿਆਦਾ ਨਹੀਂ ਹੈ। ਪ੍ਰਭਾਵ ਕਾਹਦਾ ਹੋਇਆ? ਵੀ ਇਹ ਤਾਂ ਅਵਤਾਰੀ ਪੁਰਸ਼ ਧੁਰ ਦਰਗਾਹ ਹੋਇਆ ਹੋਇਆ, ਔਰ ਸੀ ਵੀ ਸੁਰੈਂਡਰ ਸਾਰੀ ਕਰਕੇ, ਵੀ ਇਹਦੇ ਨਾਲ ਆਡਾ ਲਾਉਣਾ, ਪਰਮੇਸ਼ਰ ਨਾਲ ਆਡਾ ਲਾਉਣਾ। ਇਹ ਜੰਗ ਆਪਣੇ ਇਹ ਪੱਥਰ ਆਪਣੇ ਚੱਕਣ ਦਾ ਨਹੀਂ ਹੈ, ਇਹਦਾ ਪਤਾ ਹੀ ਨਹੀਂ ਕਿੱਥੇ ਤੱਕ ਆ ਪੱਥਰ, ਪੂਰਾ ਪਹਾੜ ਇੱਕੋ ਹੈ, ਪਹਾੜ ਥੋੜ੍ਹੀ ਕੋਈ ਚੱਕ ਲੂਗਾ। ਪੱਥਰ ਦਾ ਪਤਾ ਹੋਵੇ ਵੀ ਇੱਥੇ ਤੱਕ, ਫਿਰ ਤਾਂ ਕੋਈ ਕੋਸ਼ਿਸ਼ ਕਰੇ ਤਾਂ ਪਤਾ ਹੀ ਨਹੀਂ। ਇਸ ਕਰਕੇ ਸੁਰੈਂਡਰ ਕਰਕੇ ਉਹ ਕਿਹੜਾ ਕੁਛ ਕਹਿੰਦਾ, ਉਹ ਕਹਿੰਦਾ ਭਾਈ ਵਿਚਾਰਧਾਰਾ ਜਿਹੜੀ ਹੈਗੀ ਹੈ ਇਹ ਬਦਲਦੀ, ਆਪਾਂ ਗੁਰਮਤੀ ਰਾਜ ਨਹੀਂ ਕਿਸੇ ਦਾ ਬਦਲੋ, ਰਾਜ ਤਾਂ ਕੋਈ ਨਹੀਂ ਬਦਲਣਾ, ਅਤੇ ਰਾਜੇ ਨੂੰ ਕੀ ਤਕਲੀਫ ਹੈ ਬਈ? ਗੁਆਂਢ ਕਿਸੇ ਨਾਲ ਝਗੜਾ ਨਾ ਰਿਹਾ, ਕਿਸੇ ਤੋਂ ਕਿਸੇ ਨੂੰ ਕੋਈ ਖਤਰਾ ਨਾ ਰਿਹਾ, ਅਤੇ ਰਾਜੇ ਨੂੰ ਹੋਰ ਕੀ ਆ? ਰਾਜੇ ਦੀ ਸਰਦਰਦੀ ਮੁੱਕੀ, ਸਾਰੇ ਹੀ ਵੀ ਜੇ ਕੋਈ ਗੱਲ ਹੈ ਤਾਂ ਸਾਡੇ ਕੋਲ ਦੱਸੋ, ਸ਼ਿਕਾਇਤ ਹੈ ਸਾਡੇ ਨਾਲ ਗੱਲ ਕਰੋ। ਉਹ ਬੜੇ ਦਾ ਜਿਹੜਾ ਹੁੰਦਾ ਹੈ ਦਿੱਲੀ ਵਾਲਾ ਤਖ਼ਤ ਸੀ, ਉਹ ਸਾਰੇ ਜਿਹੜੀਆਂ ਰਿਆਸਤਾਂ ਦੀਆਂ ਝਗੜੇ ਉਹਦੇ ਕੋਲ ਜਾਂਦੇ ਸੀ। ਹਾਂਜੀ,
ਜਪੈ ਹਿੰਗਲਾ ਠਿੰਗਲਾ ਪਾਣ ਦੇਵੀ।
ਜਪਦਾ ਕੀ ਹੈ? ਹਿੰਗਲਾ ਠਿੰਗਲਾ ਭਗਵਤੀ
ਪਾਣ ਦੁਰਗਾ
ਚੰਡੀ ਦਾ ਪੁਜਾਰੀ ਆ ਗੁਰਮਤ ਦਾ, ਇਹਦਾ ਜਾਪ ਜਪਦਾ ਦੇਵੀ ਹੈ। ਉਹ ਗੁਰਮਤ ਨੂੰ ਸਮਝਦਾ, ਗੁਰਮਤ ਦਾ ਹੀ ਗੁਰਮਤ ਜਪ ਰਿਹਾ, ਸਮਝ ਰਿਹਾ, ਜਾਣ ਰਿਹਾ ਗੁਰਮਤ ਕੀ ਹੈ। ਠਿੰਗਲਾ ਤਾਂ ਗਿਆ ਜੋ ਪੂਰੀ ਜ਼ਬਾਨ ਚੱਲਦੀ ਨਹੀਂ ਹੈ, ਜਿਵੇਂ ਤੋਤਲਾ ਹੁੰਦਾ ਉਹ ਠਿੰਗਲਾ ਨਿਆਣਾ ਜਾ ਤੁਰਦਾ ਹੈ, ਅੜ ਕੇ ਨਹੀਂ ਤੁਰਦਾ, ਉਹਨੂੰ ਠਿੰਗਲਾ ਕਹਿੰਦੇ ਨੇ। ਅੜਕ ਕੇ ਚਾਹੇ ਬੋਲਦਾ ਹੈ, ਪਰ ਗੱਲ ਗੁਰਬੰਦੀ ਕਰਦਾ।
ਅਨਾਸਾ ਛੁਦਾ,
ਕਿਉਂਕਿ ਜਦ ਜਪ ਰਿਹਾ ਤਾਂ ਅੜਕੂਗਾ, ਅੜਕਦਾ ਕਿਉਂ?
ਅੱਛਾ,
ਜਪ ਰਿਹਾ ਨਾ, ਪਰ ਲੋਕ ਤਾਂ ਇੰਨਾ ਵੀ ਨਹੀਂ ਜਾਣਦੇ ਨਾ, ਜਦੋਂ ਉਹ ਜਾਣਦਾ ਗੱਲ ਜਿਹਨਾਂ ਨਾਲ ਕਰ ਰਿਹਾ ਉਹਨਾਂ ਦੀ ਹੈ ਨਾ, ਮੁਕਾਬਲਾ ਜਿਹਨਾਂ ਨਾਲ ਉਹਨਾਂ ਦੇ ਹੀ ਭਾਰੂ ਹੈ।
ਅਨਾਸਾ ਛੁਦਾ ਅਤਰ ਧਾਰੀ ਅਭੇਵੀ,
ਜਿਹਨੂੰ ਅਨਾਸਾ ਕਹਿੰਦੇ ਨੇ, ਅਨਾਸ ਰਹਿਤਾ, ਅਨਾਸਾ ਨਹੀਂ ਕਿਸੇ ਦੇਵੀ ਦਾ ਨਾ, ਹੋਰ ਅਨਾਸਾ ਕੌਣ? ਅਨਾਸਾ ਉਹਦੇ ਨਾਲ ਆਇਆ ਚੰਡੀ ਚ, ਉੱਥੇ
ਚੰਡੀ
ਦੇ ਗੁਣਾਂ ਚ,
ਚੰਡੀ ਦੇ ਗੁਣਾਂ ਚ ਮੂਲ ਮੰਤਰ ਹੈ
ਇਹਦਾ, ਉਹ ਚ ਆਇਆ ਹੋਇਆ। ਅਨਾਸਾ ਵੀ ਛੁਦਾ ਵੀ ਉਹਦੇ ਵਿੱਚ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲੱਖ ਅਨਾਸਾ, ਉਹ ਅਨਸ ਹੈ ਆਖਰੀ 8ਵਾਂ ਗੁਣ, 7 ਵਿੱਚ ਆ ਗਏ 8ਵੇਂ।
ਅਨਾਸਾ
ਨਾਸ ਰਹਿਤ ਹੈ, ਜੋ ਸੱਚ ਨਾਸ ਰਹਿਤ ਹੈ, ਸੱਚੀ ਮਤ ਹੈ, ਉਹਨੂੰ ਜਪ ਰਿਹਾ ਹੈ। ਸੱਚ ਨੇ ਪ੍ਰਗਟ ਹੋਣਾ, ਸੱਚ ਪ੍ਰਗਟ ਕਰਨਾ ਇਹਨੇ, ਸੱਚ ਦਾ ਰਾਜ ਸਥਾਪਿਤ ਹੋਣਾ, ਸਤਿਯੁਗ ਦੀ ਲੜੀ ਲੱਗਣੀ ਕਹਿੰਦੇ ਨੇ ਇਹਨੂੰ, ਇਹ ਸਤਿਯੁਗ ਦੀ ਲੜੀ ਇਹੀ ਹੁੰਦੀ ਹੈ, ਉਹ ਸੰਸਾਰ ਵਿੱਚ ਸਤਿਯੁਗ ਇਹੀ ਹੁੰਦਾ। ਜਦ ਇਹ ਵੈਰ ਵਿਰੋਧ ਅਤੇ ਝੂਠ ਅਤੇ ਵਿਕਾਰਾਂ 'ਤੇ ਕਾਬੂ ਹੋ, ਕੰਟਰੋਲ ਹੋ, ਇਹ ਬੇਲਗਾਮ ਨਾ ਹੋਣ, ਇਹ ਹੁਣ ਬੇਲਗਾਮ ਨੇ ਸਾਰੇ ਕੁਛ ਹੋਇਆ। ਹਾਂਜੀ,
ਛੁਦਾ
ਅਤਰਧਾਰੀ, ਅਤਰਧਾਰੀ ਕੀ ਹੁੰਦਾ? ਤੀਰ ਚਲਾਉਣ ਵਾਲੀ, ਅਤਰ ਅਤਰ ਨਹੀਂ ਅਸਤਰ, ਅਤਰ ਅਸਤਰ ਨੂੰ ਕਹਿੰਦੇ ਨੇ, ਬਾਣੀ ਦੇ ਬਾਣ ਚਲਾਉਣ ਵਾਲੀ ਹੈ ਜਿਹੜੀ ਗੁਰਮੁਖੀ, ਹੋਰ ਕੌਣ?
ਅਤਰਤਾਰੀ ਅਭੇਵੀ
ਅਭੇਵੀ ਭੇਦਭਾਵ ਤੋਂ ਰਹਿਤ ਹੈ, ਕੋਈ ਭੇਦਭਾਵ ਨਹੀਂ ਕਿਸੇ ਨਾਲ, ਭੇਦਭਾਵ ਦਾ ਨਾਸ ਕਰਨ ਵਾਲੀ ਹੈ।
ਅਨਾਸਾ ਛੁਦਾ ਅਤਰਧਾਰੀ ਅਭੇਵੀ
ਛੁਦਾ, ਸ਼ੁੱਧਤਾ ਸ਼ੁੱਧਤਾ ਹੀ ਸਾਰਿਆਂ ਨੂੰ ਕਰਨਾ, ਸ਼ੁੱਧਤਾ ਦੀ ਦੇਵੀ ਹੈ, ਜਾ ਕਾ ਹਿਰਦਾ ਸ਼ੁੱਧ ਹੈ, ਹਿਰਦੇ ਨੂੰ ਸ਼ੁੱਧੇ ਕਰਨਾ, ਹੋਰ ਕੀ ਕਰਨਾ, ਸ਼ੁੱਧ ਹੋ ਗਿਆ ਸੰਤੋਖ ਹੋ ਗਿਆ, ਭਾਂਡਾ ਧੋਏ ਬੈਸ ਧੂਪ ਦੇ ਵੋ, ਸ਼ੁੱਧ ਵੀ ਤਾਂ ਕਰਨਾ, ਸ਼ੁੱਧ ਕਰਨਾ ਤਾਂ ਸੱਚ ਪੈਣਾ, ਸੁੱਚ
ਹੋਵੇ
ਸੁੱਚਾ, ਜਿਹੜੇ ਅਸ਼ੁੱਧ ਨੇ ਉਹਨਾਂ ਨੂੰ ਸ਼ੁੱਧ ਵੀ ਕਰਦੀ ਹੈ, ਜਿਹੜੇ ਸ਼ੁੱਧ ਨੇ ਉਹਨਾਂ 'ਚ ਸੱਚ ਵੀ ਭਰਦੀ ਹੈ। ਇੱਕੋ ਹੀ ਆ ਹੈ, ਐਂ ਨਹੀਂ ਵੀ ਸ਼ੁੱਧ ਕੋਈ ਹੋਰ ਕਰੂਗਾ, ਵੀ ਭਾਂਡੇ ਧੋਣ ਵਾਲੇ ਹੋਰ ਨੇ ਅਤੇ ਲੰਗਰ ਵਿੱਚ ਪਾਉਣ ਵਾਲਾ ਹੋਰ ਹੈ, ਨਾ ਨਾ ਇੱਕੋ ਹੀ ਹੈ, ਆਪ ਹੀ ਸ਼ੁੱਧ ਵੀ ਆਪੇ ਕਰਨਾ ਅਤੇ ਲੰਗਰ ਵੀ ਆਪੇ ਪਾਉਣਾ ਉਹਦੇ ਵਿੱਚ।
ਜਪੈ ਤੋਤਲਾ ਸੀਤਲਾ ਖੱਗ ਪਾਣੀ,
ਤੋਤਲਾ ਸੀਤਲਾ, ਤੋਤਲਾ ਇੱਥੇ ਸ਼ੁਰੂ ਹੋਣਾ ਨਾ ਹੈ, ਸੁਪਨੇ ਜੋ ਬਰੜਾਏ ਕੇ ਜਾਂ ਬਰੜਾਉਂਦਾ ਹੈ ਤਾਂ ਤੋਤਲਾ ਜ਼ਿਆਦਾ ਹੈ, ਪੂਰੀ ਗੱਲ ਨਹੀਂ ਨਾ ਸਮਝਾਉਂਦੀ ਬਰੜਾਉਣ ਵਾਲੇ ਦੀ, ਜੇ ਬੁੱਕ ਨਹੀਂ ਸਹਿ ਰਾਮ ਜਦ ਕਹਿੰਦੇ ਉਹ ਤੋਤਲਾ, ਸੀਤਲਾ
ਖੜਗ ਪਾਣੀ
ਸ਼ਾਂਤੀ ਦਿੰਦੀ ਹੈ, ਖੜਗ ਪਾਣੀ ਹੈ, ਬੁੱਧੀ ਖੜਗ ਹੈ, ਇਹਨੂੰ ਪਾਣ ਚੜ੍ਹਦੀ ਹੈ, ਪਾਣ ਦਿੰਦੀ ਹੈ ਆਪਣੀ।
ਭਰਮਾ ਭੈਰੀ ਭੀਮ ਰੂਪਾ ਭਵਾਨੀ,
ਪੈਰ ਵੀ
ਭੂਮਾ ਭੈਰੀ,
ਭੂਮਾ ਪੈਰ ਵੀ ਪੈ ਮੁਕਤ ਕਰਨਾ,
ਭਰਮਾ ਭੈਰੀ
ਪੈ ਹਰੀ,
ਪੈ ਹਰੀ ਭਰਮਾ
ਪੈ ਹਰਨ ਕਰਨ ਵਾਲੀ,
ਭਰਮਾ ਪੈ ਹਰੀ
ਪੈ ਹਰੀ ਪੈ ਨੂੰ ਹਰਨ ਕਰਨ ਵਾਲੀ,
ਭੀਮ ਰੂਪਾ ਪਰਮ
ਤੇ ਭਰਮਾ ਭਰਮ ਤੇ ਪੈ ਦਾ ਨਾਸ ਕਰਨ ਵਾਲੀ,
ਭੀਮ ਰੂਪਾ
ਮੇਰਾ ਭਰਮ ਗਿਆ ਭਾਉ
ਭਾਗਾ,
ਗੁਰਮਤ ਨਾਲ
ਭੀਮ ਰੂਪਾ ਭਵਾਨੀ,
ਭੀਮ ਰੂਪਾ ਭਿਆਨਕ ਰੂਪ ਹੈ, ਊ ਇਹ ਜਿਹਾ ਨਹੀਂ ਹੈਗਾ
ਸ਼ਕਤੀਸ਼ਾਲੀ,
ਨਾ 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 ਭੀਮ ਰੂਪ ਹੈ, ਮੁਰਦਾ ਭਗਤ ਨਹੀਂ ਹੈ, ਜਿੰਦਾ ਜਾਲਮ ਜਿਉਂਦੇ ਨੂੰ ਮਾਰਨਾ, ਬਣ ਜੋ ਪਾਇਆ ਇੱਕ ਲੱਗਦੀ ਭੋਇੰਗਰ ਪਰਿਆ ਕਰੇ ਜੇ ਛੇਕ, ਜਿਉਂਦੇ ਨੂੰ ਮਾਰਨਾ ਨਾ, ਉਹ ਨਹੀਂ ਹੈਗਾ ਜੀਵ ਹੱਤਿਆ ਨੂੰ ਨਹੀਂ ਮੰਨਦਾ ਹੈ, ਜੀਵ ਹੱਤਿਆ ਨੂੰ ਨਹੀਂ ਮੰਨਦਾ ਹੈਗਾ, ਪੁੰਨ ਬਾਪ ਨੂੰ ਨਹੀਂ ਮੰਨਦਾ, ਕ੍ਰਿਸ਼ਨ ਹੈ ਨਾ, ਉਹਨੇ ਦਿਖਾਇਆ ਨਹੀਂ ਬਰਾੜ ਨੂੰ, ਇਹ ਤਾਂ ਮਰੇ ਪਏ ਨੇ, ਤੂੰ ਕੀ ਮਾਰ ਲੈਣ, ਤਾਂ ਹੀ ਤਾਂ ਕ੍ਰਿਸ਼ਨ ਅੱਡ ਖੜਾ ਹੈ, ਉਹ ਪੜ੍ਹਦੇ ਨੇ ਪੁੰਨ ਪਾਪ ਦਾ ਪੰਗਾ ਫਸਾਇਆ, ਉਹ ਕਹਿੰਦਾ ਪੁੰਨ ਪਾਪ ਹੁੰਦਾ ਨਹੀਂ, ਉਹ ਪੰਡਤ ਦਾ ਹੀ ਤਾਂ ਚੇਲਾ ਹੈ ਉਹ ਜਿਹੜਾ ਪਹਿਲਾਂ ਅਰਜਣਾ, ਤਾਂ ਹੀ ਤਾਂ ਕਹਿੰਦਾ ਵੀ ਕਰਦੇ ਨੇ ਮੇਰੀ ਵੱਲੋਂ, ਕਹਿੰਦਾ ਇੱਥੇ ਕੌਣ ਕਿਸੇ ਦਾ ਕਰਦਾ, ਕਿਉਂ ਮੈਂ ਤੂੰ ਪਾਗਲ ਹੋਇਆ ਹੋਇਆ, ਸਾਰੇ ਹੀ ਕਰਦੇ ਹੀ ਨੇ, ਕੋਈ ਵੀ ਨਹੀਂ ਬਗਾਨਾ, ਵੈਰੀ ਬਗਾਨਾ ਨਹੀਂ ਹੁੰਦਾ ਹੈ ਇੱਥੇ ਕੋਈ, ਇਹ ਤੈਨੂੰ ਕਿਹਨੇ ਸਿਖਾ ਦਿੱਤਾ, ਉਹ ਪੰਡਤ ਦਾ ਜਿਹੜਾ ਲਾਇਆ ਹੋਇਆ ਨਾ ਉਹਨੂੰ ਰੰਗ ਉਹੀ ਲਾ ਰਿਹਾ, ਗੀਤਾ ਲਾ ਰਹੀ ਹੈ, ਗੀਤਾ 'ਤੇ ਵੀ ਕਬਜ਼ਾ ਪੰਡਤ ਨਹੀਂ ਕਰਦਾ, ਗੀਤਾ 'ਤੇ ਵੀ ਕਬਜ਼ਾ ਕਰ ਲਿਆ, ਉਹ ਗੀਤਾ ਦਾ ਬਰੋਚ ਖੜੀ ਹੈ ਸਾਰੀ, ਪੜਦਾ ਚੱਕਿਆ ਜਾਊਗਾ ਬਸ, ਰਾਤ ਕਿਹਨੇ ਰੋਕਿਆ, ਪਰਵਾਣੀ ਦਾ ਯਾਦਵ ਨੇ ਰੋਕਿਆ, ਕਿਉਂ ਯਾਦਵ ਕ੍ਰਿਸ਼ਨ ਨਾਲ ਖੜੇ ਨੇ, ਯਾਦਵ ਨਹੀਂ ਨਾਲ ਜਾ ਸਕਦੇ ਕਦੇ ਵੀ ਕਿਸੇ ਕੀਮਤ 'ਤੇ ਨਹੀਂ ਜਾ ਸਕਦੇ, ਆਰ ਐਸ ਐਸ ਨਾਲ ਕਾਂਗਰਸ ਜਾ ਸਕਦੇ, ਯਾਦਵ ਨਹੀਂ ਜਾਣ, ਕਾਂਗਰਸ ਨੇ ਮੰਦਰ ਢਹਾਤਾ ਸੀ, ਕਾਂਗਰਸ ਵਿੱਚ ਬਾਬਣ ਵੀ ਨੇ, ਯਾਦਵ 'ਤੇ ਕੋਈ ਅਸਰ ਨਹੀਂ, ਤਾਂ ਹੀ ਕਹਿੰਦਾ ਨਾ ਯਾਦਵ ਵੀ ਕਿਸੇ ਸੱਪ ਦਾ ਦੁਆਰ ਕਰ ਲਿਓ, ਸਿੰਘ ਦਾ ਦੁਆਰ, ਸ਼ੇਰ ਦਾ ਦੁਆਰ ਕਰ ਲਿਓ, ਪੰਡਤ ਦਾ ਦੁਆਰ ਨਾ ਕਰੋ, ਯਾਦਵ ਨਹੀਂ ਕਰਦਾ ਦੁਆਰ ਕਰ, ਕ੍ਰਿਸ਼ਨ ਦੇ ਨੇ ਇੰਨੀ ਮੁਖਾਲਫਤ ਆ ਕ੍ਰਿਸ਼ਨ ਦੀ, ਹਾਂ ਵੀ ਤਾਂ ਮੈਂ ਕਿਹਾ ਵੀ ਜਿਹੜੇ ਤੁਹਾਡੇ ਨਾਲ ਨੇ ਨਾ, ਸਾਨੂੰ ਪਤਾ ਕਿੰਨੇ ਨੇ ਤੁਹਾਡੇ ਨਾਲ, ਤੁਹਾਡੇ ਨਾਲ ਕਿੰਨੇ ਨੇ, ਜਦ ਕਹਿੰਦਾ ਤਾਮਸੀ ਭੋਜਨ ਵਾਲਾ ਤੁਹਾਡੇ ਨਾਲ ਹਿੰਦੂ ਕਿੰਨੇ ਨੇ ਖੜ੍ਹੇ ਸਾਨੂੰ ਪਤਾ 5% ਨਿਕਲੋਗੇ ਤੁਸੀਂ ਉਹ ਵੀ ਖਾਲੀ ਹੁਣ ਘੱਟ ਜਾਓ ਹੋਰ ਬੀਜੇਪੀ ਵਾਲੇ ਵੀ ਛੱਡਣ ਨੂੰ ਫਿਰਦੇ ਨੇ ਸਾਥ ਹਾਂਜੀ
ਚਲਾ ਚਲ ਸਿੰਘਮ ਚਮਾ ਚਮ ਅਤਰੰ
ਚਲਾ ਚਲ
ਸਿੰਘਮ
ਚਾਲ ਕਾ ਦਿੱਤੀ ਹੈ ਤੁਰਦਾ ਕਿਵੇਂ ਸ਼ੇਰ ਦੀ ਚਾਲ ਤੁਰਦਾ ਗੁਰੂ ਅੰਗਦ ਦੇਵ ਨੂੰ ਵੀ ਲਿਖਿਆ ਕਹਿੰਦੇ ਐਂ ਚੱਲਦਾ ਜਾ ਕੇ ਜਿਵੇਂ ਸ਼ੇਰ ਚੱਲਦਾ ਜਿਵੇਂ ਸਿੰਘ ਚੱਲਦਾ ਸ਼ੇਰ ਚੱਲਦਾ ਉਹ ਬਸ ਚਾਲ ਚੱਲਦਾ ਕੋਈ ਪਰਵਾਹ ਨਹੀਂ ਕਿਸੇ ਦੀ ਪਹਿਲਵਾਨ ਮੱਲ ਅਖਾੜੇ ਗੁਰੂ ਅੰਗਦ ਨਹੀਂ ਸ਼ੁਰੂ ਕਰਦੇ ਉਹਨੂੰ ਪਤਾ ਸੀ ਵੀ ਪੰਗਾ ਪਊਗਾ ਇਹ ਉੱਥੇ ਸ਼ੁਰੂ ਕਰਦੇ ਸੀ ਤਲਵਾਰ ਤਾਂ ਛੇਵੇਂ ਪਾਤਸ਼ਾਹ ਨੇ ਲਾਈ ਹੈ ਪਰ ਉੱਥੇ ਸ਼ੁਰੂ ਹੋ ਗਿਆ ਸੀ ਕੰਮ ਸ੍ਰੀ ਚੰਦ ਨੇ ਉਹ ਪਾਲਿਆ ਸੀ ਨਾ ਪੰਗਾ ਉਹਨੂੰ ਪਤਾ ਸੀ ਵੀ ਇਹ ਵੀ ਆਪਣੇ ਆਪ ਨੂੰ ਘੱਟ ਨਹੀਂ ਨਾ ਕਹਾਉਂਦੇ ਤਰਸੂਲਾਂ ਵਾਲੇ ਸ਼ਿਵਜੀ ਦੇ ਚੇਲੇ ਪਤਾ ਵੀ ਇਹਨਾਂ ਨਾਲ ਪੰਜਾ ਪਊਗਾ ਹੁਣ ਜੋਗੀਆਂ ਚਮਾ ਚਮਤਰੰ ਜਿੱਦਾਂ ਦ੍ਰਿਸ਼ਟੀ ਜਾਂਦੀ ਹੈ ਝਮਕ ਪੈਂਦੀ ਹੈ ਤਾਂ ਤੀਰ ਚੱਲਦੇ ਨੇ ਅਸਤਰ ਚੱਲਦੇ ਨੇ ਨੇਜੇ ਚੱਲਦੇ ਨੇ ਅਤਰੰ ਅਸਤਰ ਚੱਲਦੇ ਨੇ ਗਿਆਨ ਦੇ ਗੋਲੇ ਚੱਲਦੇ ਨੇ ਗੋਲਾ ਕਬੀਰ ਜੀ ਉਹ ਨਹੀਂ ਕਹਿ ਰਿਹਾ ਤੁਪਕੌਰ ਤੀਰ ਸਾਹਿਬ ਸਰੋਹੀ ਸਹਿਤੀ ਹੈ ਹਮਾਰੇ ਪੀਰ ਉਹ ਚੱਲਦੇ ਨੇ ਤੁਪਕ ਵਿਰੋਧੀ ਹਥਿਆਰ ਨੂੰ ਕਹਿੰਦੇ ਤਵਰ ਹੱਥ 'ਚ ਪੜ ਕੇ ਤਵਰ ਸ਼ਸਤਰ ਹੈ ਤੀਰ ਅਸਤਰ ਹੈ ਬੰਦੂਕ ਅਸਤਰ ਹੈ ਤੋਪ ਅਸਤਰ ਅਸਤਰ ਦੂਰੋਂ ਮਾਰੀ ਦਾ ਹੁੰਦਾ ਚੱਕਰ ਅਸਤਰ ਹੈ ਸ਼ਸਤਰ ਨਹੀਂ ਹੁੰਦਾ ਚੱਕਰ ਸ਼ਸਤਰ ਹੱਥ 'ਚ ਫੜ ਕੇ ਮਾਰੀਦਾ ਅਸਤਰ ਦੂਰੋਂ ਮਾਰੀਦਾ ਕਿਰਪਾਨ ਸ਼ਸਤਰ ਹੈ ਨੇਜਾ ਸ਼ਸਤਰ ਹੈ ਨੇਜਾ ਅਸਤਰ ਸ਼ਸਤਰ ਦੋਏ ਦੂਆ ਦੂਰੋਂ ਵੀ ਮਾਰਦੀ ਜੇ ਦੂਰੋਂ ਮਾਰੀਏ ਉਹ ਅਸਤਰ ਬਣ ਜਾਂਦਾ ਉਹੀ ਸ਼ਸਤਰ ਅਸਤਰ ਬਣ ਜਾਂਦਾ ਜੇ ਦੂਰੋਂ ਮਾਰੀਏ ਫੈਂਕ ਕੇ ਮਾਰੀਏ ਚਲਾ ਚਲ ਛਤਰੰ ਜਿਹੜਾ ਛਤਰ ਹੈ ਨਾ ਜਿਹੜਾ ਚਿਹਰੇ ਦਾ ਪ੍ਰਭਾਵ ਹੈ ਗਿਆਨ ਦਾ ਜਿਹੜਾ ਛਤਰ ਹੈ ਉਹ ਝਲ ਬੁਲਾਉਂਦਾ ਹੈ ਜਦ ਵੀ ਉਹੀ ਅਵਸਥਾ ਰਹਿੰਦੀ ਹੈ ਜਦ ਉੱਚੀ ਹੱਸਦਾ ਅਵਸਥਾ ਨਹੀਂ ਟੁੱਟਦੀ ਹੈ ਪ੍ਰਭਾਵਿਤ ਮਾਇਆ ਤੋਂ ਹੋ ਕੇ ਨਹੀਂ ਹੱਸਦਾ ਮਾਇਆ ਦੇ ਪ੍ਰਭਾਵ ਦਾ ਹਾਸਾ ਨਹੀਂ ਹੈ ਹਾਂ ਹਾਸਾ ਹੈ ਹਾ ਹੋਊਗਾ ਪਰ ਦੁਨੀਆਂ ਤੋਂ ਠਾਠਾ ਵਾਗੇ ਵਾਲਾ ਹਾਸਾ ਠਾਠਾ ਵਾਗੇ ਵਾਲਾ ਹਾਸਾ ਭੈ ਮੁਕਤ ਕਰਨ ਵਾਲਾ ਹਾਸਾ ਵੀ ਮੇਰੇ ਤੋਂ ਕੋਈ ਡਰੇ ਨਾ ਮੇਰੀ ਭੈ ਨਾ ਮੰਨਣ ਲੱਗ ਜਾਣ ਜਦ ਉੱਚੀ ਉੱਚੀ ਦੂਏ ਨਾਲ ਹੱਸ ਪਈਏ ਨਾ ਫਿਰ ਉਹ ਭੈ ਨਹੀਂ ਬਲਦਾ ਹੁੰਦਾ ਫਿਰ ਖੁੱਲ ਜਾਂਦਾ ਫਿਰ ਆਪਣੇ ਦਿਲ ਦੀ ਗੱਲ ਸਾਰੀ ਕਰਨ ਲੱਗ ਜਾਂਦਾ ਨਹੀਂ ਉਹ ਡਰਦਾ ਰਹਿੰਦਾ ਜਿਹੜੇ ਅਫਸਰ ਨੇ ਉਹ ਆਪਣੇ ਛੋਟਿਆਂ ਜਿਹੜੇ ਸੁਬਆਰਡੀਨੇਟ ਹੁੰਦੇ ਨੇ ਉਹਨਾਂ ਦੇ ਨਾਲ ਹੱਸਦੇ ਨਹੀਂ ਹੁਣ ਬਰਾਬਰ ਬਹਿ ਕੇ ਚਾਹ ਨਹੀਂ ਪੀਣ ਦਿੰਦੇ ਵੀ ਭੈ 'ਚ ਰਹਿਣ ਜਿਹਨਾਂ ਨੇ ਭੈ ਮੁਕਤ ਕਰਨਾ ਉਹਨਾਂ ਨੂੰ ਉਹਨਾਂ ਦੇ ਬਰਾਬਰ ਬੈਠ ਕੇ ਹੀ ਖਾਣਾ ਬਰਾਬਰ ਬੈਠ ਕੇ ਹੀ ਹੱਸਣਾ ਬਰਾਬਰ ਗੱਲ ਕਰਨੀ ਉਹ ਇੱਦਾਂ ਹੀ ਕਰਨਾ ਪੈਂਦਾ ਹੁੰਦਾ ਉਹਨਾਂ ਦੀ ਭੈ ਬਣੀ ਰਹਿੰਦੀ ਗਿਆਨ ਦੀ ਵੀ ਭੈ ਹੁੰਦੀ ਹੈ ਇੱਕ ਗਿਆਨ ਦੀ ਵੀ ਭੈ ਹੁੰਦੀ ਹੈ ਹੋ ਜਾਂਦੀ ਹੈ ਦੂਏ ਨੂੰ ਉਹ ਭੈ ਚੱਕਣੀ ਹੁੰਦੀ ਹੈ ਆਹੋ ਉਹ ਕਰਕੇ ਨਾ ਭੈ ਚੱਕਣੀ ਹੁੰਦੀ ਉਹ ਆਪਣੇ ਗਿਆਨ ਦੀ ਭੈ ਉਹ ਚੱਕੀ ਦੀ ਚੱਕਣੀ ਹੁੰਦੀ ਤਾਂ ਕਰਦਾ ਅਟਾ ਅਟ ਹਾਸਨ ਹਾਸਾ ਭਰਿਆ ਰਹਿੰਦਾ ਹਰ ਵਕਤ ਕ੍ਰੋਧ ਵਾਲੀ ਉਹ ਗੱਲ ਨਹੀਂ ਹੈ ਉਹ ਵੀ ਚੱਲਦਾ ਹਾਸੇ ਮਜ਼ਾਕ ਦੇ ਵਿੱਚ ਵੀ ਗੱਲਾਂ ਚੱਲਦੀਆਂ ਨੇ ਗਿਆਨ ਉਹੀ ਚੱਲਦਾ ਚਾਹੇ ਗੱਲ ਮਜ਼ਾਕ ਹੀ ਕਹੀ ਹੈ ਚਾਹੇ ਹਾਸੇ 'ਚ ਕਹੀ ਹੈ ਗੱਲ ਉਹ ਹਾਂ ਜਿਵੇਂ ਕੱਟੋ ਦੀ ਦੌੜ ਦੌੜ ਬਟੋੜੇ ਤੱਕ ਹੈ ਤਾਂ ਗੱਲ ਤਾਂ ਹਾਸੇ ਦੀ ਹੈ, ਗੱਲ ਤਾਂ ਹਾਸੇ ਦੀ ਹੈ, ਗੱਲ ਗਿਆਨ ਦੀ ਹੈ। ਕੋਈ ਕਾਟੋ ਜੇ ਭੱਜੂਗੀ ਕਿੱਥੇ ਤੱਕ ਭੱਜੂ, ਗੁਹਾਰੇ 'ਤੇ ਚੜ੍ਹ ਜਾਓ, ਗੱਲ ਤਾਂ ਹਾਸੇ ਦੀ ਹੈ ਨਾ। ਪਰ ਇਹ ਗੱਲ, ਇਹ ਵੀ ਤੱਤ ਦੀ ਗੱਲ, ਗੱਲ ਤੱਤ ਦੀ ਉਹ ਹੈ। ਜੇ ਪ੍ਰਚਾਰਕ ਹਸਾਉਂਦੇ ਨੇ ਸੰਗਤ ਨੂੰ, ਜਿਹੜਾ ਜ਼ਿਆਦਾ ਹਸਾਵੇ ਸੰਗਤ ਨੂੰ ਚੰਗਾ ਲੱਗਦਾ, ਗਿਆਨ ਚਾਹੇ ਦੇਵੇ ਚਾਹੇ ਨਾ ਦੇਵੇ, ਜੀ ਬੜਾ ਲੱਗਦਾ ਕਹਿੰਦੇ ਬਈ ਉਹ
ਜਵਿੰਦਰ ਸਿੰਘ ਗੋਗਵਾਲੀ
ਆ ਗੋਗਵਾਲੀ। ਹੋਰ ਹੁਣ ਜਿਹੜਾ ਜ਼ਿਆਦਾ ਗਿਆਨ ਗੂੜ ਹੁੰਦਾ ਨਾ, ਉਹ ਫਿਰ ਲੋਕ ਸਾਰੇ ਉਬ ਜਾਂਦੇ ਨੇ, ਉੱਥੇ ਉਬ ਨਾ ਜਾਣ, ਇਸ ਕਰਕੇ ਉਹਨਾਂ ਨੂੰ ਹਸਾਉਣਾ ਕਰਨਾ ਥੋੜ੍ਹਾ ਜਿਹਾ ਵਿੱਚ, ਉਹਨਾਂ ਦਾ ਥੋੜ੍ਹਾ ਜਿਹਾ ਮੂਡ ਬਦਲਣਾ, ਰਸ ਪਾਉਣਾ, ਉਹ ਉਹ ਹੁੰਦਾ। ਛਟਾ ਛੁੱਟ ਕੇ ਸੰਗ, ਕੇਸ ਦੀ ਜਿਹੜੀ ਛਟਾ ਪਿੱਛੇ ਨੂੰ ਰੱਖਦਾ, ਕੇਸ ਖੁੱਲ੍ਹੇ ਖੁੱਲ੍ਹੇ, ਕਦੇ ਐਂ ਝਟਕ ਦੇਣੇ, ਕਦੇ ਐਂ ਝਟਕ ਦੇਣੇ, ਕਦੇ ਐਂ ਝਟਕ ਦੇਣੇ, ਮਤਲਬ ਹੈ ਕੋਈ ਐਂ ਨਾ ਰਹੇ ਕਿਸੇ ਨੂੰ ਵੀ ਇਹ ਡਿਸਿਪਲਿਨ ਦੇ ਵਿੱਚ ਜ਼ਿਆਦਾ ਰਹਿੰਦਾ, ਰੋਹ ਪਾਉਣ ਵਾਰ ਉਹ ਨਹੀਂ ਹੈਗੀ, ਉਹ ਬੁੱਧੀ ਦਾ ਤਾਂ ਪ੍ਰਭਾਵ ਰਹਿਣਾ ਹੀ ਰਹਿਣਾ, ਉਹ ਨਹੀਂ ਕਿਤੇ ਜਾਂਦਾ ਹੁੰਦਾ। ਬਹੁਤਾ ਡੂੜ ਕੇ ਨਹੀਂ ਰੱਖੀਦਾ ਹੁੰਦਾ ਸੰਗਤ ਨੂੰ, ਨਿਆਣਿਆਂ ਨੂੰ ਵੀ ਬਹੁਤਾ ਡੂੜ ਕੇ ਨਹੀਂ ਰੱਖੀਦਾ ਹੁੰਦਾ, ਬਹੁਤਾ ਖੁੱਲ੍ਹ ਵੀ ਨਹੀਂ ਛੱਡੀਦੀ ਹੁੰਦੀ, ਬਹੁਤਾ ਡੂੜ ਕੇ ਵੀ ਨਹੀਂ ਰੱਖਣਾ, ਬਹੁਤਾ ਖੁੱਲ੍ਹਾ ਵੀ ਨਹੀਂ ਛੱਡਣਾ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਜ਼ਿਆਦਾ ਡਿਸਿਪਲਿਨ ਦੇ ਵੀ ਟਾਈਟ ਰੱਖਣਾ ਵੀ ਮਾੜਾ, ਬਿਲਕੁਲ ਖੁੱਲ੍ਹ ਦੇਣੀ ਵੀ ਮਾੜੀ ਹੈ। ਜਿੱਥੇ ਕੋਈ ਸੌਖੇ ਚੱਲਣ ਨਾ ਕੋਈ, ਜਿਵੇਂ ਬੈਰਲ ਰਾਵਾਂ ਚੱਲਦਾ ਉਹ ਠੀਕ ਹੈ, ਜੇ ਢਿੱਲਾ ਉਹ ਵੀ ਟੁੱਟ ਜੂਗਾ, ਨੁਕਸਾਨ ਹੋਊਗਾ। ਜੇ ਜ਼ਿਆਦਾ ਟਾਇਟ ਹੈ ਫਿਰ ਗਰਮ ਹੋ ਜੂਗਾ, ਰਾਵਾਂ ਹੀ ਚੱਲੇ ਉਹੀ ਠੀਕ ਹੁੰਦਾ।
ਅਸੰਗ ਓਪ ਪਾਣੰ ਨਮੋ ਕਰੂਰ ਭੇਸੰ,
ਅਸੰਗ
ਓਪ ਪਾਣੰ,
ਓਪ ਪਾਣੰ ਅਸੰਗ ਦੀ ਹੈ ਤਲਵਾਰ,
ਓਪ ਪਾਣੰ
ਉਹਦੇ ਪਾਣ ਸਾਰਿਆਂ ਨੂੰ ਜਿਹੜੀ ਪਾਣ ਸਾਰਿਆਂ ਨੂੰ ਚਾੜੀ ਜਾਂਦਾ। ਦੇਖੋ ਹਾਸਾ ਹੋਵੇ ਚਾਹੇ ਮਜ਼ਾਕ ਹੋਵੇ, ਚਾੜੀ ਤਾਂ ਬੁੱਧੀ ਨੂੰ ਪਾਣੇ ਆ ਨਾ, ਗਿਆਨ ਦੀ ਤਾਂ ਉਹ ਪਾਣ ਦੇ ਵਿੱਚ ਨਹੀਂ ਕਮੀ ਆਉਣ ਦੇਣੀ ਵੀ ਪਾਣ ਨਾ ਚੜ੍ਹੇ, ਪਾਣ ਚਾੜ੍ਹ ਨੂੰ ਉਹਨੂੰ ਤਲਵਾਰ ਨੂੰ ਗਰਮ ਵੀ ਕਰਨਾ ਪਊਗਾ ਵੀ ਉੱਤੇ ਪਾਊਡਰ ਜਿਹੜੀ ਚੀਜ਼ ਹੈ ਜਿਹਦੀ ਪਾਣ ਰੌਲੀ ਉਹ ਵੀ ਪਾਉਣੀ ਪਊਗੀ, ਗਿਆਨ ਦੀ ਪਾਣ ਵੀ ਧੂੜ ਵੀ ਪਾਉਣੀ ਪਊਗੀ, ਗਿਆਨ ਵੀ ਧੂੜਨਾ ਪਊਗਾ। ਹੁਣ ਗਿਆਨ ਦੀ ਧੂੜ ਔਰ ਜਿਹੜੀ ਗਰਮੀ ਉਹ ਦੋਹਾਂ ਚੀਜ਼ਾਂ ਨੂੰ ਉਹ ਦੁੱਖ ਨਾ ਮੰਨੇ ਤਾਂ ਵਿੱਚ, ਹਾਂ ਉਹ ਵਿੱਚ ਦੀ ਉਹਨੂੰ ਹਾਸਾ ਉਹ ਵੀ ਕਰਨਾ ਪਊਗਾ, ਉਹਦਾ ਧਿਆਨ ਦੂਏ ਪਾਸੇ ਨੂੰ ਬਟ। ਜਿਵੇਂ ਨਿਆਣੇ ਦੇ ਟੀਕਾ ਲਾਉਂਦੇ ਡਾਕਟਰ, ਉਹਦੇ ਨਾਲ ਗੱਲਾਂ ਕਰਕੇ ਹਾਸਾ ਕਰੇ, ਦੂਏ ਪਾਸੇ ਉਹਦਾ ਧਿਆਨ ਜਾ ਕਰਕੇ ਟੀਕਾ ਲਾ ਦਿੰਦੇ, ਟੈਕਨੀਕ ਹੈ ਨਾ। ਜੇ ਨਿਆਣੇ ਨੂੰ ਘੂਰ ਕੇ ਡਰਾ ਕੇ ਟੀਕਾ ਲਾਈਏ, ਉਹ ਫੇਰ ਕਿਹੜਾ ਜ਼ਿਆਦਾ ਅਸਰ ਕਰਦੂ ਟੀਕਾ, ਖੁਸ਼ੀ ਨਾਲ ਨਿਆਣਾ ਟੀਕਾ ਲਵਾ ਲਵੇ ਜਿਹੜਾ ਉਹੀ ਠੀਕ ਹੈ। ਜੇ ਖੁਸ਼ੀ ਨਾਲ ਤੁਸੀਂ ਲਵਾ ਸਕਦਾ ਉਹ ਕੋਈ ਟੈਕਨੀਕ ਵਰਤ ਕੇ, ਤੁਸੀਂ ਜ਼ਬਰਦਸਤ ਜ਼ਰੂਰ ਕਰਦੀ ਹੈ, ਉਹ ਹਿੱਲੇ ਕੋਈ ਸੂਈ ਗਲਤ ਜਗ੍ਹਾ ਲੱਗ ਜਾਏ, ਇਹ ਟੈਕਨੀਕ ਹੈ। ਸਾਡੀ ਡਾਕਟਰਾਂ ਦੀ ਵੀ ਟੈਕਨੀਕ ਹੈ, ਦੁਨਿਆਵੀ ਲੋਕਾਂ ਦੀ ਵੀ ਹੈ, ਉਹਨਾਂ ਦੀ ਵੀ ਟੈਕਨੀਕ ਹੈ, ਇਹ ਤਾਂ ਸੰਸਾਰੀ ਗਿਆਨ ਦੀ ਗੱਲ ਹੈ। ਹਾਂ
ਨਵੋਂ ਕਰੂਰ ਭੇਸੰ,
ਜਿਹੜਾ ਲੈਣ ਨੂੰ ਨਹੀਂ ਮੰਨਦਾ ਦਵਾਈ ਉਹਨੂੰ ਵੀ ਦਵਾਈ ਦੇ ਦੇਣੀ, ਜਿਹੜਾ ਕਿਸੇ ਕੀਮਤ ਹੈ ਲੈਣੀ ਦਵਾਈ ਅੰਦਰ ਗੋਲੀ ਜਾਣੀ ਹੋਣੀ ਚਾਹੁੰਦਾ ਉਹ ਵੀ ਲੈ ਲਵੇ ਕਿਸੇ ਤਰੀਕੇ ਨਾਲ, ਸਿਰਪ ਬਣਾ ਕੇ ਦੇ ਦਿੱਤਾ ਉਹ ਦਵਾਈ ਅੰਦਰ ਚਲੀ ਜਾਓ, ਅਸਰ ਤਾਂ ਕਰੂਏ। ਹਾਂ ਉਹ ਮਿਠਾਈ ਪਾਇਆ ਵਿੱਚ, ਹੋਰ ਕੀ ਪਾਇਆ ਉਹਦੇ,
ਨਮੋ ਕਰੂਰ ਭੇਸ ਸਿੰਘ,
ਨਮੋ ਕਰੂਰ ਭੇਸ ਸਿੰਘ, ਤੇਰਾ ਕਰੂਰ ਭੇਸ ਹੈ, ਚਾਹੇ ਲਾਉਣਾ ਦਾ ਟੀਕਾ ਹੀ ਹੈ, ਦੇਣੀ ਤਾਂ ਪਾਣੇ ਹੈ, ਕਰਨਾ ਤਾਂ ਗਰਮੇ ਪਊਗਾ, ਹੈ ਤਾਂ ਕਰੂਰਤਾ ਹੀ, ਪਰ ਇਹਦੇ ਵਿੱਚ ਵੀ ਕਿਸ ਤਰੀਕੇ ਨਾਲ ਟੈਕਨੀਕ ਵਰਤ ਲੈਣੀ ਹੈ, ਉਹ ਭੇਸ ਹੈ, ਉਹਨੂੰ ਵੀ ਨਮਸਕਾਰ ਹੈ। ਉਹ ਨਹੀਂ ਕਮੀ ਛੱਡਣੀ, ਨਾ ਸਾਣ ਤੇ ਲਾਉਣ ਦੀ ਕਮੀ ਛੱਡਣੀ ਹੈ, ਵੀ ਸਾਣ ਤੇ ਘੱਟ ਲਾ ਲਓ ਤਲਵਾਰ ਨੂੰ, ਚੁਗੇੜੇ ਨਿਕਲਦੇ ਨੇ, ਚੁਗੇੜੇ ਤਾਂ ਨਿਕਲਣੇ ਨੇ ਜੇ ਸਾਣ ਤੇ ਲੱਗੂ, ਗਰਭ ਤਾਂ ਹੋਣੀ ਹੈ, ਸਾਣ ਨਾਲ ਟੱਚ ਤਾਂ ਜ਼ਰੂਰ ਕਰਨੀ, ਨਹੀਂ ਧਾਰ ਨਿਕਲਣੀ ਨਹੀਂ, ਜੇ ਹੁਣ ਦੂਰ ਰੱਖੀਏ ਸਾਣ ਤੋਂ ਧਾਰ ਤਾਂ ਹੋਣੀ ਨਹੀਂ, ਉਹ ਲਿਹਾਜ਼ ਨਹੀਂ ਕਰਨੀ। ਸੌਖੇ ਤਰੀਕੇ ਨਾਲ ਕਿਵੇਂ ਸਾਣ ਨੂੰ ਬਰਦਾਸ਼ਤ ਕਰ ਲਵੇ, ਉਹ ਟੈਕਨੀਕ ਵਰਤ ਲੈਣੀ, ਉਹ ਟੈਕਨੀਕ ਨਾਲ ਵਰਤ ਲੈਣੀ, ਤਕਲੀਫ ਘੱਟ ਹੋਵੇ, ਸਾਣ ਪੂਰੀ ਲੱਗ ਜਾਵੇ, ਪਾਣ ਵੀ ਚੜ ਜਾਵੇ, ਦੁੱਖ ਬਣੋ ਬੰਨੇ, ਬਸ ਇਹ ਗੱਲ। ਉਹ ਜਿਹੜਾ ਦੋਏ ਗੱਲਾਂ ਨੇ, ਕਰੂਰਤਾ ਪਾਣ ਦੇ ਵਿੱਚ ਲਿਹਾਜ਼ ਨਹੀਂ ਕਰਨੀ, ਉੱਧਰ ਲਿਹਾਜ਼ ਨਹੀਂ ਕਰਨੀ, ਇਹ ਕਰੂਰ ਭੇਸ ਹੈ, ਉੱਧਰ ਉਹਨੂੰ ਰਾਜੀ ਵੀ ਕਰ ਲੈਣਾ, ਮਨ ਕਬੂਲ ਕਰਨਾ ਉਹਨੇ, ਤੁਸੀਂ ਜ਼ਬਰਦਸਤੀ ਕਬੂਲ ਨਹੀਂ ਕਰਾ ਸਕਦੇ, ਪਹਿਲਾਂ ਮਨ ਕਬੂਲ ਕਬੂਲਣਾ ਤਾਂ ਉਹਨੇ, ਹੁਣ ਕਬੂਲੂ ਕਿਵੇਂ, ਸਵਾਲ ਤਾਂ ਹੈ, ਕਬੂਲਣ ਵਾਸਤੇ ਰਾਜੀ ਕਿਵੇਂ ਕਰਨਾ, ਜਿਹੜਾ ਮਾਰਨਾ ਤਾਂ ਕਰੂਰਤ ਹੈ, ਉਹਨੇ ਆਪ ਕਬੂਲਣਾ ਰਾਜੀ ਹੈ, ਬਸ ਉਹ ਜਿਹੜਾ ਵਿਚਾਰਨਾ ਇਹ ਹੈ ਸਿਸਟਮ, ਉਹਨੂੰ ਵੀ ਕਹਿੰਦੇ ਨਮਸਕਾਰ ਹੈ ਤੇਰੇ, ਉਹ ਵੀ ਵਿਦਿਆ ਨਾ, ਉਹ 14 ਵਿਦਿਆ ਦੇ ਵਿੱਚ ਆ ਜਾਂਦੀ ਹੈ, ਉਹ ਵਿਦਿਆ ਜਿਹੜੀ ਆ ਨਾ ਇਹ ਵਿੱਚ ਹੀ ਆਉਂਦੀ ਹੈ, ਸਾਰੀਆਂ ਵਿਦਿਆਵਾਂ ਹੀ ਨੇ, ਦਸ ਦੁਆਰ ਨੂੰ ਅਸੀਂ ਸਿੱਧ ਕਰਨਾ, ਵੀ ਦਿਮਾਗ ਨਹੀਂ ਹੈ, ਹਾਰਟ ਹੈ, ਹਾਰਟ ਦੇ ਇਰਦ ਗਿਰਦ ਹੈ ਹਿਰਦਾ, ਕਰਤਾ ਸਰੀਰ ਦਾ ਕਰਤਾ ਹਾਰਟ ਹੈ, ਸਰੀਰ ਦਾ ਕਰਤ ਸਰੀਰ ਪਹਿਲਾਂ ਹਾਰਟ ਬਣਿਆ ਤਾਂ ਹੀ ਸਰੀਰ ਬਣਿਆ, ਜੋ ਕਰਤਾ ਹਾਰਟ ਹੋਇਆ ਨਾ ਫਿਰ, ਅਤੇ ਕਰਤਾ ਕਰਤੇ ਕੋਲ ਬੈਠੂਗਾ, ਹੋਰ ਕਿੱਥੇ ਬੈਠੂਗਾ, ਉਹ ਦਿਮਾਗ ਤਾਂ ਕਰਤਾ ਹੈ, ਕਰਤਾ ਨਹੀਂ ਹੈ, ਦਿਮਾਗ ਤਾਂ ਇਹਨੇ ਬਣਾਇਆ ਹਾਰਟ ਨੇ, ਕਿਰਤ ਹੋਈਏ, ਕਿਰਤ ਤਾਂ ਦਸਵੇਂ ਦੁਆਰ ਵੰਡੀ ਜਾਂਦੇ ਨੇ, ਉਹਨੇ ਵਿਦਿਆ ਨਹੀਂ ਹੈ। ਜੇ ਤੁਸੀਂ ਇਹ ਨਹੀਂ ਜਾਣਦੇ ਵੀ ਹਾਰਟ ਕਰਤਾ ਹੈ, ਬ੍ਰੇਨ ਦਾ ਕਰਤਾ ਵੀ ਹੈ, ਪਰਤਾ ਵੀ ਹੈ, ਹੁਣ ਵੀ ਖੁਰਾਕ ਹਾਰਟ ਤੋਂ ਹੀ ਜਾਂਦੀ ਹੈ, ਹਰਤਾ ਵੀ ਹੈ, ਜਦ ਖੂਨ ਦੀ ਸਪਲਾਈ ਬੰਦ ਹੋਊਗੀ ਦਿਮਾਗ ਬੰਦ, ਤਿੰਨੇ ਕੰਮ ਤਾਂ ਇਹ ਕਰਦਾ, ਹਾਂ ਕਿਧਰ ਜਾਣਗੇ ਭੱਜ ਕੇ, ਡਾਕਟਰ ਕਹਿਣਗੇ ਹਾਂ ਠੀਕ ਕਹਿੰਦੇ ਨੇ, ਪੜ੍ਹੇ ਲਿਖੇ ਕਹਿਣਗੇ ਠੀਕ ਹੈ, ਉਹ ਕੀ ਕਰਨਗੇ ਵੀ, ਉਹ ਇਹੜਾ ਪਿੰਪਲਾ ਸੁਖਮਣਾ ਡਾਕਟਰ ਸਾਬਤ ਕਰ ਦੇਣਗੇ, ਹੁੰਦੀਆਂ ਹੀ ਨਹੀਂ ਨਾੜਾਂ ਸਰੀਰ ਦੀ ਇਹ, ਹਾਂ ਮਨ ਦੇ ਨਾਲ ਸੁੱਖ ਦੀ ਗੱਲ ਹੈ, ਮਾਇਆ ਨਾਲ ਜੁੜਿਆ ਹੋਇਆ, ਅੱਗ ਨਾਲ ਜੁੜਿਆ ਹੋਇਆ ਮਨ, ਸਰੀਰ ਨਾਲ ਜੁੜਿਆ ਹੋਇਆ ਮਨ ਸੁੱਖ ਹੋ ਜਾਊਗਾ, ਉਹ ਅਗਨ ਸਾਗਰ ਹੈ ਇਹ ਸਰੀਰ, ਮਾਇਆ ਅਗਨ ਸਭ ਇੱਕੋ ਜਿਹੀ, ਸਰੀਰ ਤਾਂ ਮਾਇਆ, ਇਹਦੇ ਨਾਲ ਜੁੜਿਆ ਹੋਇਆ ਸੁੱਖ ਕਿਵੇਂ ਹੋਜੂਗਾ, ਤਾਂ ਹੀ ਚੁੱਪ ਨੇ, ਹੁਣ ਪ੍ਰਚਾਰ ਕਰੀ ਜਾਂਦੇ ਹੁੰਦੇ ਨੇ, ਗੱਲ ਦਾ ਜਵਾਬ ਨਹੀਂ ਦਿੰਦੇ ਹੁੰਦੇ ਲੋਕ, ਤਾਂ ਲੋਕ ਕਿਹੜੇ, ਹਾਂ ਬਹੁਤ ਸਿਆਣੇ ਨੇ, ਹੌਲੀ ਹੌਲੀ ਗੱਲ ਜਾਂਦੀ ਹੁੰਦੀ ਹੈ, ਆਪੇ ਚਲੀ ਜਾਊਗੀ ਉੱਤੋਂ ਥੱਲੇ ਨੂੰ,
ਸਿਰ ਮਾਲ ਸਵੱਛਣ ਲਸੈ ਦੰਤ ਪੰਤੰ,
ਸਿਰ
ਮਾਲ ਸਵੱਛਣ
ਮਾਲ, ਅੱਛਾ ਸਵੱਛਣ,
ਸਿਰ ਮਾਲ ਸਵੱਛਣ,
ਸਿਰਾਂ ਦੀ ਮਾਲਾ ਹੈ ਪਾਈ ਹੋਈ, ਸਿਰਾਂ ਦੀ ਮਾਲਾ ਸ਼ਿਵ ਜੀ ਦੇ ਪਾਈ ਨਹੀਂ ਹੋਈ, ਗੜ ਚ ਕਾਲੀ ਮਾਤਾ ਦੇ ਪਾਈ ਨਹੀਂ, ਪਰ ਇੱਛਾ ਨਾ ਦਿੱਤੇ ਨੇ ਸਿਰ ਸਾਰੇ, ਦਸਮ ਪਾਤਸ਼ਾਹ ਦੀ ਮਾਲਾ ਹੀ ਹੈ ਜਿਹੜੇ ਸ਼ਹੀਦ ਕਰਾਏ ਨੇ ਜੰਗ 'ਚ, ਮਾਲਾ ਕਿਹਦੇ ਹੈ, ਜ਼ਿੰਮੇਵਾਰੀ ਕਿਹਦੀ ਹੈ, ਕਿਹਦੀ ਜ਼ਿੰਮੇਵਾਰੀ, ਜਿਹੜੇ 40 ਮੁਕਤੇ ਨੇ ਜ਼ਿੰਮੇਵਾਰੀ ਕਿਹਦੀ ਹੈ? ਜਿਹੜੇ ਇੱਥੇ ਸਰਸੇ 'ਤੇ ਸ਼ਹੀਦ ਹੋਏ ਨੇ, ਚਮਕੌਰ ਸਾਹਿਬ ਸ਼ਹੀਦ, ਜ਼ਿੰਮੇਵਾਰੀ ਕਿਹਦੀ ਹੈ? ਜਿਹੜਾ ਆਗੂ ਆ ਉਹਦੀ ਜ਼ਿੰਮੇਵਾਰੀ ਹੁੰਦੀ ਹੈ, ਔਰ ਕਿਹਦੀ ਹੁੰਦੀ? ਵਾਲਾ ਕਿਹਦੇ ਸਿਰ 'ਚ ਹੈ, ਕਰਜ਼ ਪਈ ਹੈ?
ਸਿਰਮਾਨ ਸਵੱਛਣ,
ਪਰ ਆਪਣੀ ਇੱਛਾ ਨਾ ਦਿੱਤੇ ਨੇ ਸਾਰਿਆਂ ਨੇ ਸਰ, ਸਵੈਚਾ ਲੜ ਲੈ, ਭੇਟ ਕੀਤੇ ਨੇ ਸਰ ਅਗਲਿਆਂ ਨੇ, ਉਹ ਵਾਲਾ ਸਵੈਚਾ ਨਾਲ ਦਿੱਤੇ ਹੋਏ ਸਰ, ਉਹ ਵਾਲਾ ਜਿਹਨੇ ਕੁਰਬਾਨੀ ਦਿੱਤੀ ਹੈ, ਦੂਜਾ ਨਹੀਂ ਹੈ ਕੋਈ। ਜ਼ਬਰਦਸਤੀ ਨਹੀਂ ਕਹਿੰਦਾ ਵੱਡਿਆ ਸੁੱਤੇ ਪਏ ਦਾ, ਸੁੱਤੇ ਪਏ ਦਾ ਸਰ ਨਹੀਂ ਵੱਡਿਆ ਹੈ, ਸਵੈਚਾ ਨਾਲ ਦਿੱਤੇ ਨੇ। ਜੇ ਕਿਸੇ ਨੇ ਬੰਦ ਬੰਦ ਕਢਾਏ ਨੇ ਆਪਣੀ ਮਰਜ਼ੀ ਨਾਲ ਕਢਾਏ ਨੇ, ਜਿਹਨੇ ਖੋਪੜੀ ਲਾਈ ਆਪਣੀ ਮਰਜ਼ੀ ਨਾਲ ਲਾਈ ਹੈ। ਜੇ ਤਾਂ ਚਮਕੌਰ ਸਾਹਿਬ ਪੰਚਪੰਚ ਦੇ ਜਥੇ ਗਏ ਨੇ, ਕਹਿੰਦੇ ਤਾਂ ਮੈਂ ਪਹਿਲਾਂ ਜਾਣਾ, ਉਹ ਕਹਿੰਦੇ ਮੈਂ ਪਹਿਲਾਂ ਜਾਣਾ, ਜ਼ਬਰਦਸਤੀ ਨਹੀਂ ਕੀਤੀ ਸਰ, ਸਵੈਚਾ ਨਾਲ ਕੀਤੀ। ਮਾੜ ਸਰਾਂ ਦੀ ਹੈ ਜ ਕਰੂਰ ਭੇ ਸਿੰਘ ਦੀ ਕਥਾ ਆਉਂਦੀ ਹੈ, ਕਰੂਰ ਭੇ ਸਿੰਘ ਦੀ ਹੈ ਸਿਰਾਂ ਗਲਾਂ ਗਲ 'ਚ, ਅਤੇ ਇਹ ਤਾਂ ਜਿਹਦੇ ਸਿਰ ਦੇ ਸਿਰਾਂ ਦੀ ਮਾਲਾ ਹੋਵੇ ਪਾਈ ਹੋਈ ਗਲ 'ਚ, ਉਹ ਪਾਪੀ ਨਹੀਂ ਹੈ? ਪੰਡਿਤ ਦੀ ਨਿਗਾਹ ਤਾਂ ਪਾਪੀ ਹੈ, ਤਾਂ ਹੀ ਸ਼ਿਵਜੀ ਦੇ ਖਿਲਾਫ਼ ਹੈ ਪੰਡਿਤ, ਤੁਹਾਨੂੰ ਨਹੀਂ ਪਤਾ ਇਸ ਗੱਲ ਦਾ। ਜੋਗੀ ਅਰ ਸ਼ਿਵਜੀ ਤਾਂ ਇੱਕ ਦੂਜੇ ਦੇ ਵੈਰੀ ਨੇ, ਇਹ ਤਾਂ ਹੁਣ ਹੋਏ ਨੇ 1200 ਸਾਲ ਦੇ ਰਾਜੀਨਾਮਾ ਇਹਨਾਂ ਦਾ, ਤਾਂ ਮੁਸਲਮਾਨ ਆਏ ਨੇ ਇੱਥੇ, ਹਾਵੀ ਹੋਏ ਨੇ, ਪਹਿਲਾਂ ਤਾਂ ਇੱਕ ਦੂਜੇ ਦੇ ਵਿਰੋਧੀ ਨੇ ਇਹ ਤਕੜੇ ਸ਼ਿਵ ਪੁਰਾਣ ਔਰ ਵਿਸ਼ਨੂੰ ਪੁਰਾਣ ਪੜ੍ਹ ਕੇ ਦੇਖੋ, ਇੱਕ ਦੂਜੇ ਦੇ ਬਿਲਕੁਲ ਵਿਰੋਧ ਖੜੇ ਨੇ। ਸ਼ਿਵ ਪੁਰਾਣ ਵਾਲੇ ਸਾਡੇ ਨੇੜੇ ਨੇ, ਇਹ ਰੁਦਰ ਅਵਤਾਰ ਉਹੀ ਨੇ, ਇਹ ਤਾਂ ਲੀਹੋ ਲੈ ਜਾਂਦੇ ਨੇ ਬਸ, ਹੋਰ ਗੱਲ ਕੀ ਹੈ, ਮਿਸ ਹੋ ਜਾਂਦੀ ਹੈ ਲੈਣ, ਰੇਤ ਆ ਜਾਂਦਾ ਨਾ ਜਿੱਥੇ ਟਿੱਬੇ ਬੀਕਾਨੇਰ ਦੇ ਹੁੰਦੇ ਨੇ ਨਾ, ਜਾਂ ਪੂਰਾ ਜਾਂਦਾ ਫਿਰ ਰੇਤਾਂ ਲਾਈਨ ਆ ਜਾਂਦੀ ਹੈ, ਫਿਰ ਖਾਲੀ ਕਰਨਾ ਪੈਂਦਾ, ਫਿਰ ਰੇਤ ਚੱਕ ਕੇ ਤਾਂ ਗੱਡੀ ਜਾਂਦੀ ਹੁੰਦੀ ਹੈ, ਹਵਾ ਚੱਲਦੀ ਹੈ, ਰੇਤਾ ਆ ਜਾਣਾ ਉੜ ਕੇ ਟਿੱਬਾ ਲੈਣ ਦੇ ਹੁੰਦੇ, ਫਿਰ ਰੇਤ ਹੋ ਜਾਣਾ, ਫਿਰ ਉਹ ਰੇਤਾ ਚੱਕ ਕੇ ਹੀ ਲੈਣ ਚੱਲੂਗੀ, ਲਾਈਨ ਤਾਂ ਹੁੰਦੀ ਹੋਈ ਹੈ ਥੱਲੇ, ਉਹ ਰੇਤਾ ਹੀ ਪਰੇ ਕਰਨਾ ਹੁੰਦਾ, ਲਾਈਨ ਤਾਂ ਪਈ ਹੋਈ ਹੈ ਥੱਲੇ, ਰੇਤਾ ਹੀ ਪਰੇ ਹਟਾਇਆ, ਆਹੋ
ਲਸਾਏ ਦੰਤ ਪੰਤੰ,
ਆ ਜਦੋਂ ਦੰਤ ਪੰਤੰ, ਦੰਦਾਂ ਦੀਆਂ ਪੰਕਤੀਆਂ ਨੇ ਨਾ, ਉਹ ਚਮਕਦੀਆਂ ਨੇ, ਚਮਕਦੀਆਂ ਨੇ ਦੰਦਾਂ ਦੀਆਂ ਪੰਕਤੀਆਂ, ਔਰ ਸਿਰਾਂ ਦੀ ਮਾਲਾ ਜਿਹੜੀ ਹੈ ਗਲ ਦੇ ਵਿੱਚ, ਉਹ ਹੈ ਹਾਹੂ ਹਾਸਰ ਦੇ ਵਿੱਚ, ਉਹ ਹੈ ਮਾਲਾ ਜਿਹਨਾਂ ਨੇ ਮਰਨ ਕਬੂਲ ਕੀਤਾ ਹੈ, ਸਵੈ ਇੱਛਾ ਨਾਲ ਸਿਰ ਦਿੱਤੇ ਨੇ। ਫੌਜ ਕਿਹੜੀ ਬਣਦੀ? ਖਾਲਸਾ ਫੌਜ, ਫੌਜ ਦਾ ਸਿਰ ਦਿੱਤਾ ਹੀ ਹੁੰਦਾ ਪਹਿਲਾਂ, ਕੀ ਪਤਾ ਕਿਹੜੇ ਵੇਲੇ ਜੰਗ ਹੋ ਜਾਣੀ, ਫੌਜ ਕਿਸੇ ਦੇਸ਼ ਦੀ ਵੀ ਹੋਵੇ, ਫੌਜੀ ਦਾ ਅਸਰ 'ਚ ਸਿਰ ਦੇ ਕਈ ਫੌਜ ਭਰਤੀ ਹੋਈ, ਉਹ ਜਿਹੜੀ ਦੂਜੀ ਲੜਾਈ ਲੱਗੀ ਉਹਦੇ 'ਚ ਇੱਥੋਂ ਜਦੇ ਲੈ ਜਾਂਦਾ ਸੀ, ਕਈ ਇੱਕ ਮਹੀਨੇ 'ਚ ਮਰ ਜਾਂਦੇ ਸੀ ਜਾ ਕੇ ਬੰਦੇ, ਉਹ ਤਾਂ ਮਰਨ ਵਾਸਤੇ ਹੀ ਜਾਂਦੇ, ਮਰਨ ਆਇਆ ਮਰਨ, ਦੋ ਹੀ ਕੰਮ ਹੁੰਦੇ ਨੇ ਲੜਾਈ 'ਚ, ਹੋਰ ਕੀ ਹੁੰਦਾ।
ਭਜੈ ਛਤਰ ਗੂੜੰ ਪ੍ਰਫੁਲਤੰ ਸੰਤੰ,
ਭਜੈ
ਛਤਰ ਗੂੜੰ,
ਛਤਰ ਗੂੜੰ, ਗੂੜ ਗਿਆਨ ਦੀ ਗੱਲ ਚੱਲਦੀ ਹੈ ਬਹੁਤ, ਇਹ ਗੂੜ ਗਿਆਨ ਦੀਆਂ ਗੱਲਾਂ ਨੇ, ਸਿਰਾਂ 'ਚ ਮਾਲਾ ਸਵੈ ਇੱਛਾ ਹੈ, ਉਹ ਹੈ
ਪ੍ਰਫੁਲੰਤ,
ਪ੍ਰਫੁਲੰਤ
ਪ੍ਰਫੁਲੰਤ ਸੰਤਨ, ਸੰਤਨ
ਜਿਹੜੇ ਸੰਤ ਨੇ ਪ੍ਰਫੁੱਲਤ ਹੁੰਦੇ ਨੇ, ਸੰਤ ਗਿਆਨ ਬਹੁਤ ਗੂੜ ਗਿਆਨ ਹੈ, ਪਰ ਜਿਹੜੇ ਸੰਤ ਲੋਕ ਨੇ ਉਹਨਾਂ ਦੀ ਸਮਝ 'ਚ ਆਉਂਦਾ ਹੈ ਗੱਲ ਕੀ ਹੈ, ਉਹ ਪ੍ਰਫੁੱਲਤ ਹੁੰਦੇ ਨੇ, ਉਹਨਾਂ ਦੇ ਅੰਦਰ ਫੁੱਲ, ਜਿਵੇਂ ਕਿਸੇ ਨੂੰ ਫੁੱਲ ਲੱਗ ਜਾਂਦੇ ਨੇ ਨਾ ਬਹੁਤ ਸਾਰੇ, ਕਿਸੇ ਪੇੜ ਨੂੰ ਫਲ ਲੱਗਣ ਤੋਂ ਪਹਿਲਾਂ, ਉਹ ਪੇੜ ਬਹੁਤ ਹੀ ਜਿੰਨੇ ਗੁਣ ਨੇ ਉਨੇ ਹੀ ਫੁੱਲ ਨੇ, ਜਿੰਨੇ ਫੁੱਲ ਨੇ ਉਨੇ ਹੀ ਫਲ ਨੇ। ਹਰ ਗੁਣ 'ਚ ਫਲ ਹੈ। ਸੰਤ ਪ੍ਰਫੁੱਲਤ ਹੁੰਦੇ ਨੇ, ਸੰਤ ਸੁਭਾਅ ਵਾਲੇ ਆਦਮੀ ਫਟਾਫਟ ਫੁੱਲ 'ਤੇ ਚਲੇ ਜਾਂਦੇ ਨੇ। ਫੁੱਲ 'ਤੇ ਬਾਅਦ ਸੰਤੋਖ ਫੁੱਲ ਹੈ, ਉਦੋਂ ਕਹਾਂ ਫਲ। ਸੰਤੋਖ ਫੁੱਲ ਹੈ, ਫਲ ਗਿਆ ਉਦੋਂ ਕਹਾਂ। ਜਦ ਇੱਕ ਹੋਏ ਤਾਂ ਉੱਗ ਪਏ, ਫਿਰ ਗਿਆਨ ਫਲ।